आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
सफलता प्राप्त करने लई सख्त मेहनत ते दृढ़ इरादा होना जरूरी है। कहंदे ने मंजिल उसे नूं मिलदी है जिस दे इरादे मजबूत हुंदे ने। स्वामी विवेकानंद जी ने कहा सी कि उठो जागो अते मंजिल तक पहुंचण तों पहला ना रुको। अजिहे खूबसूरत विचारां लई सुनदे रहो हरमन रेडियो आस्ट्रेलिया, दिल पंजाबी जज्बा पंजाबी।
दिल पंजाबी जज्बा पंजाबी। इसे जज्बे नाल हरमन रेडियो दे वेड़े जुड़ बैठे सब स्रोतियां नूं प्यार भरी सत श्री अकाल, आदाब, नमस्ते, गुड मॉर्निंग, वाहिगुरु जी का खालसा, वाहिगुरु जी की फतेह। मैं सुखप्रीत हर बुधवार दी तरह हाजिर हां जी लैके तुहाडा चहेता प्रोग्राम लहरां। 8 फरवरी 2017 सवेर दी जड़ी आमद है वो आस्ट्रेलिया, न्यूजीलैंड ते एशिया दे होर कई देशां विच हो चुकी है ते कई थावां ते जी अजे 7 फरवरी दी दोपहर शाम ते रात ही जड़ी है वो अंगड़ाइयां भर रही है। तुसी जिथे किते भी हो, दिन या रात दे जिस भी पहर दी बुक्कल च बैठे हो, तुहाडा बहुत बहुत स्वागत है जी प्रोग्राम लहरां दे विच। ते नाल ही धन्नवादियां सरबजीत सिंह हुणां दी जो पटियाले स्टूडियो तों उठ के मेरी आवाज नूं तुहाडे सारिआं तक पहुंचाउण दा उपराला करदे ने। सो जी उम्मीद सब तुसी अपने घर परिवारां दे विच राजी खुशी हसते वसते होवोगे जी। सो मारदे आ जी झात नजर ते किस समय नू केड़ा शहर इस वेले मान रहा है। सो एडीलेड दी गल करा तां जी, एडीलेड दीआं घड़ियां इस वेले 7:32 सवेर दे दिखा रहीआं ने। बड़ी प्यारी जिही सवेर दी जिहड़ी आमद है ओह एडीलेड दे विच होई है। बड़ी सोहणी जिही सवेर चढ़ी होई है, नीला आसमान ते ओहदे उत्ते चिट्टियां धुप्प दीआं जिहड़ीआं किरणां पै रहीआं ने ते जिहड़ी कुदरत है आसा पासा बनस्पती ओह वी धोती धोती है, क्योंकि जी बस 2-3 दिनां तों पिछे चंगा मीह पै के हटिआ। सो बड़ी प्यारी जिही सवेर है जी, सुहावणी जिही सवेर है ते उम्मीद करदी आं तुसीं वी सारे इसे तरहां दी सुहावणी सवेर नूं माण रहे होवोगे। सिडनी मैलबर्न दे विच इस वेले जी 8:02 सवेर दे हो चुके ने ते ब्रिस्बेन दे विच समा जेड़ा ओ 7:02 होया है। पर्थ दे विच समा 5:02 सवेर दा होया है ते एही समा जेड़ा होंगकोंग दे विच चल रहा है जी। दिन बुधवार ते तारीक 8 फरवरी 2017। पंजाब दे विच इस वेले वड्डा तड़का चल रहा है जी, 2:33 सवेर दे हो चुके ने उत्थे। ते उस तो बाद ये यूरोप की गल करिए ते यूरोप के काफी देशां दे विच इस वेले रात दे 10:03 होए ने जी, मंगलवार की रात जड़ी चल रही है ते तारीक उत्थे 7 फरवरी चल रही है अजे तक। ते इंग्लैंड दे विच जे अगे चलिए ते उत्थे रात दे 9:03 हो चुके ने दिन मंगलवार ते तारीक 7 फरवरी चल रही है। ते कैनेडा विनीपेग तो साडे नाल कई स्रोते जुड़दे ने ते जी ओ इस वेले मंगलवार की शाम 3:03 का जेड़ा समा है ओनू इंजॉय कर रहे ने। सो ਇਹ ਸੀ ਜੀ ਕੁਝ ਕੁ ਸ਼ਹਿਰਾਂ ਦਾ ਦੇਸ਼ਾਂ ਦਾ ਸਮਾਂ। ਸੋ ਸਮਾਂ ਕੋਈ ਵੀ ਹੋਵੇ ਜੀ, ਰੱਬ ਮੇਰ ਰੱਖੇ, ਕੁਦਰਤ ਦੇ ਰੰਗ ਨੇ ਜੀ, ਕਿਤੇ ਸੂਰਜ ਚਮਕ ਰਿਹਾ ਹੈ, ਕਿਤੇ ਟਿਮਟਿਮਾ ਰਹੇ ਨੇ। ਤੁਸੀਂ ਜਿੱਥੇ ਕਿਤੇ ਵੀ ਹੋ ਤੇ ਜਿਸ ਵੀ ਵਕਤ ਦਾ ਦਮ ਭਰ ਰਹੇ ਹੋ, ਰੱਬ ਮੇਰ ਕਰੇ, ਸੁੱਖ ਰੱਖੇ, ਸਫਲਤਾਵਾਂ ਬਖਸ਼ੇ ਤੇ ਹਮੇਸ਼ਾ ਚੜ੍ਹਦੀਆਂ ਕਲਾ ਵਿਚ ਰੱਖੇ। ਆਉਣ ਵਾਲਾ ਪਲ ਦੁਨੀਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਏ ਤੇ ਸਰਬੱਤ ਦਾ ਭਲਾ ਹੋਵੇ ਜੀ। ਇਸੇ ਅਰਦਾਸ ਦੇ ਨਾਲ, ਇਸੇ ਉਮੀਦ ਦੇ ਨਾਲ ਸ਼ੁਰੂ ਕਰਦੇ ਆਂ ਅੱਜ ਦਾ ਲਹਿਰਾਂ ਪ੍ਰੋਗਰਾਮ। ਤੇ ਲਹਿਰਾਂ ਪ੍ਰੋਗਰਾਮ ਦੇ ਵਿਚ ਦੀ ਸ਼ੁਰੂਆਤ ਕਰਦੇ ਆਂ ਇਸ ਸ਼ਬਦ ਤੋਂ ਤੇ ਦੱਸਦੇ ਆਂ ਆਪਣਾ ਹਾਲ ਆਪਣੇ ਮਿੱਤਰ ਨੂੰ, ਆਪਣੇ ਮੁਰੀਦ ਨੂੰ, ਉਸ ਪਰਮਾਤਮਾ ਨੂੰ ਜੀ।
सिवा बर वो है ही है, शुभ कर मलते कब ऊनट तू, न डरो अरसो जब जाए लरो निश्चय कर अपनी जीत करो। हर सिख हो अपने जीवन को यह लालच हो गुण तो
ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ ਸ਼ੁਰੂਆਤ ਕੀਤੀ ਹੈ ਜੀ ਅੱਜ ਦੀ ਅਸੀਂ ਲਹਿਰਾਂ ਪ੍ਰੋਗਰਾਮ ਦੇ। ਸੋ ਇੱਕ ਵਾਰੀ ਫਤਿਹ ਫੇਰ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸੁਣਿਆ ਤੇ ਜਗਜੀਤ ਸਿੰਘ ਹੁਣਾਂ ਦਾ ਅੱਜ ਜਿਹੜਾ ਬਰਥਡੇ ਵੀ ਹੈ। ਸੋ ਇੱਕ ਸ਼ਰਧਾਂਜਲੀ ਸਾਡੇ ਹਰਮਨ ਰੇਡੀਓ ਟੀਮ ਵੱਲੋਂ ਜਗਜੀਤ ਸਿੰਘ ਨੂੰ। ਸੋ ਉਹਨਾਂ ਦੇ ਬਾਰੇ ਵੀ ਗੱਲਬਾਤ ਅੱਜ ਅਸੀਂ ਕਰਨੀ ਹੈ। ਸੋ ਜੇ ਕੋਈ ਗੀਤ ਜਾਂ ਗਜ਼ਲ ਕੋਈ ਵੀ ਸੁਣ ਕੇ ਤੁਸੀਂ ਯਾਦ ਜਿਹੜੀ ਤਾਜ਼ਾ ਕਰਨੀ ਚਾਹੁੰਦੇ ਹੋ ਜਗਜੀਤ ਸਿੰਘ ਨਾਲ, ਤੇ ਸਾਨੂੰ ਲਿਖ ਭੇਜੋ, ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਕਿਉਂਕਿ ਬੜੀ ਹੀ ਪਿਆਰੀ ਜਿਹੀ, ਬੜੀ ਹੀ ਸੋਜ ਭਰੀ ਆਵਾਜ਼ ਦੇ ਮਾਲਿਕ ਜਗਜੀਤ ਸਿੰਘ ਰਹੇ ਨੇ। ਸੋ ਉਹਨਾਂ ਬਾਰੇ ਵੀ ਅਸੀਂ ਦੋ ਗੱਲਾਂ ਕਰਨੀਆਂ ਨੇ। ਤੇ ਉਸ ਤੋਂ ਪਹਿਲਾਂ ਜੀ ਤੁਹਾਡੇ ਜਿਹੜੇ ਮੈਸੇਜਿਸ ਆ ਉਹ ਵੀ ਲੈਣੇ ਆ, ਤੇ ਮੈਸੇਜਿਸ ਕਰਨ ਲਈ ਜਿਹੜਾ ਪਤਾ ਹੈ ਮੈਂ ਉਹ ਵੀ ਦੱਸਣਾ ਹੈ। ਕਿਉਂਕਿ ਪ੍ਰੋਗਰਾਮ ਤੁਹਾਡਾ ਆਪਣਾ ਹੈ ਜੀ, ਤੁਹਾਡੇ ਵਿਚਾਰਾਂ, ਤੁਹਾਡੇ ਸੁਝਾਵਾਂ, ਤੁਹਾਡੇ ਯਾਦਾਂ, ਅਹਿਸਾਸਾਂ ਤੋਂ ਬਿਨਾ ਇਹ ਜਿਹੜਾ ਪ੍ਰੋਗਰਾਮ ਆ ਉਹਦੀ ਕੋਈ ਹੋਂਦ ਨਹੀਂ ਰਹਿੰਦੀ। ਸੋ ਤੁਹਾਡੇ ਦਿਲ ਚ ਕੋਈ ਵੀ ਵਿਚਾਰ, ਕੋਈ ਵੀ ਖਬਰ, ਕੋਈ ਗੀਤ ਗਜ਼ਲ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਸਾਨੂੰ ਲਿਖ ਭੇਜੋ। ਪਤਾ ਹੈ ਜੀ ਟੈਲੀਗ੍ਰਾਮ ਦਾ ਪਤਾ ਹੈ @ ਹਰਮਨ ਰੇਡੀਓ। ਸੋ ਟੈਲੀਗ੍ਰਾਮ ਰਾਹੀਂ ਤੁਸੀਂ ਸਾਨੂੰ ਕੋਈ ਵੀ ਮੈਸੇਜ, ਵੋਇਸ ਮੈਸੇਜਿਸ ਜਾਂ ਫੋਟੋ ਮੈਸੇਜਿਸ ਭੇਜ ਸਕਦੇ ਹੋ। ਤੇ ਉਸ ਨਾਲ ਦੀ ਨਾਲ ਈਮੇਲ ਦਾ ਜਿਹੜਾ ਪਤਾ ਹੈ ਉਹ ਹੈ ਜੀ request@harmanradio.com। ਸੋ ਈਮੇਲ ਦੇ ਜ਼ਰੀਏ ਜਾਂ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ। ਸੋ ਤੁਹਾਡੇ ਵਿਚਾਰਾਂ ਦੀ, ਤੁਹਾਡੀਆਂ ਜਿਹੜੀਆਂ ਗੱਲਾਂ ਬਾਤਾਂ ਅਸੀਂ ਕਰਨੀਆਂ ਹੁੰਦੀਆਂ ਉਹਨਾਂ ਦੀ ਮੈਨੂੰ ਉਡੀਕ ਰਹਿੰਦੀ ਹੈ ਪ੍ਰੋਗਰਾਮ ਦੇ ਵਿੱਚ। ਸੋ ਉਮੀਦ ਕਰਦੀ ਹਾਂ ਜੀ ਜਲਦੀ ਹੀ ਤੁਸੀਂ ਆਪਣੇ ਜਿਹੜੇ ਸੁਝਾਅ ਆ, ਆਪਣੇ ਵਿਚਾਰ ਆ ਉਹ ਜ਼ਰੂਰ ਸਾਂਝੇ ਕਰੋਗੇ। ਵੈਸੇ ਕਾਫੀ ਸਰੋਤਿਆਂ ਦੇ ਜਿਹੜੇ ਮੈਸੇਜਿਸ ਆ ਉਹ ਵੀ ਮੈਨੂੰ ਮੇਰੇ ਤੱਕ ਪਹੁੰਚ ਗਏ ਨੇ। ਸੋ ਜ਼ਾਹਿਰ ਜੱਟ ਹੁਣਾਂ ਨੇ ਜੀ ਆਪਣੀ ਹਾਜ਼ਰੀ ਲਵਾ ਦਿੱਤੀ ਹੈ ਤੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ। ਸੋ ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਜੀ ਬਹੁਤ ਬਹੁਤ ਸ਼ੁਕਰੀਆ। ਇਸ ਤੋਂ ਬਾਅਦ ਰਾਜ ਮਹਿੰਦਰ ਸਿੰਘ ਹੁਣਾਂ ਨੇ ਵੀ ਜੀ ਸਾਡੇ ਨਾਲ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਰਾਜ ਮਹਿੰਦਰ ਜੀ ਉਮੀਦ ਕਰਦੇ ਆ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਜੀ। ਤੇ ਇਹਨਾਂ ਨੇ ਇੱਕ ਬੜਾ ਪਿਆਰਾ ਵਿਚਾਰ ਭੇਜਿਆ ਹੈ ਜੀ। ਇਹਨਾਂ ਨੇ ਕਾਬੂ ਚ ਰੱਖਣ ਨੂੰ ਕਿਹਾ ਹੈ ਕੁਝ ਚੀਜ਼ਾਂ ਨੂੰ, ਤੇ ਚੀਜ਼ਾਂ ਨੂੰ ਇਹਨਾਂ ਨੇ ਰੱਖਿਆ ਹੈ ਕਿ ਭੁੱਲ ਜਾਓ, ਤੇ ਕਈਆਂ ਚੀਜ਼ਾਂ ਨੂੰ ਕਿਹਾ ਹੈ ਛੱਡ ਦੋ। ਹੁਣ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਹੈ ਇਹਨਾਂ ਤੇ ਅਸੀਂ ਵਿਚਾਰ ਕਰਦੇ ਆ ਜੀ। ਇਹਨਾਂ ਨੇ ਲਿਖਿਆ ਹੈ ਕਾਬੂ ਚ ਰੱਖੋ ਅਰਦਾਸ ਕਰਦੇ ਸਮੇਂ ਦਿਲ ਨੂੰ, ਕਾਬੂ ਚ ਰੱਖੋ ਖਾਂਦੇ ਮੇ ਢਿੱਡ ਨੂੰ, ਕਾਬੂ ਚ ਰੱਖੋ ਕਿਸੇ ਦੇ ਘਰ ਜਾ ਕੇ ਅੱਖ ਨੂੰ, ਕਾਬੂ ਚ ਰੱਖੋ ਮਹਿਫਿਲ ਚ ਜਾ ਕੇ ਜ਼ੁਬਾਨ ਨੂੰ, ਕਾਬੂ ਚ ਰੱਖੋ ਪਰਾਏ ਧਨ ਨੂੰ ਦੇਖ ਲਾਲਚ ਨੂੰ, ਨਾਲੇ ਭੁੱਲ ਜਾਓ ਆਪਣੀਆਂ ਨੇਕੀਆਂ ਨੂੰ, ਭੁੱਲ ਜਾਓ ਦੂਜਿਆਂ ਦੀਆਂ ਗਲਤੀਆਂ ਨੂੰ, ਭੁੱਲ ਜਾਓ ਅਤੀਤ ਦੇ ਕੌੜੇ ਸੱਚ ਨੂੰ, ਨਾਲੇ ਛੱਡ ਦੋ ਦੂਜਿਆਂ ਨੂੰ ਨੀਵਾਂ ਦਿਖਾਉਣਾ, ਛੱਡ ਦੋ ਦੂਜਿਆਂ ਦੀ ਸਫਲਤਾ ਤੋਂ ਜਲਣਾ, ਛੱਡ ਦੋ ਦੂਜਿਆਂ ਦੀ ਚੁਗਲੀ ਕਰਨਾ, ਬਹੁਤ ਚੰਗੇ ਰਹੋਗੇ ਤੇ ਬੜੇ ਖੁਸ਼ ਰਹੋਗੇ। ਬਹੁਤ ਹੀ ਵਧੀਆ ਵਿਚਾਰ ਹੈ ਜੀ, ਬਿਲਕੁਲ ਠੀਕ ਕਿਹਾ ਇਹ ਜਿਹੜੀਆਂ ਗੱਲਾਂ ਤੁਸੀਂ ਭੇਜੀਆਂ ਨੇ ਜੇ ਸਾਰੀਆਂ ਜ਼ਿੰਦਗੀ ਦੇ ਵਿੱਚ ਆ ਜਾਣ ਤੇ ਬਿਲਕੁਲ ਜੀ ਬਹੁਤ ਹੀ ਚੰਗੇ ਰਹੀਏ ਤੇ ਨਾਲੇ ਬਹੁਤ ਖੁਸ਼ ਰਹੀਏ। ਸੋ ਇਹਨਾਂ ਚੰਦ ਕੁ ਜਿਹੜੀਆਂ ਲਾਈਨਾਂ ਇਹਨਾਂ ਦੇ ਵਿੱਚ ਹੀ ਖੁਸ਼ੀ ਜਿਹੜੀ ਸਮਾਈ ਹੋਈ ਹੈ, ਪਰ ਜੀਵਨ ਦੇ ਵਿੱਚ ਇਹਨਾਂ ਨੂੰ ਜਿਹੜਾ ਅਪਣਾਉਣਾ ਉਹ ਜਾਂ ਤੇ ਸਾਡੇ ਕੋਲ ਟਾਈਮ ਨਹੀਂ ਜਾਂ ਅਸੀਂ ਸਮਝਦੇ ਹਾਂ ਵੀ ਲੈ ਐਵੀਂ ਜਿਹੀਆਂ ਗੱਲਾਂ, ਪਰ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਇਹ ਜ਼ਿੰਦਗੀ ਨੂੰ ਬੜੀਆਂ ਖੂਬਸੂਰਤ ਬਣਾ ਦਿੰਦੀਆਂ ਨੇ। ਕੋਸ਼ਿਸ਼ ਕਰੀਏ ਜੀ ਇਹਨਾਂ ਵਿਚਾਰਾਂ ਨੂੰ ਇਹੋ ਜਿਹੀਆਂ ਗੱਲਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਵੀ ਸਕੀਏ। ਸੋ ਬਹੁਤ ਬਹੁਤ ਸ਼ੁਕਰੀਆ। ਤੇ ਨਾਲ ਹੀ ਇਹਨਾਂ ਨੇ ਜੀ ਫਰਮਾਇਸ਼ ਕੀਤੀ ਹੈ ਸੁਰਜੀਤ ਖਾਨ ਦੀ ਜੁਗਨੀ ਸੁਣਨ ਦੀ, ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਲਗਾਵਾਂਗੇ ਜੀ, ਕਿਉਂਕਿ ਪ੍ਰੋਗਰਾਮ ਦੀ ਜਿਹੜੀ ਅੱਜ ਗੱਲਬਾਤ ਕਰਨੀ ਹੈ ਉਹ ਵੀ ਸੋਚਿਆ ਕਿ ਅੱਜ ਲੋਕ ਸੰਗੀਤ ਤੇ ਕਰਦੇ ਆ। ਸੋ ਲਓ ਜੀ ਤੁਸੀਂ ਤੇ ਦਿਲ ਵਾਲੀ ਗੱਲ ਬੁੱਝ ਗਏ, ਰਾਜਮਹਿੰਦਰ ਜੀ ਤੇ ਜੁਗਨੀ ਦੀ ਤੁਸੀਂ ਫਰਮਾਇਸ਼ ਪਹਿਲਾਂ ਹੀ ਕਰ ਦਿੱਤੀ ਹੈ। ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ ਤੇ ਨਾਲ ਹੀ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਲੋਕ ਸੰਗੀਤ, ਪੰਜਾਬ ਦੇ ਲੋਕ ਸੰਗੀਤ ਤੇ ਉਹਦਾ ਜਿਹੜਾ ਵਿਸਤਰਦਾ ਜਾ ਰਿਹਾ ਰੂਪ ਹੈ ਉਹਦੇ ਬਾਰੇ ਗੱਲ ਕਰਨੀ ਹੈ। ਸੋ ਉਮੀਦ ਹੈ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਹੱਥ ਫੜ ਰੱਖਣੇ ਤੇ ਆਪਣੇ ਸੁਝਾਅ ਜਿਹੜੇ ਆ ਸਾਡੇ ਤੱਕ ਪਹੁੰਚਾਉਂਦੇ ਰਹਿਣਾ। ਤੇ ਅਮਨਪ੍ਰੀਤ ਹੁਣਾਂ ਨੇ ਵੀ ਜੀ ਪ੍ਰੋਗਰਾਮ ਨਾਲ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਹੈ ਤੇ ਇਹਨਾਂ ਨੇ ਵੀ ਇੱਕ ਬੜਾ ਪਿਆਰਾ ਵਿਚਾਰ ਭੇਜਿਆ, ਲਿਖਿਆ ਜੀ ਬੁੱਲੇ ਸ਼ਾਹ ਇੱਥੇ ਸਭ ਮੁਸਾਫਿਰ ਕਿਸੇ ਨਾ ਇੱਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ। ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਜੋਂ ਸਾਰੇ, ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਕਰਕੇ ਹਾਰੇ। ਬਹੁਤ ਵਧੀਆ ਜੀ। ਸੋ ਗੱਲ ਉਹੀ ਆ ਜਾਂਦੀ ਹੈ ਹੋਮੇ ਦੀ, ਜਿੱਥੇ ਹੋਮੇ ਆ ਗਏ ਹਾਰ ਉੱਥੇ ਸਾਹਮਣੇ ਦਿਸਦੀ ਹੈ। ਸੋ ਬਿਲਕੁਲ ਜੀ ਉਸ ਪਰਮਾਤਮਾ ਨੂੰ, ਉਹ ਤੂੰ ਤੂੰ ਦਾ ਜਿਹੜਾ ਇਹਨਾਂ ਨੇ ਜ਼ਿਕਰ ਕੀਤਾ ਹੈ, ਉਸ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖੀਏ, ਕਿਉਂਕਿ ਉਹਦੇ ਹੀ ਬੱਚੇ ਆ ਤੇ ਉਹਨੂੰ ਹੀ ਯਾਦ ਕਰਕੇ ਜਿਹੜੀ ਜ਼ਿੰਦਗੀ ਹੈ ਸਫਲ ਰਹਿ ਸਕਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਅਮਨਪ੍ਰੀਤ ਜੀ। ਤੇ ਮਨੀ ਸਿੰਘ ਹੁਣਾਂ ਨੇ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਿਹਾ ਤੇ ਨਾਲ ਹੀ ਇਹਨਾਂ ਨੇ ਇੱਕ ਪਰਦੇਸੀਆਂ ਦਾ ਸੱਚ ਜਿਹੜਾ ਆ ਉਹ ਸਾਡੇ ਸਾਹਮਣੇ ਜ਼ਾਹਿਰ ਕੀਤਾ ਹੈ। ਫੋਟੋ ਮੈਸੇਜ ਵੀ ਹੈ ਜੀ, ਇੱਕ ਬੜੀ ਜਿਹੜੀ ਸਿਟੀ ਹੈ, ਕਾਫੀ ਰੌਣਕ ਵਾਲੀ ਸਿਟੀ ਕੋਈ ਪਰਦੇਸ ਦੀ, ਉਹਦੇ ਵਿੱਚ ਇਹ ਖੜੇ ਹੋਏ ਨੇ। ਜਿਹੜੀ ਫੋਟੋ ਹੈ ਕੋਈ ਖੜਾ ਹੋਇਆ ਸ਼ਾਇਦ ਇਹ ਮਨੀ ਸਿੰਘ ਹੈ ਜਾਂ ਕੋਈ ਹੋਰ ਪਤਾ ਨਹੀਂ, ਤੇ ਨਾਲ ਨੀਚੇ ਲਿਖਿਆ ਹੋਇਆ ਜੀ ਪਰਦੇਸੀਆਂ ਦਾ ਇੱਕ ਸੱਚ, ਬਾਹਰ ਕਈ ਗੁਲਾਮ ਕਈ ਹੁਕਮ ਦੇ ਯੱਕੇ ਨੇ, ਪੱਕਿਆਂ ਵਾਸਤੇ ਘੱਟ ਤੇ ਕੱਚਿਆਂ ਲਈ ਜ਼ਿਆਦਾ ਧੱਕੇ ਨੇ, ਕੰਮ ਤੇ ਚੱਲਾਂ ਕੰਮ ਤੇ ਹਾਂ ਕੰਮ ਤੋਂ ਆਇਆ, ਇਹ ਤਿੰਨ ਸ਼ਬਦ ਪੱਕੇ ਨੇ। ਬਿਲਕੁਲ ਜੀ ਇਹ ਗੱਲ ਤਾਂ ਬਿਲਕੁਲ ਠੀਕ ਕਹੀ ਤੁਸੀਂ ਕਿ ਕੰਮ ਤੇ ਚੱਲਾਂ ਕੰਮ ਤੇ ਹਾਂ ਕੰਮ ਤੋਂ ਆਇਆ, ਇਹ ਤਿੰਨ ਸ਼ਬਦ ਪੱਕੇ ਆ। ਬਿਲਕੁਲ ਜੀ, ਤੁਸੀਂ ਵਿਦੇਸ਼ ਚ ਬੈਠਿਆਂ ਨੂੰ ਕਿਸੇ ਨੂੰ ਪੁੱਛ ਲਓ ਵੀ ਕੀ ਕਰਦੇ ਪਏ ਆ ਤੇ ਇਹੀ ਜਵਾਬ ਹੁੰਦਾ ਵੀ ਜਾਂ ਕੰਮ ਤੇ ਚੱਲਾਂ ਆ ਜਾਂ ਮੈਂ ਕੰਮ ਤੇ ਆ ਤੇ ਜਾਂ ਕੰਮ ਤੋਂ ਆਇਆ ਆ। ਇਹ ਬੜੀ ਖੂਬਸੂਰਤ ਗੱਲ ਜਿਹੜੇ ਵੱਲ ਤੁਸੀਂ ਧਿਆਨ ਦਵਾਇਆ, ਇਹ ਬੜਾ ਵੱਡਾ ਸੱਚ ਹੈ ਜੀ। ਸੋ ਪਰਮਾਤਮਾ ਜੀ ਚਲੋ ਇਹ ਰੋਜ਼ੀ ਰੋਟੀ ਸਭ ਨੂੰ ਲਾਈ ਰੱਖੇ ਤੇ ਸਾਰੇ ਆਪਣੇ ਕੰਮਾਂ ਕਾਰਾਂ ਤੇ ਲੱਗੇ ਰਹਿਣ, ਪਰ ਜਿਹੜੀ ਧੱਕਿਆਂ ਦੀ ਗੱਲ ਕੀਤੀ ਹੈ ਧੱਕਾ ਕਿਸੇ ਨਾਲ ਨਾ ਹੋਵੇ। ਸੋ ਸਾਰੇ ਰਾਜੀ ਖੁਸ਼ੀ ਆਪਣੇ ਘਰਾਂ ਦੇ ਵਿੱਚ ਵਸਦੇ ਰਹਿਣ ਜੀ। ਇਹ ਦੁਨੀਆਂ ਖੂਬਸੂਰਤ ਸਵਰਗ ਦਾ ਰੂਪ ਬਣ ਜਾਵੇ, ਇਹੀ ਅਰਦਾਸ ਕਰਦੇ ਆ ਜੀ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਭ ਦੀ ਸਾਂਝ ਪਾਉਣ ਦੇ ਲਈ। ਸੋ ਅੱਗੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਬਹੁਤ ਕਰਨੀਆਂ ਨੇ ਤੇ ਅੱਜ ਅਸੀਂ ਇੱਕ ਮੁਲਾਕਾਤ ਵੀ ਕਰਨੀ ਹੈ ਜੀ ਇੱਕ ਸ਼ਮਿੰਦਰ ਹੁਣਾਂ ਨਾਲ। ਸੋ ਉਹਨਾਂ ਨੂੰ ਜਲਦੀ ਹੀ ਤੁਹਾਡੇ ਸਾਰਿਆਂ ਦੇ ਰੂਬਰੂ ਕਰਾਂਗੀ ਤੇ ਨਾਲ ਦੀ ਨਾਲ ਗੀਤ ਸੰਗੀਤ ਵੀ ਚੱਲਣਾ ਹੈ। ਤੇ ਨਾਲੇ ਮੈਂ ਜਿਸ ਤਰ੍ਹਾਂ ਦੱਸਿਆ ਕਿ ਅੱਜ ਜਗਜੀਤ ਸਿੰਘ ਹੁਣਾਂ ਦੀ ਜਿਹੜਾ ਬਰਥਡੇ ਹੈ ਉਹਨਾਂ ਦਾ ਅੱਜ ਜਨਮ ਦਿਨ ਹੈ ਤੇ ਉਹਦੇ ਉੱਤੇ ਵੀ ਗੱਲਬਾਤ ਕਰਨੀ ਹੈ। ਸੋ ਉਸ ਤੋਂ ਪਹਿਲਾਂ ਜੀ ਮਾਰਦਿਆਂ ਮੌਸਮ ਤੇ ਇੱਕ ਨਜ਼ਰ ਕਿ ਅੱਜ ਜਿਹੜਾ ਆਸਟ੍ਰੇਲੀਆ ਦਾ ਮੌਸਮ ਕੀ ਦਿਖਾ ਰਿਹਾ ਹੈ, ਕਿੱਥੇ ਧੁੱਪ ਚਮਕਣੀ ਹੈ ਤੇ ਕਿੱਥੇ ਝੜੀ ਲੱਗੀ ਹੋਈ ਹੈ। ਸੋ ਐਡੀਲੇਡ ਦੇ ਵਿੱਚ ਤਾਂ ਜੀ ਅੱਜ ਮੌਸਮ ਬਿਲਕੁਲ ਸਾਫ਼ ਹੈ, ਕਿਉਂਕਿ ਤੁਹਾਨੂੰ ਦੱਸਿਆ ਝੜੀਆਂ ਪਿੱਛੇ ਜੇ ਲੱਗ ਚੁੱਕੀਆਂ ਨੇ ਤੇ ਮੌਸਮ ਹੁਣ ਬਿਲਕੁਲ ਸਾਫ਼ ਹੈ, ਨਿਖਰਿਆ ਹੋਇਆ ਹੈ ਤੇ ਤਾਪਮਾਨ ਜਿਹੜਾ ਅੱਜ ਵੱਧ ਤੋਂ ਵੱਧ 39 ਡਿਗਰੀ ਤੱਕ ਜਾਣਾ ਹੈ। ਸੋ ਗਰਮੀ ਦਾ ਰੰਗ ਜਿਹੜਾ ਅੱਜ ਅਸੀਂ ਮਾਨਣਾ ਐਡੀਲੇਡ ਚ ਬੈਠਿਆ ਨੇ। ਤੇ ਸਿਡਨੀ ਵਾਲੇ ਤੇ ਜੀ ਮੈਨੂੰ ਲੱਗਦਾ ਕਿ ਹੁਣੇ ਹੀ ਝੜੀ ਲੱਗੀ ਹੋਈ ਹੈ ਉੱਥੇ ਤੇ ਮੀਂਹ ਪੈ ਰਿਹਾ ਹੈ। ਸੋ ਅੱਜ ਪਕੌੜਿਆਂ ਦਾ ਤੇ ਪੂੜਿਆਂ ਦਾ ਮੌਸਮ ਬਣਿਆ ਹੋਇਆ ਸਿਡਨੀ ਦੇ ਵਿੱਚ। ਤਾਪਮਾਨ ਉੱਥੇ ਵੱਧ ਤੋਂ ਵੱਧ 24 ਡਿਗਰੀ ਤੱਕ ਜਾਏਗਾ ਜੀ। ਸੋ ਦੱਸੋ ਕੀ ਕਰ ਰਹੇ ਹੋ, ਕਿਵੇਂ ਮਨਾ ਰਹੇ ਹੋ ਇਸ ਝੜੀ ਵਾਲੇ ਦਿਨ ਨੂੰ ਤੁਸੀਂ ਸਿਡਨੀ ਵਾਲਿਓ। ਮੈਲਬਰਨ ਦੇ ਵਿੱਚ ਮੌਸਮ ਸਾਫ਼ ਹੈ ਜੀ ਬਿਲਕੁਲ, ਅੱਜ ਤੇ ਤਾਪਮਾਨ 34 ਡਿਗਰੀ ਤੱਕ ਜਾਣਾ ਵੱਧ ਤੋਂ ਵੱਧ। ਤੇ ਬ੍ਰਿਸਬੇਨ ਦੇ ਵਿੱਚ ਵੀ ਮੌਸਮ ਸਾਫ਼ ਤੇ ਤਾਪਮਾਨ ਦਾ ਪਾਰਾ ਵੱਧ ਤੋਂ ਵੱਧ 31 ਡਿਗਰੀ ਤੱਕ ਚੜੇਗਾ। ਪਰਥ ਦੇ ਵਿਚ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਰਹੇਗਾ ਤੇ ਨਾਲ ਦੀ ਨਾਲ ਮੌਸਮ ਜਿਹੜਾ ਲਗਭਗ ਸਾਫ ਹੀ ਰਹੇਗਾ ਸਾਰਾ ਦਿਨ। ਤੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿਚ ਵੀ ਹੁਣ ਜਿਹੜਾ ਮੌਸਮ ਹੈ ਉਹਨੇ ਕਰਵਟ ਬਦਲਣੀ ਸ਼ੁਰੂ ਕਰ ਦਿੱਤੀ ਹੈ। ਬਸੰਤ ਗੁਜ਼ਰ ਗਿਆ ਹੈ ਤੇ ਹੁਣ ਮੌਸਮ ਉੱਥੇ ਵੀ ਸਾਫ਼ ਹੋਣ ਲੱਗ ਜਾਣਾ, ਧੁੰਦਾਂ ਛੱਟ ਜਾਣੀਆਂ ਹੈ। ਸੋ ਪੰਜਾਬ ਦੇ ਵਿਚ ਵੀ ਮੌਸਮ ਅੱਜ ਸਾਫ਼ ਦਿਖਾਈ ਦੇ ਰਿਹਾ ਜੀ ਤੇ ਨਾਲ ਦੀ ਨਾਲ ਤਾਪਮਾਨ ਜਿਹੜਾ ਉਹ ਵੱਧ ਤੋਂ ਵੱਧ 20 ਡਿਗਰੀ ਜਿਹੜਾ ਦਿਸ ਰਿਹਾ। ਸੋ ਕਿਸੇ ਵੀ ਮੌਸਮ ਨੂੰ ਤੁਸੀਂ ਮਾਣ ਰਹੇ ਹੋ ਜੀ, ਇੰਜੋਏ ਕਰਦੇ ਰਹੋ ਆਪਣੀ ਲਾਈਫ ਨੂੰ ਤੇ ਸੁਣਦੇ ਰਹੋ ਹਰਮਨ ਰੇਡੀਓ ਨੂੰ। ਤੇ ਸੁਣਦੇ ਆ ਇਹ ਗੀਤ ਤੇ ਉਸ ਤੋਂ ਬਾਅਦ ਮੈਂ ਫੇਰ ਹਾਜ਼ਰ ਹੁੰਦੀ ਹਾਂ ਜੀ।
ਲੱਗਦਾ ਹੈ ਛਿੱਤਰਾਂ ਤੋਂ ਸਾਰੇ ਦੰਦ ਪਏ ਕੱਢਦੇ ਨੇ, ਸਾਰੇ ਦੰਦ ਪਏ ਕੱਢਦੇ ਨੇ, ਅਸੀਂ ਤੈਨੂੰ ਚੰਗੇ ਲੱਗਦੇ ਤੇ ਸਾਡੇ ਧੀਆਂ ਪੁੱਤ ਵੱਢਦੇ ਨੇ, ਅਸੀਂ ਤੈਨੂੰ ਚੰਗੇ ਲੱਗਦੇ ਸਾਡੇ ਧੀਆਂ ਪੁੱਤ ਵੱਢਦੇ ਨੇ। ਪਿਆਰ ਦਾ ਚੱਕਣਾ ਗਾ, ਮਜ਼ਾ ਪਿਆਰ ਦਾ ਚੱਕਣਾ ਗਾ, ਜੇ ਤੇਰਾ ਹੁਕਮ ਹੋਏ ਮੈਂ ਤਾਂ ਦਾੜੀ ਵੀ ਰੱਖ ਲਾਂਗਾ, ਜੇ ਤੇਰਾ ਹੁਕਮ ਹੋਵੇ ਮੈਂ ਤਾਂ ਦਾੜੀ ਵੀ ਰੱਖ ਲਾਂਗਾ। ਕਰੋ ਤੁਸੀਂ ਰੋਜ਼ ਨਹਾਇਆ ਕਰੋ
ਇੱਕ ਹਮਾਰੇ ਦੋਸਤ ਥੇ ਲੰਡਨ ਮੇ ਰਹੇ ऐसे बहुत पैसे आ गए उनके पास जैसे फेंक गए ना अभी तो वो पंजाब जब वापस गए 15-20 साल के बाद वहां उन्होंने बंगला बनाया और उसकी जो हाउस वार्मिंग सेरेमनी थी उन्होंने बुलाया सब दोस्तों को बोले देखिए हमारा ड्राइंग रूम है ये बच्चों का रूम है ये किचन है ये वो है सब करके बड़ा अच्छा बंगला था फिर पीछे लॉन में ले गए तो वहां 3 स्विमिंग पूल बना रखे हैं तो एक में गर्म पानी तो वो समझ आ गई बात सर्दियों में नहाने के लिए एक में ठंडा पानी तो वो गर्मी में नहाने के लिए तो एक खाली पड़ा हुआ है तो उनको पूछा भी ये खाली क्यों पड़ा है स्विमिंग पूल बोले बात यह कि कभी कभी नहाने को दिल नहीं करता है
ਤੁਸੀਂ ਰੋਜ਼ ਨਹਾਇਆ ਕਰੋ ਮੱਖੀਆਂ ਤੋਂ ਡਰਦੇ ਹੋ ਗੁੜ ਥੋੜਾ ਖਾਇਆ ਕਰੋ ਮੱਖੀਆਂ ਤੋਂ ਡਰਦੇ ਹੋ ਗੁੜ ਥੋੜਾ ਖਾਇਆ ਕਰੋ ਬੀਗ ਪਿਆਰ ਦਿਵਾਵਾਂਗੇ
ਸੱਚੇ ਰੱਬ ਤੋਂ ਡਰਿਆ ਕਰੋ ਸੱਚੇ ਰੱਬ ਤੋਂ ਡਰਿਆ ਕਰੋ ਚੁੱਪ ਚਾਪ ਸੁਣ ਦਈਓ ਕਦੇ ਮੈਸੇਜ ਵੀ ਕਰਿਆ ਕਰੋ ਸਲੋ ਜੀ ਇਹ ਵਾਲਾ ਟੱਪਾ ਮੈਂ ਮਾਰਿਆ ਉਹਨਾਂ ਲਈ ਸਰ ਚੁੱਪ ਚਾਪ ਸੁਣਦੇ ਰਹਿੰਦੇ ਆ ਬਿਲਕੁਲ ਜੀ ਮੈਸੇਜ ਵੀ ਕਰਨਾ ਹੁੰਦਾ ਹੈ ਗੱਲਾਂ ਸੁਣਨੀਆਂ ਹੀ ਨੀ ਆਪਣੀਆਂ ਵੀ ਸੁਣਾਉਣੀਆਂ ਹੁੰਦੀਆਂ ਕਿਉਂਕਿ ਲੈਣਾ ਪ੍ਰੋਗਰਾਮ ਨਾ ਹੀ ਇਹਦਾ ਹੈ ਕੁਝ ਤੁਹਾਡੀਆਂ ਤੇ ਕੁਝ ਸਾਡੀਆਂ ਇਹ ਜਜ਼ਬਾਤ ਇਹ ਅਹਿਸਾਸ ਮਿਲ ਕੇ ਜਿਹੜਾ ਪ੍ਰੋਗਰਾਮ ਲਹਿਰਾਂ ਬਣਦਾ ਹੈ ਸੋ ਲਹਿਰਾਂ ਪ੍ਰੋਗਰਾਮ ਤੁਹਾਡੇ ਵਿਚਾਰਾਂ ਤੋਂ ਤੁਹਾਡੇ ਮੈਸੇਜਸ ਤੋਂ ਬਿਨਾਂ ਅਧੂਰਾ ਹੈ ਜੀ ਸੋ ਮੈਂ ਉਡੀਕ ਰਹੀ ਆ ਤੁਹਾਡੇ ਮੈਸੇਜਸ ਨੂੰ ਤੇ ਨਾਲ ਹੀ ਅਸੀਂ ਅੱਜ ਗੱਲ ਕਰਨੀ ਹੈ ਜਗਜੀਤ ਸਿੰਘ ਹੁਣਾਂ ਤੇ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਟੱਪੇ ਸੁਣੇ ਆ ਜੀ ਸੋ ਬੜੇ ਹੀ ਪਿਆਰੇ ਜਿਹੇ ਟੱਪੇ ਇਹਨਾਂ ਨੇ ਗਾਏ ਔਰ ਟੱਪਾ ਜਿਹੜਾ ਉਹ ਸਾਡੇ ਪੰਜਾਬੀ ਲੋਕ ਸੰਗੀਤ ਦਾ ਵੀ ਇੱਕ ਅਨਿੱਖੜਵਾਂ ਅੰਗ ਹੈ ਜੀ ਸੋ ਪੁਰਾਤਨ ਸਮੇਂ ਤੋਂ ਲੈ ਕੇ ਅੱਜ ਤੱਕ ਜਿਹੜਾ ਟੱਪਾ ਉਹ ਚੱਲਦਾ ਆ ਰਿਹਾ ਸੋ ਪੰਜਾਬੀ ਲੋਕ ਗੀਤਾਂ ਬਾਰੇ ਵੀ ਅੱਜ ਅਸੀਂ ਗੱਲ ਕਰਨੀ ਹੈ ਪਰ ਉਸ ਤੋਂ ਪਹਿਲਾਂ ਉਸ ਆਵਾਜ਼ ਬਾਰੇ ਗੱਲ ਕਰਦੇ ਆ ਜੀ ਜਿਸ ਨੇ ਇਹ ਟੱਪੇ ਗਾਏ ਔਰ ਤੁਸੀਂ ਹੁਣੇ ਹੁਣੇ ਇਹਨਾਂ ਨੂੰ ਇੰਜੋਏ ਕੀਤਾ ਸੋ ਜਗਜੀਤ ਸਿੰਘ ਦੀ ਜੀ ਜਗਜੀਤ ਸਿੰਘ ਇਹਨਾਂ ਨੂੰ ਵੈਸੇ ਤੇ ਗਜ਼ਲਾਂ ਦੇ ਬਾਦਸ਼ਾਹ ਕਿਹਾ ਜਾਂਦਾ ਜੀ ਪਰ ਇਹਨਾਂ ਨੇ ਕਈ ਬਹੁਤ ਸਾਰੇ ਪੰਜਾਬੀ ਗੀਤ ਵੀ ਗਾਏ ਆ ਜਿਨ੍ਹਾਂ ਦੇ ਵਿੱਚੋਂ ਸ਼ਿਵ ਕੁਮਾਰ ਬਟਾਲਵੀ ਦੀਆਂ ਵੀ ਕਾਫੀ ਰਚਨਾਵਾਂ ਨੂੰ ਇਹਨਾਂ ਨੇ ਆਪਣੀ ਆਵਾਜ਼ ਦਿੱਤੀ ਹੈ ਸੋ ਜਗਜੀਤ ਸਿੰਘ ਹੁਣਾਂ ਦਾ ਜਿਹੜਾ ਅੱਜ ਜਨਮ ਦਿਨ ਹੈ ਸੋ 8 ਫਰਵਰੀ 1941 ਨੂੰ ਇਹ ਸ੍ਰੀ ਗੰਗਾ ਨਗਰ ਵਿਖੇ ਜਨਮ ਹੋਇਆ ਸੀ ਜੀ ਇਹਨਾਂ ਦਾ ਤੇ ਨਾਮ ਇਹਨਾਂ ਦਾ ਜਗਮੋਹਨ ਸਿੰਘ ਸੀ ਤੇ ਕੌਣ ਜਾਣਦਾ ਸੀ ਕਿ ਇੱਕ ਦਿਨ ਸੰਗੀਤ ਦੀ ਦੁਨੀਆਂ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਰਾਜ ਕਰਨਾ ਹੈ ਨਾ ਤੇ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਅਮਰ ਸਿੰਘ ਤੇ ਇਹਨਾਂ ਦਾ ਜੱਦੀ ਪਿੰਡ ਜੀ ਡੱਲਾ ਸੀ ਜਿਹੜਾ ਹੁਣ ਰੋਪੜ ਜ਼ਿਲ੍ਹੇ ਦੇ ਵਿੱਚ ਹੈ ਤੇ ਇਹਨਾਂ ਦੀ ਮਾਂ ਸਮਰਾਲੇ ਦੇ ਲਾਗੇ ਪੈਂਦੇ ਇੱਕ ਪਿੰਡ ਦੇ ਇੱਕ ਗੁਰਸਿੱਖ ਪਰਿਵਾਰ ਵਿੱਚੋਂ ਸੰਬੰਧ ਰੱਖਦੇ ਸੀ ਸੋ ਮੁੱਢਲੀ ਸਿੱਖਿਆ ਜਿਹੜੀ ਜਗਜੀਤ ਸਿੰਘ ਹੁਣਾਂ ਨੇ ਸ੍ਰੀ ਗੰਗਾਨਗਰ ਤੇ ਫਿਰ ਆਰਟਸ ਵਿੱਚ ਡਿਗਰੀ ਇਹਨਾਂ ਨੇ DAV ਕਾਲਜ ਜਲੰਧਰ ਤੋਂ ਕੀਤੀ 1961 ਦੇ ਵਿੱਚ ਸੰਗੀਤ ਨੂੰ ਕਿੱਤੇ ਵਜੋਂ ਇਹਨਾਂ ਨੇ ਆਲ ਇੰਡੀਆ ਰੇਡੀਓ ਜਲੰਧਰ ਤੋਂ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਫਿਰ ਕੁਰੂਕਸ਼ੇਤਰ ਤੋਂ ਹਿਸਟਰੀ ਵਿੱਚ MA ਵੀ ਕੀਤੀ ਤੇ ਸੰਗੀਤ ਜੋ ਸੀ ਉਹ ਇਹਨਾਂ ਨੂੰ ਮਿਲਿਆ ਇੱਕ ਤਾਂ ਇਹਨਾਂ ਦੀ ਆਵਾਜ਼ ਦੇ ਵਿੱਚ ਹੀ ਉਹ ਦਮ ਸੀ ਜੀ ਗੋਡ ਗਿਫਟਿਡ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਪਹਿਲਾਂ ਪਹਿਲ ਗੁਰਦੁਆਰੇ ਜਾ ਕੇ ਵੀ ਜਿਹੜਾ ਸੰਗੀਤ ਹੈ ਉਹ ਸਿੱਖਦੇ ਰਹਿਣਾ ਤੇ ਫਿਰ ਸ਼ਾਸਤਰੀ ਸੰਗੀਤ ਦੇ ਉਸਤਾਦ ਚਗਨ ਲਾਲ ਤੇ ਉਸਤਾਦ ਜੈਮਲ ਖਾਨ ਤੋਂ ਵੀ ਇਹਨਾਂ ਨੇ ਜਿਹੜੀ ਸੰਗੀਤ ਦੀ ਸਿੱਖਿਆ ਲਈ ਇਹਨਾਂ ਦੇ ਪਿਤਾ ਜਿਹੜੇ ਸੀ ਜੀ ਉਹਨਾਂ ਨੂੰ ਇਹਨਾਂ ਦਾ ਸੰਗੀਤ ਨੂੰ ਜਿਹੜਾ ਇੱਕ ਪੇਸ਼ੇ ਵਜੋਂ ਅਪਣਾਉਣਾ ਉਹ ਚੰਗਾ ਨਹੀਂ ਸੀ ਲੱਗਦਾ, ਪਰ ਘਰਦਿਆਂ ਨੂੰ ਤੋਂ ਬਾਗੀ ਹੋ ਕੇ ਇਹਨਾਂ ਨੇ ਜਿਹੜਾ ਇਹ ਸੰਗੀਤ ਨੂੰ ਆਪਣਾ ਕਿੱਤੇ ਵਜੋਂ ਅਪਣਾਇਆ ਤੇ ਬੰਬਈ ਜਾ ਚਲੇ ਗਏ ਤੇ ਫਿਰ ਉੱਥੇ ਇਹਨਾਂ ਨੇ ਆਪਣੀ ਕਿਸਮਤ ਦਾ ਜਿਹੜਾ ਨੂੰ ਪਰਖਿਆ ਤੇ ਇਹਨਾਂ ਦਾ ਕਿਸਮਤ ਦਾ ਸਿਤਾਰਾ ਚਮਕਿਆ ਵੀ ਜੀ। ਸ਼ੁਰੂਆਤੀ ਦੌਰ ਦੇ ਵਿੱਚ ਸੰਘਰਸ਼ ਵੀ ਕੀਤਾ ਪਰ ਆਪਣੀ ਆਵਾਜ਼ ਦੇ ਸਦਕਾ ਬਾਅਦ ਦੇ ਵਿੱਚ ਇਹਨਾਂ ਨੇ ਸਾਰੇ ਦਿਲਾਂ ਤੇ ਰਾਜ ਕੀਤਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ। ਤੇ ਇਹਨਾਂ ਦੇ ਗਾਏ ਕਈ ਪੰਜਾਬੀ ਗੀਤ ਜਿਹੜੇ ਆ ਬੜੇ ਮਕਬੂਲ ਜੀ, ਜਿਵੇਂ ਯਾਦ ਉਹਦੇ ਵਿੱਚ ਸੀ ਸਾਰੇ ਪਿੰਡ ਚ ਪਵਾੜੇ ਪਾਏ ਆਏ ਹਾਏ ਨੀ ਤੇਰੇ ਗੋਰੇ ਰੰਗ ਨੇ, ਮੈਨੂੰ ਲੱਗਦਾ ਇਹ ਲੌਂਗ ਦਾ ਲਿਸ਼ਕਾਰਾ ਮੂਵੀ ਦਾ ਗਾਣਾ ਸੀਗਾ ਨਾ, ਬੜਾ ਫੇਮਸ ਹੋਇਆ ਸੀਗਾ ਉਹਨਾਂ ਦਿਨਾਂ ਦੇ ਵਿੱਚ। ਸੋ ਜਿਵੇਂ ਪਹਿਲੇ ਦੱਸਿਆ ਕਿ ਸ਼ਿਵ ਕੁਮਾਰ ਬਟਾਲਵੀ ਦੇ ਵੀ ਇਹਨਾਂ ਨੇ ਕਈ ਗੀਤ ਗਾਏ ਤੇ ਇਸ ਤੋਂ ਇਲਾਵਾ ਇਹਨਾਂ ਨੇ ਹਿੰਦੀ ਫਿਲਮਾਂ ਜਿਵੇਂ ਅਰਥ ਪ੍ਰੇਮ ਗੀਤ ਸਾਥ ਸਾਥ ਜਿਹੜਾ ਇਹਨਾਂ ਫਿਲਮਾਂ ਚ ਇਹਨਾਂ ਦੇ ਗਾਏ ਗੀਤਾ ਜਾਂ ਹਜ਼ਲਾਂ ਨੇ ਇਹਨਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ। ਤੇ ਮਿਰਜ਼ਾ ਵਾਲਿਬ, ਮਿਰਜ਼ਾ ਵਾਲਿਬ ਇੱਕ ਹੋਰ ਮੀਲ ਪੱਥਰ ਹੈ ਜੀ ਜਗਜੀਤ ਸਿੰਘ ਹੁਣਾਂ ਦੀ ਜ਼ਿੰਦਗੀ ਦਾ। ਦੂਰਦਰਸ਼ਨ ਤੇ ਪ੍ਰਸਾਰਿਤ ਹੁੰਦਾ ਸੀ ਇਹ ਸੀਰੀਅਲ, ਇਸ ਦੇ ਵਿੱਚ ਵੀ ਇਹਨਾਂ ਨੇ ਗਾਲਿਬ ਦੀਆਂ ਕਈ ਗਜ਼ਲਾਂ ਗਾਈਆਂ ਸਨ ਤੇ ਕੋਈ ਸ਼ੱਕ ਨਹੀਂ ਜਿਨ੍ਹਾਂ ਨੇ ਸੁਣੀਆਂ ਹੋਣਗੀਆਂ ਤੁਸੀਂ ਜ਼ਰੂਰ ਇਸ ਗੱਲ ਨੂੰ ਮੇਰੇ ਨਾਲ ਲਓ ਜੀ ਵਿੱਚ ਅੜ ਗਈ ਹੈ ਨਾ ਜਗਜੀਤ ਸਿੰਘ ਜੀ, ਤੁਸੀਂ ਵੀ ਜ਼ਰੂਰ ਇਸ ਗੱਲ ਨੂੰ ਮੰਨਦੇ ਹੋਵੋਗੇ ਕਿ ਜਿਹੜਾ ਮਿਰਜ਼ਾ ਗਾਲਿਬ ਦੀਆਂ ਜਿਹੜੀਆਂ ਗਜ਼ਲਾਂ ਉਹਨੂੰ ਮੇਰੇ ਖਿਆਲ ਜਗਜੀਤ ਸਿੰਘ ਤੋਂ ਇਲਾਵਾ ਹੋਰ ਕੋਈ ਓਨੀ ਵਧੀਆ ਤਰੀਕੇ ਨਾਲ ਨਹੀਂ ਗਾ ਸਕਦਾ ਸੀ ਕਿਉਂਕਿ ਬੜੀ ਸੋਜ਼ ਵਾਲੀਆਂ ਗਜ਼ਲਾਂ ਤੇ ਉਹਨਾਂ ਦੀ ਆਵਾਜ਼ ਦੇ ਵਿੱਚ ਵੀ ਬੜਾ ਸੋਜ਼ ਰਿਹਾ ਜੀ। ਤੇ ਇਹਨਾਂ ਨੇ ਚਿੱਤਰਾ ਸਿੰਘ ਨੂੰ ਆਪਣੀ ਹਮਸਫ਼ਰ ਚੁਣਿਆ ਤੇ ਚਿੱਤਰਾ ਸਿੰਘ ਨੂੰ ਤੁਸੀਂ ਸੁਣਿਆ ਹੀ ਹੋਵੇਗਾ, ਬੜੀ ਪਿਆਰੀ ਜੋੜੀ ਹੈ ਜੀ, ਬੜੀ ਮਕਬੂਲ ਜੋੜੀ ਰਹੀ ਹੈ ਇਹਨਾਂ ਦੀ ਕਾਫੀ ਦੇਰ ਤੱਕ ਗੀਤ ਤੇ ਗਜ਼ਲ ਇਹਨਾਂ ਨੇ ਡਿਊਟ ਵੀ ਗੀਤ ਗਜ਼ਲਾਂ ਗਾਉਂਦੇ ਰਹੇ ਤੇ ਜਿਵੇਂ ਟੱਪਾ ਵੀ ਅਸੀਂ ਸੁਣਿਆ ਇਹ ਵੀ ਦੋਹਾਂ ਦੀ ਬਹੁਤ ਵਧੀਆ ਯੁਗਲਬੰਦੀ ਸੀ। ਸੋ ਪਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਹਾਦਸਾ ਵਾਪਰਿਆ, ਇਹਨਾਂ ਦੇ ਇਕਲੌਤੇ ਪੁੱਤਰ ਵਿਵੇਕ ਦੀ ਚੜ੍ਹਦੀ ਜਵਾਨੀ ਦੇ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਤੇ ਚਿੱਤਰਾ ਜੀ ਦੀ ਤੇ ਇੱਕ ਤਰ੍ਹਾਂ ਆਵਾਜ਼ ਹੀ ਬੰਦ ਹੋ ਗਈ, ਉਹਨਾਂ ਨੇ ਗਾਉਣਾ ਬੰਦ ਕਰ ਦਿੱਤਾ ਤੇ ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ ਵੀ ਜੋ ਸੋਜ ਇਸ ਹਾਦਸੇ ਤੋਂ ਬਾਅਦ ਆਇਆ ਉਹ ਪਹਿਲਾਂ ਨਹੀਂ ਸੀ। ਤੇ ਬਾਕੀ ਜੀ ਇਹਨਾਂ ਦੀਆਂ ਹੋਰ ਕਾਫੀ ਗਜ਼ਲਾਂ ਨੇ, ਜੇ ਤੁਹਾਡੇ ਮਨ ਵਿੱਚ ਇਹਨਾਂ ਦੀ ਕੋਈ ਇਹੋ ਜਿਹੀ ਗਜ਼ਲ ਹੋਵੇ ਜਿਹੜੀ ਤੁਸੀਂ ਅੱਜ ਸੁਣਨਾ ਚਾਹੁੰਦੇ ਹੋ ਜਾਂ ਕੋਈ ਵੀ ਇਹੋ ਜਿਹਾ ਗੀਤ ਗਜ਼ਲ ਜਗਜੀਤ ਸਿੰਘ ਦਾ ਜੋ ਤੁਹਾਡੇ ਦਿਲ ਦੇ ਨੇੜੇ ਹੋਵੇ ਤੁਸੀਂ ਸਾਡੇ ਸਾਰਿਆਂ ਨਾਲ ਸਾਂਝੇ ਕਰ ਸਕਦੇ ਹੋ ਤੇ ਉਹ ਗੀਤ ਅਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ। ਕਾਫੀ ਪਿਆਰੀਆਂ ਗਜ਼ਲਾਂ ਸੀ ਜੀ ਇਹਨਾਂ ਦੀਆਂ, ਕਾਗਜ਼ ਕੀ ਕਸ਼ਤੀ ਵੋ ਬਾਰਿਸ਼ ਕਾ ਪਾਣੀ ਹੋ ਗਿਆ ਜਾਂ ਕੱਲ ਚੌਦਵੀਂ ਕੀ ਰਾਤ ਥੀ ਹੋਸ਼ ਵਾਲੋਂ ਕੋ ਖਬਰ ਕਿਆ, ਕਾਫੀ ਗਜ਼ਲਾਂ ਨੇ ਜੀ। ਸੋ ਮੇਰੇ ਖਿਆਲ ਵਿੱਚ ਵੀ ਬਹੁਤ ਗਜ਼ਲਾਂ ਨੇ ਪਰ ਮੈਨੂੰ ਲੱਗਦਾ ਜੇ ਅਸੀਂ ਗਜ਼ਲਾਂ ਦੀ ਗੱਲ ਕਰਨ ਲੱਗ ਜਾਈਏ ਤੇ ਪ੍ਰੋਗਰਾਮ ਨਾ ਗਜ਼ਲਾਂ ਦੇ ਨਾਵਾਂ ਵਿੱਚ ਹੀ ਮੁੱਕ ਜਾਣਾ। ਸੋ ਜਗਜੀਤ ਸਿੰਘ ਦੇ ਬਾਰੇ ਜਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਤੁਹਾਨੂੰ ਕਿਸੇ ਹੋਰ ਪਹਿਲੂ ਤੇ ਪਤਾ ਹੋਵੇ ਤੇ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਤੇ ਅੱਜ ਅਸੀਂ ਰਲ ਬੈਠ ਕੇ ਜਗਜੀਤ ਸਿੰਘ ਨੂੰ ਸ਼ਰਧਾਂਜਲੀ ਵੀ ਦੇ ਰਹੇ ਹਾਂ, ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਯਾਦ ਵੀ ਕਰ ਰਹੇ ਹਾਂ ਤੇ ਨਾਲ ਹੀ ਮੈਂ ਤੁਹਾਨੂੰ ਦੱਸਿਆ ਕਿ ਅੱਜ ਅਸੀਂ ਲੋਕ ਗੀਤਾਂ ਤੇ ਵੀ ਜਿਹੜੀ ਗੱਲ ਕਰਨੀ ਆ ਲੋਕ ਸੰਗੀਤ ਤੇ। ਸੋ ਲੋਕ ਸੰਗੀਤ ਨੂੰ ਲੈ ਕੇ ਤੁਹਾਡੇ ਮਨ ਵਿੱਚ ਕੀ ਰਾਏ ਆ, ਉਹਦਾ ਜੋ ਬਦਲ ਰਿਹਾ ਸਭ ਰੂਪ ਹੈ ਉਹ ਕਿੱਥੇ ਕੁ ਤੱਕ ਜਾਇਜ਼ ਹੈ, ਕਿੱਥੇ ਕੁ ਤੱਕ ਠੀਕ ਹੈ, ਕਿੱਥੇ ਕੁ ਤੱਕ ਉਹਨੇ ਸਾਡੇ ਜਿਹੜੇ ਇਹਦੀ ਓਰਿਜਨੈਲਿਟੀ ਨੂੰ ਸੱਟ ਮਾਰੀ ਹੈ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਜੀ, ਇਹ ਵੀ ਤੁਸੀਂ ਸਾਨੂੰ ਜ਼ਰੂਰ ਲਿਖ ਭੇਜਣੇ ਆ। ਸੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹੈਪੀ ਸੰਧੂ, ਮਨੀ ਸਿੰਘ ਤੇ ਪਰਮਿੰਦਰ ਜੀ ਹੁਣੀ ਵੀ ਜਿਹੜੇ ਆ ਉਹ ਜੁੜੇ ਨੇ। ਸੋ ਉਹਨਾਂ ਦੇ ਜਿਹੜੇ ਸੁਨੇਹੇ ਆ ਉਹ ਵੀ ਅਸੀਂ ਪੜ੍ਹਨਾ ਹੈ ਜੀ। ਸੋ ਹੈਪੀ ਸੰਧੂ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਸਾਰਿਆਂ ਨੂੰ ਤੇ ਕਹਿੰਦੇ ਇਹ ਉਹਨਾਂ ਨੇ ਕਹਿੰਦੇ ਜੇ ਵਧੀਆ ਲੱਗੇ ਤੇ ਪਲੀਜ਼ ਰੀਡ ਕਰ ਦਿਓ ਜੀ। ਸੋ ਜ਼ਰੂਰ ਰੀਡ ਕਰਦੇ ਆ ਜੀ, ਮਤਲਬ ਲਿਖਿਆ ਹੋਇਆ ਇਹਨਾਂ ਨੇ, ਹੁਣ ਦੇਖਦੇ ਆ ਕਿ ਮਤਲਬ ਦੇ ਵਿੱਚ ਕੀ ਹੈ। ਇਹ ਨਾ ਜਾਣੋ ਵੇਖਿਆ ਕੁਝ ਨਹੀਂ, ਸਭ ਸੁਪਨੇ ਮਰਦੇ ਵੇਖੇ ਮੈਂ, ਸੱਜਣ ਬਹੁਤੇ ਵਕਤ ਆਏ ਤੋਂ ਥੋੜੇ ਖੜਦੇ ਵੇਖੇ ਮੈਂ, ਰੱਖ ਕੇ ਪੈਰ ਯਾਰਾਂ ਦੇ ਸੀਨੇ ਉੱਚਾ ਚੜਦੇ ਵੇਖੇ ਮੈਂ, ਜਿਹਦੇ ਨਾਲ ਵੀ ਸਾਂਝ ਹੈ ਗੂੜੀ ਉਹੀ ਸੜਦੇ ਵੇਖੇ ਮੈਂ। ਓਹੋ ਜੀ, ਮਹਿਲਾਂ ਵਿੱਚ ਜੋ ਹੱਸਦੇ ਵਸਦੇ ਠੂਠਾ ਵੀ ਫੜੇ ਦੇ ਵੇਖੇ ਮੈਂ, ਜਿਹਦਾ ਦਿੱਤਾ ਖਾਂਦੇ ਸਾਰੇ ਰੱਬ ਨਾਲ ਲੜਦੇ ਵੇਖੇ ਮੈਂ। ਕਿਆ ਬਾਤਾਂ ਜੀ, ਹੋਵਣ ਭਾਵੇਂ ਲੱਖ ਚੰਗਿਆਈਆਂ ਸਦਾ ਗਲਤੀ ਫੜਦੇ ਵੇਖੇ ਮੈਂ, ਲੋੜ ਯਾਰਾਂ ਤਾਂ ਹੀ ਜੇ ਪੈ ਜਾਵੇ ਫਿਰ ਬਹਾਨੇ ਕੱਢਦੇ ਵੇਖੇ ਮੈਂ, ਜੇ ਨਾ ਆਇਓ ਤੂੰ ਕੰਮ ਕਿਸੇ ਦੇ ਸਿਰ ਦੋਸ਼ ਵੀ ਮੜਦੇ ਵੇਖੇ ਮੈਂ, ਮੂੰਹ ਤੋਂ ਚੰਗੇ ਬਣਦੇ ਜਿਹੜੇ ਪਿੱਠ ਤੇ ਭੰਡਦੇ ਵੇਖੇ ਮੈਂ, ਬੁੱਕਲ ਦੇ ਵਿੱਚ ਬਹਿ ਕੇ ਲੋਕੀ ਜੜਾਂ ਨੂੰ ਵੱਢਦੇ ਵੇਖੇ ਮੈਂ, ਸੰਧੂ ਤੋਂ ਜੋ ਜਾਨਵਾਰ ਦੇ ਉਹ ਮਤਲਬ ਕੱਢਦੇ ਵੇਖੇ ਮੈਂ। ਬਹੁਤ ਵਧੀਆ ਜੀ ਲਓ ਜੀ ਹੈਪੀ ਸੰਧੂ ਹੁਣਾਂ ਨੇ ਦੀ ਮੈਨੂੰ ਲੱਗਦਾ ਸੰਧੂ ਹੁਣਾਂ ਦੀ ਲਿਖੀ ਹੋਈ ਇਹ ਰਚਨਾ ਜਿਹੜੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਮਤਲਬ ਔਰ ਬਹੁਤ ਹੀ ਪਿਆਰੀ ਜਿਹੀ ਰਚਨਾ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਲਿਖਿਆ ਹੈ ਛੋਟੀਆਂ ਛੋਟੀਆਂ ਦੋ ਦੋ ਲਾਈਨਾਂ ਦੇ ਵਿੱਚ ਬੜੀ ਡੂੰਘੀ ਸੱਟ ਮਾਰੀ ਹੈ ਸੋ ਬਹੁਤ ਹੁਨਰ ਹੈ ਜੀ ਤੁਹਾਡੇ ਵਿੱਚ ਤੁਹਾਡੀ ਕਲਮ ਦੇ ਵਿੱਚ ਦਮ ਹੈ ਇਸੇ ਤਰ੍ਹਾਂ ਲਿਖਦੇ ਰਹਿਣਾ ਸੋ ਕਈ ਚੀਜ਼ਾਂ ਤੇ ਬੜੀਆਂ ਹੀ ਪਿਆਰੀਆਂ ਨੇ ਜੀ ਜਿਸ ਤਰ੍ਹਾਂ ਜਿਹਦਾ ਵਿੱਤਾ ਖਾਂਦੇ ਸਾਰੇ ਰੱਬ ਨਾਲ ਲੜਦੇ ਵੇਖੇ ਮੈਂ ਹੈਨਾ ਤੇ ਹੋਵੜ ਭਾਵੇਂ ਲੱਖ ਚੰਗਿਆਈਆਂ ਸਦਾ ਗਲਤੀ ਫੜਦੇ ਵੇਖੇ ਮੈਂ ਬਿਲਕੁਲ ਜੀ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਨਾਂ ਨੇ ਲਿਖੀਆਂ ਉਹ ਜ਼ਿੰਦਗੀ ਦੀਆਂ ਬਹੁਤ ਨੇੜੇ ਤੋਂ ਜਿਹੜੀਆਂ ਜਿਹੜੇ ਜਜ਼ਬਾਤ ਹੈ ਉਹ ਲਿਖਿਆ ਇਹਨਾਂ ਨੇ ਸੋ ਇਹ ਸਾਰਾ ਕੁਝ ਸਾਡੇ ਵਿੱਚ ਵੀ ਹੈ ਤੇ ਅਸੀਂ ਬਾਕੀਆਂ ਦੇ ਵਿੱਚ ਵੀ ਦੇਖਦੇ ਹਾਂ ਪਰ ਗੱਲ ਹੈ ਜੀ ਮਤਲਬ ਜਿਹੜਾ ਉਹ ਕੱਢਣਾ ਕਿੱਥੇ ਕੁ ਤੱਕ ਜਾਇਜ਼ ਹੈ ਕਿੱਥੇ ਕੁ ਤੱਕ ਨਹੀਂ ਸੋ ਇਹ ਤੁਹਾਨੂੰ ਸਭ ਨੂੰ ਪਤਾ ਹੈ ਪਰ ਜਿੱਥੇ ਪਿਆਰ ਹੋਵੇ ਜੀ ਜਿੱਥੇ ਅਸੀਂ ਗੱਲ ਕਰਦੇ ਹੋਈਏ ਦਿਲ ਦੀ ਕਿ ਹਾਂ ਜੀ ਉੱਥੇ ਜਿਹੜੀਆਂ ਜੜਾਂ ਉਹ ਨਹੀਂ ਵੱਢਣੀਆਂ ਚਾਹੀਦੀਆਂ ਜਿੱਦਾਂ ਲਿਖਿਆ ਇਹਨਾਂ ਨੇ ਕਿ ਬੁੱਕਲ ਦੇ ਵਿੱਚ ਬਹਿ ਕੇ ਲੋਕੀ ਜੜਾਂ ਨੂੰ ਵੱਢਦੇ ਵੇਖੇ ਮੈਂ ਸੋ ਨਾ ਸ਼ੁਕਰਾ ਨਹੀਂ ਜੀ ਹੋਣਾ ਚਾਹੀਦਾ ਉਸ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹਰ ਵਕਤ ਸੋ ਆਪਣੇ ਸੱਜਣ ਪਿਆਰਿਆਂ ਦੇ ਨਾਲ ਵੀ ਜਿਹੜਾ ਰਲ ਮਿਲ ਕੇ ਖੜਨਾ ਚਾਹੀਦਾ ਕੀ ਰੱਖਿਆ ਜੀ ਸੜਨ ਸੜਾਉਣ ਦੇ ਵਿੱਚ ਜਿੰਨਾ ਕਿਸਮਤ ਦੇ ਵਿੱਚ ਹੈ ਉਹ ਮਿਲ ਹੀ ਜਾਣਾ ਕੋਈ ਉਹਨੂੰ ਤੁਹਾਡੇ ਤੋਂ ਖੋ ਨਹੀਂ ਸਕਦਾ ਤੇ ਜੋ ਕਿਸਮਤ ਦੇ ਵਿੱਚ ਨਹੀਂ ਹੈ ਉਹਨੂੰ ਤੁਸੀਂ ਕਿਸੇ ਵੀ ਹੀਲੇ ਵਸੀਲੇ ਪ੍ਰਾਪਤ ਨਹੀਂ ਕਰ ਸਕਦੇ ਸੋ ਜ਼ਿੰਦਗੀ ਨੂੰ ਜੀ ਬੜੇ ਆਰਾਮ ਨਾਲ ਜੀਓ ਬੜੇ ਪਿਆਰ ਨਾਲ ਲਾਈਟ ਚੈ ਵੇ ਨਾਲ ਜੀਓ ਕੀ ਰੱਖਿਆ ਐਵੇਂ ਇਹੋ ਜਿਹੀਆਂ ਗੱਲਾਂ ਬਾਤਾਂ ਤੋਂ ਪਰ ਸੰਧੂ ਸਾਹਿਬ ਤੁਸੀਂ ਕਮਾਲ ਕਰ ਦਿੱਤਾ ਬੜੀ ਪਿਆਰੀ ਜਿਹੀ ਰਚਨਾ ਜੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਸੋ ਉਮੀਦ ਕਰਦੇ ਹਾਂ ਜੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਤੁਸੀਂ ਜਿਹੜਾ ਸਾਥ ਇਸੇ ਤਰ੍ਹਾਂ ਬਣਾਈ ਰੱਖੋਗੇ ਤੇ ਆਪਣੀਆਂ ਰਚਨਾਵਾਂ ਸਾਨੂੰ ਇਸੇ ਤਰ੍ਹਾਂ ਭੇਜਦੇ ਰਹੋਗੇ ਤੇ ਰੂਹ ਸਾਡੀ ਜਿਹੜੀ ਉਹ ਖੁਸ਼ ਕਰਦੇ ਰਹੋਗੇ ਸੋ ਬਹੁਤ ਬਹੁਤ ਸ਼ੁਕਰੀਆ ਜੀ ਮਨੀ ਸਿੰਘ ਹੁਣਾਂ ਨੇ ਵੀ ਜੀ ਸਾਨੂੰ ਫਿਰ ਮੈਸੇਜ ਭੇਜਿਆ ਤੇ ਉਹਨਾਂ ਨੇ ਲਿਖਿਆ ਲਵ ਹਰਮਨ ਰੇਡੀਓ ਗੁੱਡ ਗੋਇੰਗ ਲਿਸਨਿੰਗ ਲਾਈਵ ਟੂਡੇ ਅੱਛਾ ਜੀ ਬਹੁਤ ਬਹੁਤ ਸ਼ੁਕਰੀਆ ਮਨੀ ਸਿੰਘ ਜੀ ਪ੍ਰੋਗਰਾਮ ਨੂੰ ਤੁਸੀਂ ਇਸੇ ਤਰ੍ਹਾਂ ਸੁਣਦੇ ਰਹਿਣਾ ਹੈ ਸੋ ਆਪਣੀ ਫੀਡਬੈਕ ਜਿਹੜੀ ਉਹ ਵੀ ਸਾਨੂੰ ਦਿੰਦੇ ਰਹਿਣਾ ਪ੍ਰੋਗਰਾਮ ਦੇ ਵਿੱਚ ਕੀ ਸੁਣਨਾ ਚਾਹੁੰਦੇ ਹੋ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਹੈ ਤੁਸੀਂ ਸਾਨੂੰ ਜ਼ਰੂਰ ਲਿਖ ਭੇਜੋ ਤੇ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਵਿੱਚ ਉਹ ਜਿਹੜੇ ਜਜ਼ਬਾਤ ਹੈ ਉਹਨਾਂ ਨੂੰ ਅਸੀਂ ਸ਼ਾਮਿਲ ਕਰ ਸਕੀਏ ਤੇ ਨਾਲ ਦੀ ਨਾਲ ਜੀ ਜਿਹੜਾ ਜਿਵੇਂ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਕਿਹਾ ਸੀ ਕਿ ਜੇ ਤੁਸੀਂ ਹਰਮਨ ਰੇਡੀਓ ਦੀ ਜਿਹੜੀ ਟੀਮ ਹੈ ਉਹਨੂੰ ਜੁਆਇਨ ਕਰਨਾ ਚਾਹੁੰਦੇ ਹੋ ਹਰਮਨ ਰੇਡੀਓ ਤੇ ਆਪਣੇ ਜਜ਼ਬਾਤ ਆਪਣੇ ਖਿਆਲ ਆਪਣੀ ਜ਼ੁਬਾਨੀ ਰੱਖਣਾ ਚਾਹੁੰਦੇ ਹੋ ਜੀ ਤੇ ਤੁਸੀਂ ਵੀ ਜਿਹੜਾ ਪ੍ਰੋਗਰਾਮ ਨਾਲ ਸਾਂਝ ਪਾ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ ਤੁਹਾਡੀ ਸ਼ਖਸੀਅਤ ਵਿੱਚ ਕੁਝ ਅਜਿਹਾ ਹੈ ਜੋ ਦੂਸਰਿਆਂ ਦੀ ਪ੍ਰੇਰਣਾ ਦਾ ਸਰੋਤ ਬਣ ਸਕੇ ਤੇ ਜ਼ਰੂਰ ਸਾਨੂੰ ਲਿਖ ਭੇਜੋ ਤੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਜ਼ਰੂਰ ਸ਼ਾਮਿਲ ਕਰਾਂਗੀ ਆਪਣੇ ਨਾਲ ਤੇ ਇਹਨਾਂ ਨੇ ਜੀ ਇੱਕ ਫ੍ਰੀ ਟ੍ਰਾਂਸਪੋਰਟ ਟੂ ਦ ਹੋਸਪਿਟਲ ਇਹ ਤੇ ਲਿਖਿਆ ਜੀ ਹੈਪੀ ਵੈਲੇਂਟਾਈਨਸ ਡੇ ਬ੍ਰਿੰਗ ਯੂਰ ਗਰਲਫ੍ਰੈਂਡ 20% ਆਫ ਬ੍ਰਿੰਗ ਯੂਰ ਵਾਈਫ 45% ਆਫ ਬ੍ਰਿੰਗ ਬੋਥ ਐਟ ਸੇਮ ਟਾਈਮ ਫ੍ਰੀ ਤੇ ਫ੍ਰੀ ਟ੍ਰਾਂਸਪੋਰਟ ਟੂ ਦ ਹੋਸਪਿਟਲ ਬਹੁਤ ਵਧੀਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਵੈਲੇਂਟਾਈਨ ਵੀ ਜਿਹੜਾ ਆਉਣ ਵਾਲਾ ਹੈ ਸੋ ਲਾਲ ਰੰਗ ਦੇ ਵਿੱਚ ਹੁਣ ਮੈਨੂੰ ਲੱਗਦਾ ਹੈ ਕਿ ਪ੍ਰੇਮੀ ਜੋੜਿਆਂ ਨੇ ਦਿਸਣ ਲੱਗ ਜਾਣਾ ਹੈ ਸੋ ਬਿਲਕੁਲ ਜੀ ਇਹ ਪਿਆਰ ਮੁਹੱਬਤ ਜਿਹੜੀ ਜ਼ਿੰਦਗੀ ਚ ਹੋਣੇ ਜ਼ਰੂਰੀ ਵੀ ਨੇ ਜੇ ਗੱਲ ਕਰੀਏ ਰੋਮਾਂਸ ਦੀ ਤੇ ਜ਼ਿੰਦਗੀ ਚ ਰੋਮਾਂਸ ਹੋਣਾ ਵੀ ਜ਼ਰੂਰੀ ਹੈ ਪਰ ਇਹ ਗੱਲ ਜ਼ਰੂਰੀ ਹੈ ਜੀ ਜਿਹਦਾ ਹੱਥ ਫੜਿਆ ਉਹਦਾ ਹੱਥ ਨਹੀਂ ਛੱਡਣਾ ਚਾਹੀਦਾ ਸੋ ਜੇ ਤੁਹਾਡੀ ਲਾਈਫ ਦੇ ਵਿੱਚ ਗਰਲਫ੍ਰੈਂਡ ਹੈ ਤੇ ਗਰਲਫ੍ਰੈਂਡ ਨਾਲ ਨਿਭਾਓ ਤੇ ਜੇ ਤੁਹਾਡੀ ਲਾਈਫ ਦੇ ਵਿੱਚ ਵਾਈਫ ਹੈ ਤੇ ਵਾਈਫ ਤੋਂ ਵੱਧ ਕੇ ਲਾਈਫ ਨਾਲ ਹੁਣ ਕੌਣ ਨਿਭਾ ਸਕਦਾ ਜੀ ਤਾਂ ਸਿਰਫ ਵਾਈਫ ਨੂੰ ਰੱਖੋ ਸੋ ਅਸੀਂ ਨਾ ਵਾਈਫ ਤੇ ਜਿਹੜੀ ਗਰਲਫ੍ਰੈਂਡ ਉਹਨੂੰ ਇੱਕ ਜਗ੍ਹਾ ਤੇ ਬਿਲਕੁਲ ਨਹੀਂ ਲੈ ਕੇ ਜਾਣਾ ਠੀਕ ਹੈ ਨਾ ਜੀ ਬਿਲਕੁਲ ਮਨਾਓ ਵੈਲੇਂਟਾਈਨ ਪਰ ਜੇ ਗਰਲਫ੍ਰੈਂਡ ਹੈ ਤਾਂ ਗਰਲਫ੍ਰੈਂਡ ਨਾਲ ਮਨਾਓ ਤੇ ਜੇ ਵਾਈਫ ਹੈ ਤੇ ਸਿਰਫ ਵਾਈਫ ਨਾਲ ਹੀ ਮਨਾਓ ਜੀ ਜ਼ਿੰਦਗੀ ਦਾ ਸਵਾਦ ਦੁੱਗਣਾ ਹੋ ਜਾਊਗਾ ਸੋ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਗੇ ਪਰਮਿੰਦਰ ਪੰਨੂ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ ਤੇ ਇਹਨਾਂ ਨੇ ਕਿਹਾ ਹੈ ਕਿ ਪਲੀਜ਼ ਪਲੇ ਜਗਜੀਤ ਸਿੰਘ ਸੌਂਗ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਜੀ ਹਾਂ ਬਹੁਤ ਖੂਬਸੂਰਤ ਗੀਤ ਹੈ ਜੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਗੀਤ ਚਲਾਉਣਾ ਹੈ ਸੋ ਮੈਂ ਸਰਬਜੀਤ ਭਾਜੀ ਹੁਣਾਂ ਨੂੰ ਦੱਸ ਦੇਵਾਂਗੀ ਇਹ ਜੀ ਮੈਨੂੰ ਲੱਗਦਾ ਕਿ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਹੋਇਆ ਗੀਤ ਹੈ ਜੀ ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ ਜੀ ਤੇ ਸੁਖਵਿੰਦਰ ਸੌਂਦ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਨੂੰ ਤੇ ਸਤਿ ਸ੍ਰੀ ਅਕਾਲ ਸੌਂਦ ਸਾਹਿਬ ਹੋਰ ਕਿਵੇਂ ਚੱਲ ਰਿਹਾ ਹੈ ਸਿਡਨੀ ਤੇ ਅੱਜ ਬਰਸਾਤ ਲੱਗੀ ਹੋਈ ਹੈ ਤੇ ਮੈਨੂੰ ਲੱਗਦਾ ਮੀਂਹ ਵਾਲਾ ਮੌਸਮ ਤੁਸੀਂ ਇੰਜੋਏ ਕਰ ਰਹੇ ਹੋ ਉੱਥੇ ਤੇ ਸੰਜੇ ਹੁਣਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ ਤੇ ਗੁੱਡ ਮਾਰਨਿੰਗ ਬੁਲਾ ਰਹੇ ਲਿਖਿਆ ਹੈ ਦੋਜ਼ ਹੂ ਲੀਵ ਐਵਰੀਥਿੰਗ ਇਨ ਗੋਡਸ ਹੈਂਡ ਵਿਲ eventually see God's hand in everything. ਬਿਲਕੁਲ ਠੀਕ ਹੈ ਜੀ, ਉਸ ਪਰਮਾਤਮਾ ਦੇ ਉੱਤੇ ਡੋਰੀਆਂ ਛੱਡ ਦਈਏ ਤੇ ਫਿਰ ਤੂੰ ਮੇਰਾ ਰਾਖਾ ਸਭਨੀ ਥਾਈ, ਉਹ ਆਪ ਹੀ ਰੱਖਦਾ ਹੈ ਜੀ ਹਰ ਸਮੇਂ ਦੇ ਵਿੱਚ. ਸੋ ਬੜਾ ਪਿਆਰਾ ਮੈਸੇਜ ਸੰਜੇ ਜੀ ਸਾਂਝਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ. ਤੇ ਜਸਪਾਲ ਰਾਮਾ ਸਿਡਨੀ ਵਾਲਿਆਂ ਨੇ ਵੀ ਜੀ ਅੱਜ ਇੱਕ ਮੈਸੇਜ ਭੇਜਿਆ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਭ ਨੂੰ, ਕਹਿੰਦੇ ਡਰਾਈਵਿੰਗ ਕਰਦੇ ਕਰਦੇ ਸੁਣਦੇ ਆ ਜੀ, ਬਹੁਤ ਵਧੀਆ ਜੀ. ਇੱਕ ਬਹੁਤ ਵਧੀਆ ਕਹਾਣੀ ਆ ਕਹਿੰਦੇ ਕੱਲ ਮੈਨੂੰ ਮਿਲੀ ਤੇ ਸਰਬਜੀਤ ਪੰਨੂ ਹੁਣਾਂ ਦੀ ਲਿਖੀ ਆ, ਇੱਕ ਵਾਰ ਕਹਿੰਦੇ ਆਪ ਪੜ੍ਹ ਦਿਓ ਸਾਰਿਆਂ ਦੇ ਨਾਲ. ਜ਼ਰੂਰ ਜੀ ਮੈਂ ਸਾਰਿਆਂ ਦੇ ਨਾਲ ਸਾਂਝੀ ਕਰ ਦਊਂਗੀ. ਲਿਖਿਆ ਜੀ ਕਿਸੇ ਗੋਰੇ ਨੂੰ ਮਿਲਣ ਗਏ, ਕਿਸੇ ਗੋਰੇ ਨੂੰ ਮਿਲਣ ਉਸਦੇ ਘਰ ਗਿਆ, ਗੱਲਾਂ ਗੱਲਾਂ ਵਿਚ ਹੀ ਛੱਤ ਤੋਂ ਥੱਲੇ ਲਮਕਦੀ ਪੋਟਲੀ ਬਾਰੇ ਪੁੱਛ ਬੈਠਾ. ਆਖਣ ਲੱਗਾ ਇਸ ਵਿਚ ਨਿੱਕੀ ਧੀ ਦੇ ਫੁੱਲ ਹਨ. 25 ਸਾਲ ਪਹਿਲਾਂ 5 ਸਾਲ ਦੀ ਧੀ ਨੂੰ ਕੈਂਸਰ ਹੋਇਆ ਸੀ, ਡਾਕਟਰਾਂ ਬੜਾ ਜ਼ੋਰ ਲਾਇਆ ਪਰ ਬਚ ਨਾ ਸਕੀ. ਕਹਿੰਦਾ ਜਦੋਂ ਮਰੂੰਗਾ ਤਾਂ ਇਹ ਪੋਟਲੀ ਵੀ ਮੇਰੀ ਕਬਰ ਵਿਚ ਮੇਰੇ ਨਾਲ ਹੀ ਦਫਨਾਈ ਜਾਵੇਗੀ. ਆਖਣ ਲੱਗਾ ਕਿ ਉਸਦੀ ਮਾਂ ਨਿੱਕੀ ਜਿਹੀ ਨੂੰ ਛੱਡ ਆਪਣੇ ਬੁਆਏਫ੍ਰੈਂਡ ਨਾਲ ਚਲੀ ਗਈ ਸੀ, ਚਾਈਲਡ ਐਂਡ ਫੈਮਿਲੀ ਵਾਲਿਆਂ ਕੋਲ ਭੇਜ ਸਕਦਾ ਸੀ ਪਰ ਹੌਸਲਾ ਨਾ ਪਿਆ ਤੇ ਆਪਣੇ ਕੋਲ ਹੀ ਰੱਖੀ. ਨਿੱਕੀ ਜਿਹੀ ਨੂੰ ਮੇਰੀ ਉਂਗਲੀ ਚੂਸਣ ਦੀ ਆਦਤ ਪੈ ਗਈ ਤੇ ਜਿਸ ਦਿਨ ਪੂਰੀ ਹੋਈ ਉਸ ਦਿਨ ਵੀ ਮੇਰੀ ਉਂਗਲੀ ਘੁੱਟ ਕੇ ਫੜੀ ਹੋਈ ਸੀ. ਸ਼ਾਇਦ ਜਾਂਦੀ ਜਾਂਦੀ ਆਖ ਰਹੀ ਸੀ ਕਿ ਸਾਰੀ ਉਮਰ ਮੈਨੂੰ ਆਪਣੇ ਨਾਲ ਹੀ ਰੱਖੀ. ਸੋਚ ਰਿਹਾ ਸਾਂ ਕਿ ਅਜੀਬ ਵਰਤਾਰਾ ਹੈ ਕੁਦਰਤ ਦਾ ਕਿ ਇੱਕ ਨੇ ਢਿੱਡੋਂ ਜੰਮ ਆਪਣਾ ਆਪਣੇ ਸੁੱਖਾਂ ਖਾਤਰ ਨਿੱਕੀ ਜਿਹੀ ਦਾ ਤਿਆਗ ਕਰ ਦਿੱਤਾ ਤੇ ਦੂਜਾ ਕਬਰਾਂ ਤੱਕ ਨਿਭਾਉਣ ਦੀ ਤਿਆਰੀ ਕਰੀ ਬੈਠਾ ਹੈ. ਸਭ ਤੋਂ ਵੱਡੀ ਗੱਲ ਕਿ ਇਨ੍ਹਾਂ ਵਿਚ ਧੀਆਂ ਨੂੰ ਕੁੱਖਾਂ ਵਿਚ ਮਰਵਾਉਣ ਦਾ ਰਿਵਾਜ ਨਹੀਂ ਹੈ. ਬਹੁਤ ਹੀ ਪਿਆਰੀ, ਬੜੀ ਹੀ ਇਮੋਸ਼ਨਲ ਛੋਟੀ ਜਿਹੀ ਸਟੋਰੀ ਤੁਸੀਂ ਸਾਂਝੀ ਕੀਤੀ ਹੈ ਜਸਪਾਲ ਰਾਮਾ ਜੀ, ਸਭ ਤੋਂ ਪਹਿਲਾਂ ਤੇ ਧੰਨਵਾਦ. ਪੜ੍ਹਦੇ ਪੜ੍ਹਦੇ ਮੇਰੇ ਆਪਣੇ ਰੋਂਗਟੇ ਖੜੇ ਹੋ ਗਏ ਤੇ ਅੱਖਾਂ ਗਿੱਲੀਆਂ ਹੋ ਗਈਆਂ. ਸੋ ਬਿਲਕੁਲ ਜੀ, ਇਨ੍ਹਾਂ ਵਿਚ ਜਿਹੜਾ ਧੀਆਂ ਨੂੰ ਕੁੱਖਾਂ ਚ ਮਰਵਾਉਣ ਦਾ ਰਿਵਾਜ ਨਹੀਂ ਹੈ. ਸੋ ਪਿਆਰ ਹੈ ਜੀ, ਕਿਤੇ ਨਿਭਾਇਆ ਜਾਂਦਾ ਤੇ ਕਿਤੇ ਨਹੀਂ ਨਿਭਾਇਆ ਜਾਂਦਾ. ਸੋ ਮੈਂ ਇਸ ਸਟੋਰੀ ਬਾਰੇ ਜ਼ਿਆਦਾ ਕੁਝ ਨਹੀਂ ਕਹਿ ਸਕਦੀ, ਤੁਸੀਂ ਸਾਰਿਆਂ ਨੇ ਸੁਣੀ ਹੈ. ਸੋ ਬਹੁਤ ਹੀ ਪਿਆਰੀ ਜਿਹੀ ਜਿਹੜੀ ਰਚਨਾ ਇਹਨਾਂ ਨੇ ਲਿਖਿਆ ਹੈ ਕਿ ਸਰਬਜੀਤ ਪੰਨੂ ਹੁਣਾਂ ਦੀ ਲਿਖੀ ਹੋਈ ਹੈ. ਬਹੁਤ ਬਹੁਤ ਧੰਨਵਾਦ ਜਸਪਾਲ ਜੀ ਪ੍ਰੋਗਰਾਮ ਦੇ ਵਿਚ ਇਹਨੂੰ ਸ਼ਾਮਿਲ ਕਰਨ ਦੇ ਲਈ. ਬਚਿੱਤਰ ਮੋਹਨ ਭੁੱਲਰ ਹੁਣੀ ਵੀ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ. ਸੋ ਤੁਹਾਡੀ ਗੁੱਡ ਮਾਰਨਿੰਗ ਸਾਰੇ ਪਰਿਵਾਰ ਨੂੰ ਪਹੁੰਚ ਗਈ ਹੈ. ਤੇ ਇਹਨਾਂ ਨੇ ਵੀ ਜੀ ਇੱਕ ਜਿਹੜਾ ਵਿਚਾਰ ਭੇਜਿਆ ਮੈਂ ਸਾਂਝਾ ਕਰ ਰਹੀ ਹਾਂ. ਲਿਖਿਆ ਕਿ ਬੇਟੀ ਦਾ ਪਿਤਾ ਤੇ ਵਿਸ਼ਵਾਸ. ਇੱਕ ਛੋਟੀ ਬੱਚੀ ਆਪਣੇ ਪਿਤਾ ਦੇ ਨਾਲ ਇੱਕ ਪੁਲ ਉੱਤੋਂ ਦੀ ਜਾ ਰਹੀ ਸੀ, ਅਚਾਨਕ ਪਾਣੀ ਦਾ ਵਹਾਅ ਤੇਜ਼ ਹੋ ਗਿਆ. ਇਹ ਦੇਖ ਕੇ ਪਿਤਾ ਨੇ ਆਪਣੀ ਬੇਟੀ ਨੂੰ ਕਿਹਾ ਕਿ ਪੁੱਤ ਡਰ ਨਾ, ਮੇਰਾ ਹੱਥ ਫੜ ਲੈ. ਤੇ ਬੱਚੀ ਨੇ ਕਿਹਾ ਕਿ ਪਿਤਾ ਜੀ ਤੁਸੀਂ ਮੇਰਾ ਹੱਥ ਫੜ ਲਓ. ਤਦ ਪਿਤਾ ਨੇ ਹੱਸਦਿਆਂ ਪੁੱਛਿਆ ਕਿ ਪੁੱਤ ਦੋਹਾਂ ਚ ਕੀ ਫਰਕ ਹੈ. ਫਿਰ ਬੱਚੀ ਨੇ ਕਿਹਾ ਕਿ ਪਿਤਾ ਜੀ ਜੇਕਰ ਮੈਂ ਤੁਹਾਡਾ ਹੱਥ ਫੜਿਆ ਤੇ ਅਚਾਨਕ ਕੁਝ ਹੋ ਜਾਵੇ ਤੇ ਮੈਂ ਡਰ ਕੇ ਤੁਹਾਡਾ ਹੱਥ ਛੱਡ ਦਿਆਂਗੀ, ਪਰ ਜੇ ਤੁਸੀਂ ਮੇਰਾ ਹੱਥ ਫੜ ਲਓ ਤਾਂ ਕੁਝ ਵੀ ਹੋ ਜਾਵੇ ਮੈਨੂੰ ਪਤਾ ਹੈ ਤੁਸੀਂ ਮੇਰਾ ਸਾਥ ਨਹੀਂ ਛੱਡੋਗੇ. ਬਹੁਤ ਵਧੀਆ ਭੁੱਲਰ ਸਾਹਿਬ, ਬੜਾ ਹੀ ਪਿਆਰਾ ਜਿਹਾ ਮੈਸੇਜ ਜਿਹੜਾ ਭੇਜਿਆ ਔਰ ਬਿਲਕੁਲ ਕੋਰੀਲੇਟ ਹੋ ਰਿਹਾ ਜਿਹੜੀ ਜਸਪਾਲ ਰਾਮਾ ਉਹਨਾਂ ਨੇ ਸਾਨੂੰ ਕਹਾਣੀ ਭੇਜੀ ਹੈ ਛੋਟੀ ਜਿਹੀ ਉਹਦੇ ਨਾਲ. ਬਿਲਕੁਲ ਜੀ, ਦੇਖ ਲਓ ਉਸ ਪਿਤਾ ਨੇ ਵੀ ਇੱਕ ਬੱਚੀ ਦਾ ਹੱਥ ਫੜਿਆ ਤੇ ਅੱਜ ਤੱਕ ਉਸਦੀ ਮੌਤ ਤੋਂ ਬਾਅਦ ਵੀ ਫੜਿਆ ਹੋਇਆ ਤੇ ਉਸਨੇ ਆਪਣੇ ਮਰਦੇ ਦਮ ਤੱਕ ਉਹ ਸਾਥ ਨਿਭਾਉਣ ਦਾ ਜਿਹੜਾ ਪ੍ਰਣ ਲਿਆ ਹੋਇਆ ਹੈ. ਸੋ ਪਿਓ ਧੀ ਦਾ ਰਿਸ਼ਤਾ ਜਿਹੜਾ ਪਿਓ ਤੇ ਬੱਚੇ ਦਾ ਰਿਸ਼ਤਾ ਹੀ ਇਹੋ ਜਿਹਾ ਹੁੰਦਾ ਹੈ ਜੀ. ਜਿਹੜੇ ਬਾਪ ਹੁੰਦੇ ਆ ਦੇਖਣ ਨੂੰ ਭਾਵੇਂ ਜ਼ਰੂਰ ਬਾਹਰੋਂ ਕਠੋਰ ਲੱਗਦੇ ਆ ਪਰ ਦਿਲ ਉਹਨਾਂ ਦਾ ਬੜਾ ਕੋਮਲ ਜਿਹਾ ਹੁੰਦਾ ਹੈ. ਸੋ ਪ੍ਰੋਗਰਾਮ ਦੇ ਵਿਚ ਇਹ ਵਿਚਾਰ ਸਾਂਝੇ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੇ ਉਮੀਦ ਕਰਦੀ ਆਂ ਜੀ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਕਿਉਂਕਿ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਅੱਗੇ ਗੱਲਾਂ ਬਾਤਾਂ ਹੋਰ ਵੀ ਬਹੁਤ ਇੰਟਰਸਟਿੰਗ ਕਰਨੀਆਂ ਨੇ. ਤੇ ਪ੍ਰੋਗਰਾਮ ਦੇ ਵੀ ਸਾਡੇ ਨਾਲ ਮਨੀ ਸਿੰਘ ਹੁਣਾਂ ਨੇ, ਵਰਿੰਦਰ ਚੀਮਾ ਤੇ ਧਨੀ ਸਾਹਿਬ ਹੁਣਾਂ ਨੇ ਵੀ ਜੀ ਸਾਂਝ ਜਿਹੜੀ ਆ ਉਹ ਪਾ ਲਈ ਹੈ. ਤੇ ਪਰ ਇਹ ਮੈਸੇਜਸ ਹੁਣ ਮੈਂ ਲੈਣੇ ਆ ਇੱਕ ਗੀਤ ਤੋਂ ਬਾਅਦ ਕਿਉਂਕਿ ਹੁਣ ਇੱਕ ਗੀਤ ਤੇ ਬਣਦਾ ਹੈ ਨਾ ਜੀ. ਸੋ ਸੁਣਦੇ ਆ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਵਿਚਾਰਾਂ ਨਾਲ ਤੁਹਾਡੀਆਂ ਫਰਮਾਇਸ਼ਾਂ ਦੇ ਨਾਲ ਹਾਜ਼ਰ ਹੁੰਦੀ ਆ ਜੀ.
ਸਿਰ ਤੇ ਕਲਗੀ ਤੇ ਉਹਦੇ ਪੈਰੀ ਚੰਦ ਉਹ ਚੋਗ ਚੁਗਿੰਦਾ ਆਇਆ ਇੱਕ ਉਹਦੇ ਰੂਪ ਦੀ ਧੁੱਪ ਤਿਖੇਰੀ ਉਹ ਦੂਜਾ ਮੈਕਾਂ ਦਾ ਤਿਰਹਾਇਆ ਪਲੰਗ ਨਵਾਰੀ ਅਸਾਂ ਚਾਨਣੀਆਂ ਵਿੱਚ ਡਾਇਆ ਤਨ ਦੀ ਚਾਦਰ ਹੋ ਗਈ ਮੈਂ ਉਸ ਪੈਰ ਜਾਂ ਪਲਗੇ ਪਾਇਆ
ਰਾਜ ਮਹਿੰਦਰ ਹੁਣਾਂ ਨੇ ਫਰਮਾਇਸ਼ ਕੀਤੀ ਸੀ ਜੁਗਨੀ ਦੀ, ਸੋ ਅਸੀਂ ਜੁਗਨੀ ਸੁਣ ਰਹੇ ਸੀ ਜੀ ਸੁਰਜੀਤ ਖਾਨ ਦੀ ਆਵਾਜ਼ ਦੇ ਵਿਚ। ਉਮੀਦ ਕਰਦੀ ਆ ਸਾਰਿਆਂ ਨੇ ਪਸੰਦ ਕੀਤੀ ਹੋਣੀ ਆ ਤੁਸੀਂ, ਤੇ ਨਾਲ ਹੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਅੱਜ ਅਸੀਂ ਗੱਲਬਾਤ ਕਰਨੀ ਆ ਲੋਕ ਸੰਗੀਤ ਦੇ ਬਾਰੇ, ਸੋ ਰਾਜ ਮਹਿੰਦਰ ਹੁਣਾਂ ਨੇ ਸਾਡੇ ਦਿਲ ਵਾਲੀ ਗੱਲ ਅੱਜ ਬੁੱਝ ਕੇ ਪਹਿਲਾਂ ਹੀ ਜੁਗਨੀ ਦੀ ਫਰਮਾਇਸ਼ ਕਰ ਦਿੱਤੀ, ਸੋ ਇਹੋ ਜਿਹੇ ਅਸੀਂ ਗੀਤ ਹੋਰ ਵੀ ਪ੍ਰੋਗਰਾਮ ਦੇ ਵਿਚ ਅੱਜ ਚਲਾਉਣੇ ਆ। ਸੋ ਤੁਹਾਡਾ ਕੋਈ ਪਸੰਦੀਦਾ ਗੀਤ, ਪੰਜਾਬੀ ਲੋਕ ਗੀਤ ਹੋਵੇ ਤੇ ਤੁਸੀਂ ਸਾਨੂੰ ਜ਼ਰੂਰ ਲਿਖ ਭੇਜ ਸਕਦੇ ਹੋ, ਪ੍ਰੋਗਰਾਮ ਦੇ ਵਿਚ ਜ਼ਰੂਰ ਸਾਂਝਾ ਕਰਾਂਗੇ। ਸੋ ਸਾਂਝ ਜਿਹੜੀ ਤੁਸੀਂ ਲਹਿਰਾਂ ਦੇ ਨਾਲ ਇਸੇ ਤਰ੍ਹਾਂ ਪਾਈ ਰੱਖਣੀ ਹੈ। ਤੇ ਪ੍ਰੋਗਰਾਮ ਦੇ ਵਿਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਇੱਕ ਅੱਜ ਮੁਲਾਕਾਤ ਕਰਨੀ ਹੈ ਜੀ ਸ਼ਮਿੰਦਰ ਹੁਣਾਂ ਦੇ ਨਾਲ। ਸੋ ਸ਼ਮਿੰਦਰ ਮੇਰੇ ਨਾਲ ਮੌਜੂਦ ਨੇ ਤੇ ਅਸੀਂ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ ਜੀ ਹੁਣ, ਤੇ ਸਵਾਗਤ ਕਰਦੇ ਹਾਂ ਸ਼ਮਿੰਦਰ ਜੀ ਪ੍ਰੋਗਰਾਮ ਲਹਿਰਾਂ ਦੇ ਵਿਚ ਤੁਹਾਡਾ ਬਹੁਤ ਬਹੁਤ।
ਹਾਂਜੀ ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ।
ਜੀ ਤੇ ਸ਼ਮਿੰਦਰ ਹੁਣਾਂ ਬਾਰੇ ਮੈਂ ਇੱਕ ਗੱਲ ਦੱਸਦੀ ਹਾਂ ਕਿ ਸ਼ਮਿੰਦਰ ਹੁਣੀ ਜਲਦੀ ਹੀ ਜਿਹੜਾ ਸਾਡਾ ਹਰਮਨ ਰੇਡੀਓ ਦੀ ਟੀਮ ਨੂੰ ਜੁਆਇਨ ਕਰਨ ਜਾ ਰਹੇ ਨੇ ਸੋ ਉਸ ਤੋਂ ਪਹਿਲਾਂ ਲਹਿਰਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅੱਜ ਗੱਲਬਾਤ ਕਰਵਾ ਰਹੀ ਹਾਂ ਉਹਨਾਂ ਦੀ ਸੋ ਜਾਣ ਪਛਾਣ ਜਿਹੜੀ ਇੱਕ ਉਹ ਅੱਜ ਤੁਹਾਡੇ ਨਾਲ ਹੋ ਜਾਵੇ ਸੋ ਗੱਲਾਂ ਬਾਤਾਂ ਦੀ ਕੜੀ ਅਸੀਂ ਜਾਰੀ ਰੱਖਣੀ ਹੈ ਤੇ ਨਾਲ ਹੀ ਨਾਲ ਉਹਨਾਂ ਦੀ ਜਿਹੜੀ ਇੰਟਰੋਡਕਸ਼ਨ ਹੈ ਉਹ ਵੀ ਕਰਵਾਉਣ ਦੀ ਜ਼ਿੰਮੇਦਾਰੀ ਮੇਰੀ ਲੱਗੀ ਹੈ ਸੋ ਇੱਕ ਗੱਲ ਹੋਰ ਦੱਸ ਦੇਵਾਂ ਕਿ ਮੈਂ ਤੇ ਸ਼ਮਿੰਦਰ ਕਹਿ ਲੋ ਕਿ ਬੜੀਆਂ ਪੱਕੀਆਂ ਸਹੇਲੀਆਂ ਵੀ ਰਹੀਆਂ ਹੋਈਆਂ ਸੋ ਖੁਸ਼ਕਿਸਮਤੀ ਹੈ ਜੀ ਅੱਜ ਕਿ ਉਸ ਦੌਰ ਚੋਂ ਨਿਕਲ ਕੇ ਅੱਜ ਅਸੀਂ ਹਰਮਨ ਰੇਡੀਓ ਦੇ ਪਲੇਟਫਾਰਮ ਤੇ ਵੀ ਜਿਹੜੇ ਇਕੱਠੀਆਂ ਹੋਈਆਂ ਸੋ ਤੁਸੀਂ ਸਾਰਿਆਂ ਨੇ ਜਿਹੜਾ ਇਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਹੈ ਸੋ ਸ਼ਮਿੰਦਰ ਹਰਮਨ ਰੇਡੀਓ ਪਰਿਵਾਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਬਿਲਕੁਲ ਝਿਜਕਣ ਵਾਲੀ ਇਹਦੇ ਵਿੱਚ ਜੀ ਬਿਲਕੁਲ ਪਰਿਵਾਰ ਵਾਲੀ ਗੱਲ ਹੀ ਹੈ ਜੀ ਇੱਕ ਜਿਸ ਤਰ੍ਹਾਂ ਤੁਸੀਂ ਆਪਣੇ ਘਰ ਪਰਿਵਾਰ ਦੇ ਵਿੱਚ ਬੈਠੇ ਹੁੰਦੇ ਹੋ ਉੱਥੇ ਤੇ ਜੇ ਮੈਨੂੰ ਵੀ ਇੱਥੇ ਗੱਲਾਂ ਕਰਦੀ ਨੂੰ ਕਦੀ ਕੋਈ ਝਿਜਕ ਮਹਿਸੂਸ ਨਹੀਂ ਹੁੰਦੀ ਏਦਾਂ ਲੱਗਦਾ ਕਿ ਆਪਣੇ ਪਰਿਵਾਰ ਨਾਲ ਗੱਲਾਂ ਕਰ ਰਹੀ ਹਾਂ ਸੋ ਤੁਸੀਂ ਆਪਣੀ ਛੋਟੀ ਜਿਹੀ ਇੰਟਰੋਡਕਸ਼ਨ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਦੱਸੋ
ਹਾਂਜੀ ਹਾਂਜੀ ਮੈਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਪਹਿਲੀ ਸਤਿ ਸ੍ਰੀ ਅਕਾਲ ਕਬੂਲ ਕਰਿਓ ਅੱਜ ਮੈਂ ਤੁਹਾਡੇ ਨਾਲ ਪਹਿਲੀ ਵਾਰ ਰੂਬਰੂ ਹੋਣ ਜਾ ਰਹੀ ਹਾਂ ਇਹ ਮੌਕਾ ਮੈਨੂੰ ਹਰਮਨ ਰੇਡੀਓ ਦੁਆਰਾ ਮਿਲਿਆ ਜਿਸ ਨੂੰ ਮੈਂ ਕਾਫੀ ਅਰਸੇ ਤੋਂ ਸੁਣਦੀ ਆ ਰਹੀ ਸੀ ਹਰਮਨ ਰੇਡੀਓ ਜਿਹਨੂੰ ਮੈਂ ਕਾਫੀ ਅਰਸੇ ਤੋਂ ਸੁਣਦੀ ਆ ਰਹੀ ਸੀ ਇਸ ਪਿਆਰੀ ਜੀ ਟੀਮ ਦਾ ਅੱਜ ਮੈਂ ਹਿੱਸਾ ਬਣੂੰਗੀ ਬਣਨ ਜਾ ਰਹੀ ਹਾਂ ਇਹਦਾ ਮੌਕਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਪਰ ਅੱਜ ਮੈਂ ਬਣ ਰਹੀ ਹਾਂ ਇਹ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਜੀ
ਜੀ ਸੋ ਬਿਲਕੁਲ ਜੀ ਬਾਂਹ ਖੋਲ ਕੇ ਨਿੱਘਾ ਸਵਾਗਤ ਕਰਦੇ ਅਸੀਂ ਸ਼ਮਿੰਦਰ ਜੀ ਦਾ ਇਸ ਟੀਮ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਸੋ ਜਿੱਦਾਂ ਤੁਸੀਂ ਦੱਸਿਆ ਕਿ ਲਿਸਨਰ ਤੇ ਤੁਸੀਂ ਰਹੇ ਹੀ ਹੋ ਸੋ ਰਾਬਤਾ ਜਿਹੜਾ ਤੁਹਾਡਾ ਇਹਦੇ ਨਾਲ ਬਣਿਆ ਰਿਹਾ ਪਰ ਐਜ਼ ਅ ਇੱਕ ਟੀਮ ਮੈਂਬਰ ਤੁਸੀਂ ਇਹਨੂੰ ਜੁਆਇਨ ਕਰਨ ਦੀ ਸੋਚੀ ਸੋ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਇਸ ਪਰਿਵਾਰ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਸ਼ਮਿੰਦਰ ਆਪਣੇ ਬਾਰੇ ਦੱਸੋ ਪਹਿਲਾਂ ਤੁਸੀਂ ਆਪਣੀ ਥੋੜਾ ਜਿਹੀ ਇੰਟਰੋਡਕਸ਼ਨ ਕਿ ਤੁਸੀਂ ਕਿੱਥੋਂ ਹੋ ਤੇ ਕੀ ਕੀਤਾ ਹੋਇਆ ਹੈ ਤਾਂ ਕਿ ਜਿਹੜੇ ਸਰੋਤੇ ਆ ਤੁਹਾਨੂੰ ਸਮਝ ਸਕਣ
ਹਾਂਜੀ 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 ਜ਼ਰੂਰ ਜੀ ਮੈਂ ਤਾਂ ਆਪ ਸਰੋਤਿਆਂ ਨੂੰ ਮਿਲਣਾ ਚਾਹੁੰਦੀ ਹਾਂ ਉਹਨਾਂ ਨੂੰ ਆਪਣਾ ਮੈਂਬਰ ਪਰਿਵਾਰ ਦਾ ਇੱਕ ਮੈਂਬਰ ਬਣਨਾ ਚਾਹੁੰਦੀ ਹਾਂ ਉਹਨਾਂ ਦੇ ਹਿੱਸਾ ਬਣਨਾ ਚਾਹੁੰਦੀ ਹਾਂ ਤਾਂ ਸਭ ਤੋਂ ਪਹਿਲਾਂ ਮੈਂ ਛੋਟੀ ਜਿਹੀ ਇੰਟਰੋਡਕਸ਼ਨ ਦੇਵਾਂਗੀ ਕਿ ਜਦੋਂ ਮੈਂ ਪੜ੍ਹਦੀ ਮੇਰਾ ਬੈਕਗ੍ਰਾਉਂਡ ਜਿਹੜਾ ਹੈਗਾ ਉਹ ਬਠਿੰਡਾ ਤੋਂ ਹੈ ਜ਼ਿਲ੍ਹਾ ਬਠਿੰਡਾ ਪੰਜਾਬ ਤੋਂ ਹੈ ਤੇ ਮੇਰੇ ਫਾਦਰ ਸਾਹਿਬ ਜਿਹੜੇ ਹੈਗੇ ਆ ਉਹ ਐਜ਼ ਏ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਤੋਂ ਡਾਕਟਰ ਪ੍ਰਕਾਸ਼ ਚੰਦ ਜਿਹੜੇ ਪਿਛਲੇ 20 ਸਾਲਾਂ ਤੋਂ ਰਿਟਾਇਰ ਨੇ ਤੇ ਅੱਜ ਵੀ ਉਹ ਪਸ਼ੂ ਪਾਲਣ ਵਿਭਾਗ ਦੀ ਸੇਵਾ ਕਰ ਰਹੇ ਹੈ ਤੇ ਮੇਰੀ ਸਕੂਲ ਦੀ ਜਿਹੜੀ ਪੜ੍ਹਾਈ ਹੈ ਕਾਲਜ ਦੀ ਪੜ੍ਹਾਈ ਹੈ ਬਠਿੰਡੇ ਤੋਂ ਹੀ ਸ਼ੁਰੂ ਹੈ ਤੇ ਜਿਹੜੀ ਮੈਂ MA ਮਿਊਜ਼ਿਕ ਜਿਹੜੀ ਪਟਿਆਲਾ ਯੂਨੀਵਰਸਿਟੀ ਕੀਤੀ ਹੈਗੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਕੀਤੀ ਹੈ ਤੇ MPhil ਕੀਤੀ ਹੈ ਜੀ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਾਂਜੀ ਤੇ ਵਿਆਹ ਤੋਂ ਪਿੱਛੋਂ ਮੈਂ ਪਟਿਆਲੇ ਦੀ ਵਸਨੀਕ ਬਣ ਗਈ ਤੇ ਅੱਜ ਮੈਂ ਆਪਣੇ ਸ਼ੌਂਕ ਸੰਗੀਤ ਨਾਲ ਜੁੜੀ ਹੋਈ ਹਾਂ ਇਹਦੀ ਵਜ੍ਹਾ ਸਿਰਫ ਤਾਂ ਮੇਰੇ ਹਸਬੈਂਡ ਐਡਵੋਕੇਟ ਸਰਦਾਰ ਮਨਪ੍ਰੀਤ ਸਿੰਘ ਜੀ ਤੇ ਮੇਰੇ ਮਦਰ ਇਨ ਲਾ ਸਰਦਾਰਨੀ ਵੀਰਾ ਵਾਲੀ ਜੀ ਨੂੰ ਮੰਨਦੀ ਹਾਂ ਮੈਂ ਕਿਉਂਕਿ ਉਹਨਾਂ ਨੂੰ ਮੈਨੂੰ ਕਾਫੀ ਸਪੋਰਟ ਮਿਲਦੀ ਹੈ ਨਹੀਂ ਤਾਂ ਕਾਫੀ ਹੁੰਦਾ ਕਿ ਆਪਾਂ ਵਿਆਹ ਤੋਂ ਪਿੱਛੋਂ ਕਈਆਂ ਦਾ ਲੜਕੀਆਂ ਦਾ ਸ਼ੌਂਕ ਜਿਹੜਾ ਹੈਗਾ ਇੱਕ ਸ਼ੌਂਕ ਵਾਂਗ ਵੀ ਬਣ ਕੇ ਰਹਿ ਜਾਂਦਾ ਪਰ ਆਪਾਂ ਉਸ ਨੂੰ ਵਧਾ ਨਹੀਂ ਸਕਦੇ ਪਰ ਇਹਦੇ ਪਿੱਛੇ ਮੇਰੇ ਹਸਬੈਂਡ ਦਾ ਤੇ ਮੇਰੇ ਮਦਰ ਇਨ ਲਾ ਦਾ ਬਹੁਤ ਵੱਡਾ ਹੱਥ ਹੈ ਜਿਹਨੂੰ ਮੈਂ ਆਪਣਾ ਬੜਾ ਅਲੱਗ ਸਮਝਦੀ ਹਾਂ ਹਾਂਜੀ
ਬਿਲਕੁਲ ਸ਼ਮੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਿਸਮਤ ਵਾਲੀ ਗੱਲ ਤੇ ਹੈ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਖਾਸ ਕਰਕੇ ਗੱਲ ਕਰੋ ਤੇ ਯਾਨੀ ਵਿਆਹ ਦੇ ਪਿੱਛੋਂ ਖਾਸ ਕਰਕੇ ਜਿਹੜੀਆਂ ਕੁੜੀਆਂ ਹੁੰਦੀਆਂ ਉਹਨਾਂ ਦੇ ਸ਼ੌਕ ਜਿਹੜੇ ਆ ਉਹ ਕਰਦੇ ਆ ਜ਼ਿੰਮੇਦਾਰੀਆਂ ਦੇ ਥੱਲੇ ਕਿਤੇ ਦੱਬ ਕੇ ਰਹਿ ਜਾਂਦੇ ਆ ਹਨਾ ਪਰ ਜੇ ਤੁਹਾਡਾ ਸਾਥੀ ਚੰਗਾ ਹੋਵੇ ਜਾਂ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਮਦਰ ਇਨ ਲਾ ਤੁਹਾਨੂੰ ਸਪੋਰਟ ਕਰਦੇ ਆ ਤੇ ਬੜੀ ਖੁਸ਼ੀ ਵਾਲੀ ਗੱਲ ਹੁੰਦੀ ਆ ਜੀ ਇਸ ਤੋਂ ਵੱਡੀ ਕਿਸਮਤ ਨਹੀਂ ਹੁੰਦੀ ਕਿਉਂਕਿ ਜ਼ਿੰਦਗੀ ਦੇ ਵਿੱਚ ਜ਼ਿੰਮੇਦਾਰੀਆਂ ਪੂਰੀਆਂ ਕਰਨੀਆਂ ਜਾਂ ਆਪਣੇ ਰੋਟੀ ਪਾਣੀ ਦੇ ਜੁਗਾੜ ਜਿਹੜੇ ਕਰਨੇ ਉਹ ਤੇ ਹਰ ਕੋਈ ਕਰਦਾ ਪਰ ਉਸ ਤੋਂ ਉੱਚਾ ਉੱਠ ਕੇ ਜੇ ਅਸੀਂ ਸਮਾਜ ਲਈ ਕੁਛ ਕਰਦੇ ਆ ਉਸ ਸੋਸਾਇਟੀ ਲਈ ਕੁਛ ਕਰਦੇ ਆ ਆਪਣੇ ਆਪ ਲਈ ਕੁਛ ਕਰਦੇ ਆ ਤੇ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਉਮੀਦ ਕਰਦੇ ਆ ਜੀ ਤੁਸੀਂ ਆਪਣੇ ਜਿਹੜੇ ਸ਼ੌਕ ਹੈ ਉਹ ਇਸੇ ਤਰ੍ਹਾਂ ਪੂਰੇ ਕਰਦੇ ਰਹੋਗੇ ਤੇ ਤੁਹਾਡਾ ਪਰਿਵਾਰ ਜਿਹੜਾ ਤੁਹਾਨੂੰ ਇਸੇ ਤਰ੍ਹਾਂ ਸਾਥ ਦਿੰਦਾ ਰਹੇਗਾ ਜਿਵੇਂ ਇਹਨਾਂ ਨੇ ਦੱਸਿਆ ਕਿ ਤੁਸੀਂ ਆਪਣੀ ਸਿੱਖਿਆ ਬਾਰੇ ਦੱਸਿਆ ਕਿ ਤੁਸੀਂ ਪਟਿਆਲਾ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਸੋ ਦੋਨੇ ਯੂਨੀਵਰਸਿਟੀਆਂ ਤੁਸੀਂ ਪੰਜਾਬ ਦੀਆਂ ਜਿਹੜੀਆਂ ਉਹ ਦੇਖੀਆਂ ਹੋਈਆਂ ਨੇ ਤੇ ਉਥੋਂ ਤੁਸੀਂ ਸੰਗੀਤ ਦੀ ਜਿਹੜੀ ਸਿੱਖਿਆ ਲਈ ਹੈ।
ਹਾਂਜੀ
ਜੀ। ਸੋ ਮਿਊਜ਼ਿਕ ਦੇ ਨਾਲ ਕਿੰਨਾ ਕੁ ਅਜੇ ਵੀ ਤੁਸੀਂ ਕਲੋਜ਼ ਹੋ, ਕਿੰਨਾ ਕੁ ਸੋਚਦੇ ਹੋ ਕਿ ਉਸ ਮਿਊਜ਼ਿਕ ਨੂੰ ਅਜੇ ਤੱਕ ਵੀ ਤੁਸੀਂ ਸੰਭਾਲ ਕੇ ਰੱਖਿਆ ਹੋਇਆ ਹੈ, ਕੁਛ ਕਰਦੇ ਹੋ ਮਿਊਜ਼ਿਕ ਨੂੰ ਲੈ ਕੇ ਵੀ?
ਹਾਂਜੀ, ਮੈਂ ਕੋਸ਼ਿਸ਼ ਕਰਦੀ ਰਹਿੰਦੀ ਹਾਂ। ਮਿਊਜ਼ਿਕ ਤਾਂ ਖੈਰ ਇਹੋ ਜਿਹਾ ਇੱਕ ਕਲਾ ਹੈਗੀ ਹੈ ਜਿਹੜਾ ਕਿ ਆਪਾਂ ਸਾਰੀ ਉਮਰ ਲੰਘ ਜਾਂਦੀ ਹੈ, ਆਪਾਂ ਨੂੰ ਪਰ ਆਪਾਂ ਹਾਸਿਲ ਨਹੀਂ ਕਰ ਸਕਦੇ, ਪਰ ਉਸ ਚੀਜ਼ ਨੂੰ ਆਪਾਂ ਡੇ ਬਾਏ ਡੇ ਡੇ ਬਾਏ ਡੇ ਆਪਾਂ ਉਸ ਨੂੰ ਸੁਣਦੇ ਰਹਿੰਦੇ ਹਾਂ, ਹਰ ਪਲ ਆਪਾਂ ਇਸ ਤੋਂ ਕੁਛ ਨਾ ਕੁਛ ਸਿੱਖਦੇ ਰਹਿੰਦੇ ਹਾਂ। ਇੱਕ ਕਦੇ ਨਾ ਖਤਮ ਹੋਣ ਵਾਲੀ ਸਿੱਖਿਆ ਕਹਿ ਸਕਦੇ ਹਾਂ, ਕਲਾ ਕਹਿ ਸਕਦੇ ਹਾਂ ਆਪਾਂ ਜੀ। ਪਰ ਮੈਂ ਹੁਣ ਵੀ ਇਹਨਾਂ ਨਾਲ ਇਸ ਨਾਲ ਜੁੜੀ ਹੋਈ ਹਾਂ, ਕਾਫੀ ਚੰਗਾ ਲੱਗਦਾ ਹੈ। ਅਕੈਡਮੀ ਵੀ ਮੈਂ ਜੁਆਇਨ ਕੀਤੀ ਹੋਈ ਹੈ ਸਿਰਫ ਆਪਣੇ ਸ਼ੌਂਕ ਨੂੰ ਬਰਕਰਾਰ ਰੱਖਣ ਵਾਸਤੇ। ਹਾਂਜੀ
ਜੀ ਬਿਲਕੁਲ ਜੀ। ਸੋ ਬਹੁਤ ਵਧੀਆ ਜੀ, ਜਿਵੇਂ ਤੁਸੀਂ ਦੱਸਿਆ ਕਿ ਸ਼ੌਂਕ ਨੂੰ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਸੋ ਮੈਂ ਸਰੋਤਿਆਂ ਨਾਲ ਵੀ ਗੱਲ ਕਰਾਂਗੀ ਕਿ ਆਪਣੇ ਜਿਹੜੇ ਸ਼ੌਂਕ ਹੁੰਦੇ ਅਸੀਂ ਆਪਣੀ ਜ਼ਿੰਦਗੀ ਦੇ ਦੌੜ ਭੱਜ ਦੇ ਵਿੱਚ ਉਹਨਾਂ ਸ਼ੌਂਕਾਂ ਨੂੰ ਕਈ ਵਾਰੀ ਅੱਖੋਂ ਪਰੋਖੇ ਕਰ ਦਿੰਨੇ ਆ। ਸਾਨੂੰ ਲੱਗਦਾ ਕਿ ਜ਼ਿੰਦਗੀ ਦੀ ਪ੍ਰਾਇਓਰਿਟੀ ਨਹੀਂ ਆ, ਜਾਂ ਇਹ ਤਾਂ ਸੈਕੰਡਰੀ ਚੀਜ਼ਾਂ ਕਿ ਪਹਿਲਾਂ ਬਾਕੀ ਚੀਜ਼ਾਂ ਜ਼ਿੰਦਗੀ ਚ ਨੋ ਡਾਊਟ ਜ਼ਰੂਰੀ ਹੁੰਦੇ ਆ, ਪਰ ਜਿਹੜੇ ਤੁਸੀਂ ਤੁਹਾਡੇ ਸ਼ੌਂਕ ਹੁੰਦੇ ਆ ਨਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਤੁਹਾਡੀ ਰੂਹ ਦੀ ਖੁਰਾਕ ਹੁੰਦੇ ਆ, ਤੇ ਉਹ ਜਿਸ ਤਰ੍ਹਾਂ ਅਸੀਂ ਆਪਣੀ ਇਸ ਬਾਡੀ ਲਈ ਖੁਰਾਕ ਜਾਂ ਕਹਿ ਲਓ ਰੋਟੀ ਪਾਣੀ ਜੋੜਦੇ ਆ, ਉਸੇ ਤਰ੍ਹਾਂ ਸਾਨੂੰ ਆਪਣੀ ਰੂਹ ਦੀ ਜਿਹੜੀ ਖੁਰਾਕ ਹੈ ਉਹਦਾ ਵੀ ਪੂਰਾ ਧਿਆਨ ਦੇਣਾ ਚਾਹੀਦਾ। ਸੋ ਜਿਹੜੇ ਵੀ ਸ਼ੌਂਕ ਜਿਹੜੀਆਂ ਵੀ ਹੋਬੀਜ਼ ਤੁਹਾਡੀਆਂ ਨੇ, ਉਹ ਅੱਜ ਤੁਸੀਂ ਜ਼ਰੂਰ ਯਾਦ ਕਰਦੀਆਂ ਕਿ ਤੁਹਾਨੂੰ ਕੀ ਚੰਗਾ ਲੱਗਦਾ ਹੁੰਦਾ ਸੀਗਾ ਆਪਣੇ ਬਚਪਨ ਚ ਜਵਾਨੀ ਦੇ ਦਿਨਾਂ ਦੇ ਵਿੱਚ, ਜੋ ਅੱਜ ਕਬੀਲਦਾਰੀ ਨਿਭਾਉਂਦਿਆਂ ਹੋਇਆ ਕਿਤੇ ਦੱਬ ਕੇ ਰਹਿ ਗਏ ਨੇ। ਸੋ ਕੋਸ਼ਿਸ਼ ਕਰੋ ਜੀ, ਝਾੜ ਪੂੰਝ ਕਰੋ ਉਹਨਾਂ ਸ਼ੌਂਕਾਂ ਦੀ ਤੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਅਪਣਾਉਣ ਦੀ, ਤੇ ਤੁਸੀਂ ਦੇਖੋਗੇ ਕਿ ਤੁਸੀਂ ਜਿਹੜੇ ਆਪਣੀ ਜ਼ਿੰਦਗੀ ਦੇ ਬਾਕੀ ਕੰਮ ਹੈ ਨਾ, ਉਹ ਵੀ ਕਿਤੇ ਵਧੀਆ ਤਰੀਕੇ ਨਾਲ ਕਰ ਸਕਦੇ ਹੋ, ਕਿਉਂਕਿ ਸ਼ੌਂਕ ਜਦੋਂ ਮਾਰ ਕੇ ਅਸੀਂ ਚੱਲਦੇ ਹਾਂ, ਜਦੋਂ ਰੂਹ ਹੀ ਨਹੀਂ ਖੁਸ਼ ਹੁੰਦੀ ਤੇ ਫਿਰ ਕੰਮ ਕਰਨ ਦਾ ਉਨਾ ਜਿਹੜਾ ਮਜ਼ਾ ਨਹੀਂ ਆਉਂਦਾ ਜ਼ਿੰਦਗੀ ਦੇ ਵਿੱਚ। ਸੋ ਅੱਜ ਤੁਸੀਂ ਸਾਰਿਆਂ ਨੇ ਜੀ ਆਪਣੇ ਆਪਣੇ ਸ਼ੌਂਕ, ਜੀ ਸ਼ਮਿੰਦਰ ਮੈਂ ਉਹੀ ਕਹਿ ਰਹੀ ਹਾਂ ਕਿ ਅੱਜ ਸ਼ਮਿੰਦਰ ਹੁਣਾਂ ਨੇ ਯਾਦ ਕਰਾ ਦਿੱਤਾ ਕਿ ਸ਼ੌਂਕ ਨੂੰ ਜ਼ਿੰਦਗੀ ਦੇ ਵਿੱਚ ਜਿਹੜਾ ਰੱਖਣਾ ਉਹ ਬਹੁਤ ਅਹਿਮੀਅਤ ਰੱਖਦਾ। ਸੋ ਅੱਜ ਤੇ ਤੁਸੀਂ ਸਾਨੂੰ ਲਿਖ ਵੀ ਭੇਜ ਸਕਦੇ ਹੋ ਕਿ ਤੁਹਾਡੇ ਕੀ ਸ਼ੌਂਕ ਹੈ ਤੇ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਬਰਕਰਾਰ ਰੱਖਿਆ ਹੋਇਆ ਹੈ, ਕਿਉਂਕਿ ਸਾਡੇ ਸਾਰਿਆਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਹੀ ਜੀ ਕਿਸੇ ਇੱਕ ਹੋਰ ਦੀ ਸੁਣਨ ਵਾਲੇ ਦੀ ਜਿਹੜੀ ਜ਼ਿੰਦਗੀ ਆ ਉਹ ਵੀ ਬਦਲ ਸਕਦੀ ਹੈ। ਸੋ ਜਿਵੇਂ ਮੈਂ ਹਮੇਸ਼ਾ ਕਹਿੰਦੀ ਹਾਂ ਸ਼ਮਿੰਦਰ, ਕਿ ਜਿਹੜੀ ਸਾਡੀ ਸਭ ਦੀ ਜ਼ਿੰਦਗੀ ਆ ਉਹ ਖਾਸ ਹੁੰਦੀ ਹੈ ਨਾ, ਤੇ ਅਸੀਂ ਹਰ ਕੋਈ ਆਪਣੀ ਜ਼ਿੰਦਗੀ ਦੀ ਇੱਕ ਨੋਵਲ ਦੇ ਇੱਕ ਕਹਿ ਲਓ ਕਿ ਪਾਤਰ ਆ, ਉਹਦੇ ਇੱਕ ਅਦਾਕਾਰ ਆ। ਸੋ ਤੁਸੀਂ ਕਿਸ ਜੀ, ਤੇ ਸ਼ਮਿੰਦਰ ਸਾਡੇ ਨਾਲ ਬਚਿੱਤਰ ਮੌਰ ਭੁੱਲਰ ਫਿਰੋਜ਼ਪੁਰ ਤੋਂ ਜੁੜੇ ਨੇ ਜੀ, ਤੇ ਇਹ ਬੜੇ ਹੀ ਪਿਆਰੇ ਜੇ ਸਾਡੇ ਲਿਸਨਰਸ ਨੇ, ਔਰ ਬੜੀਆਂ ਹੀ ਪਿਆਰੀਆਂ ਪਿਆਰੀਆਂ ਗੱਲਾਂ, ਸਭ ਤੋਂ ਜ਼ਿਆਦਾ ਕਿ ਬੜੇ ਪਿਆਰੇ ਪਿਆਰੇ ਜਿਹੜੇ ਫੋਟੋ ਮੈਸੇਜਿਸ ਆ ਉਹ ਸਾਨੂੰ ਭੇਜਦੇ ਰਹਿੰਦੇ ਆ ਸਾਡੀਆਂ ਯਾਦਾਂ ਦੇ ਨਾਲ ਜੁੜੇ ਹੋਏ। ਅਕਸਰ ਪ੍ਰੋਗਰਾਮ ਦੇ ਵਿੱਚ ਮੈਂ ਆਪਣੀਆਂ ਜੀ ਸ਼ਮਿੰਦਰ ਬਚਿੱਤਰ ਮੌਰ ਭੁੱਲਰ ਹੁਣੀ ਆ।
ਹਾਂਜੀ ਸਤਿ ਸ੍ਰੀ ਅਕਾਲ ਜੀ
ਜੀ। ਸੋ ਇਹਨਾਂ ਨੇ ਜੀ ਸਭ ਤੋਂ ਪਹਿਲਾਂ ਤਾਂ ਕਹਿੰਦੇ ਕਿ ਸ਼ਮਿੰਦਰ ਭੈਣ ਜੀ ਨੂੰ ਹਰਮਨ ਰੇਡੀਓ ਚ ਆਉਣ ਲਈ ਬਹੁਤ ਬਹੁਤ ਧੰਨਵਾਦ, ਤੇ ਨਾਲ ਇਹਨਾਂ ਨੇ ਕਿਹਾ ਭੀ ਸੁਖਪ੍ਰੀਤ ਭੈਣ ਜੀ ਇਹ ਚਾਹ ਸਾਰੇ ਹਰਮਨ ਰੇਡੀਓ ਪਰਿਵਾਰ ਲਈ। ਬਹੁਤ ਬਹੁਤ ਸ਼ੁਕਰੀਆ
ਸ਼ਮਿੰਦਰ ਜੀ, ਚਾਹ ਭੇਜੀ ਮਾਨ ਦਿੱਤਾ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ।
ਹੁਣ ਜਿਹੜੀ ਚਾਹ ਜਿਹੜੀ ਭੇਜੀ ਹੈ ਨਾ, ਉਹਦੇ ਨਾਲ ਜਿਹੜੀ ਫੋਟੋ ਭੇਜੀ ਹੈ ਚਾਹ ਵਾਲੀ ਜੀ, ਮੈਂ ਉਹ ਤੁਹਾਨੂੰ ਸਾਰਿਆਂ ਨੂੰ ਦੱਸ ਦਵਾਂ ਨਾ, ਤੇ ਜਿਹੜਾ ਸਾਡਾ ਸਾਰਾ ਪਰਿਵਾਰ ਹੈ ਇਹਦੇ ਮੂੰਹ ਚ ਪਾਣੀ ਆ ਜਾਣਾ ਹੈ। ਹੁਣ ਇਹ ਇਸ ਤਰ੍ਹਾਂ ਦੀ ਚਾਹ ਹੈ, ਕੁਛ ਗੈਸ ਕਰੋ ਕੀ ਹੋ ਸਕਦੀ ਹੈ ਸ਼ਮੀ। ਬਿਲਕੁਲ, ਸਵੇਰੇ ਸਵੇਰੇ ਚਾਹ ਮਿਲ ਜਾਵੇ ਨਾ ਏਦਾਂ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਨਾਲ, ਤੇ ਹੋਰ ਕੀ ਚਾਹੀਦਾ।
ਬਿਲਕੁਲ।
ਸੋ ਇੱਕ ਇਹਨਾਂ ਨੇ ਚੌਂਕੇ ਦੀ ਤਸਵੀਰ ਭੇਜੀ ਹੈ ਸ਼ਮੀ ਸ਼ਮਿੰਦਰ ਜੀ, ਉਹਦੇ ਤੇ ਚੁੱਲਾ ਬਣਿਆ ਹੋਇਆ ਕੱਚਾ, ਤੇ ਅੱਗ ਜਿਹੜੀ ਆ ਬੁਝੀ ਹੋਈ ਆ, ਧੁਖਦੀ ਪਈ ਥੋੜੀ ਥੋੜੀ ਅੱਗ ਆ, ਤੇ ਉਹਦੇ ਉੱਤੇ ਚਾਹ ਦਾ ਜਿਹੜਾ ਇੱਕ ਪਤੀਲਾ ਉਹ ਚੜਿਆ ਹੋਇਆ, ਤੇ ਪਿੱਛੇ ਨਾਲ ਹੀ ਇੱਕ ਲੋਹ ਬਣੀ ਹੋਈ ਆ, ਤਵਾ ਵੀ ਟੇਢਾ ਕਰਕੇ ਪਿਆ ਹੋਇਆ, ਤੇ ਨਾਲ ਇੱਕ ਦੋ ਹੋਰ ਭਾਂਡੇ ਪਏ ਹੋਏ ਆ ਚੌਂਕੇ ਦੇ ਵਿੱਚ, ਤੇ ਨਾਲ ਚਾਰ ਕੋ ਪਰੇ ਮੂਲੀਆਂ ਵੀ ਕਿਤੇ ਪਈਆਂ ਦਿਸ ਰਹੀਆਂ, ਤੇ ਮੈਨੂੰ ਲੱਗਦਾ ਉਹ ਮੱਖਣ ਦਾ ਕਠਾਰਾ ਵੀ ਪਿਆ ਹੋਇਆ ਹੈ। ਸੋ ਵਾਹ ਜੀ ਵਾਹ, ਇਹੋ ਜਿਹੀ ਸਵੇਰ ਤੇ ਹੁਣ ਦੇਖਿਆ ਨੀ ਲੱਭਦੀ ਨਾ, ਤੇ ਪਰ ਇਹ ਗੱਲਾਂ ਜੀ ਸ਼ਮਿੰਦਰ
ਰੂਹ
ਦੀ ਖੁਰਾਕ ਹੁੰਦੀਆਂ।
ਬਿਲਕੁਲ ਜੀ, ਬਿਲਕੁਲ
ਜੀ ਜੀ। ਸੋ ਇਹ ਬਚਿੱਤਰ ਮੌਰ ਭੁੱਲਰ ਹੁਣੀ ਜਿਹੜੀ ਰੂਹ ਦੀ ਖੁਰਾਕ ਹੈ ਨਾ, ਇਹ ਰੋਜ਼ ਸਾਨੂੰ ਦੇ ਰਿਹਾ, ਤਾਂ ਸਾਡਾ ਦਿਨ ਵੀ ਫੇਰ ਖਿੜਿਆ ਖਿੜਿਆ ਰਹਿੰਦਾ।
ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ
ਜੀ। ਤੇ ਨਾਲ ਹੀ ਇਹਨਾਂ ਨੇ ਇੱਕ ਹੋਰ ਫੋਟੋ ਮੈਸੇਜ ਭੇਜਿਆ ਜੀ, ਉਹਦੇ ਉੱਤੇ ਇੱਕ ਛੋਟਾ ਜਿਹਾ ਬੱਚਾ ਉਹਨੇ ਇੱਕ ਲੱਕੜ ਦਾ ਆਪਣਾ ਟਰੱਕ ਜਿਹਾ ਬਣਾਇਆ ਹੋਇਆ, ਉਹ ਚਲਾ ਰਿਹਾ ਹੈ। ਪੇਂਟਿੰਗ ਹੈ ਇਹ ਤੇ ਲਿਖਿਆ ਹੋਇਆ, ਉਮਰਾਂ ਤੱਕ ਨਹੀਂ ਭੁੱਲਦੇ ਦਿਨ ਪੁਰਾਣੇ ਬਚਪਨ ਦੇ, ਮੁੜ ਕੇ ਨਹੀਂ ਆਉਂਦੇ ਦਿਨ ਮਰ ਜਾਣੇ ਬਚਪਨ ਦੇ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੱਚੀ ਗੱਲ ਕਹੀ ਹੈ ਇਹਨਾਂ ਨੇ ਜੀ।
ਹਾਂ ਪਰ ਸ਼ਮਿੰਦਰ ਇੱਕ ਗੱਲ ਬਾਰੇ ਤੁਸੀਂ ਕੀ ਕਹੋਗੇ? ਯਾਦ ਹੈ ਜਦੋਂ ਅਸੀਂ ਬੱਚੇ ਹੁੰਦੇ ਸੀਗੇ ਤੇ ਮੈਨੂੰ, ਮੈਂ ਆਪਣਾ ਦੱਸਦੀ ਹਾਂ, ਤੁਸੀਂ ਵੀ ਮੈਨੂੰ ਸਾਰੇ ਦੱਸਿਓ ਕਿ ਕੀ ਮਹਿਸੂਸ ਕਰਦੇ ਹੋ। ਜਦੋਂ ਅਸੀਂ ਬੱਚੇ ਹੁੰਦੇ ਸੀਗੇ ਨਾ ਤੇ ਜਦੋਂ ਸਾਨੂੰ ਵੱਡਿਆਂ ਨੇ ਕਹਿਣਾ ਸਾਡੇ ਵੱਲ ਦੇਖ ਕੇ ਤੇ ਕਿੰਨੀ ਚੰਗੀ ਜ਼ਿੰਦਗੀ ਆ ਇਹਨਾਂ ਦੀ, ਦੇਖੋ ਕਿੰਨਾ ਵਧੀਆ ਬਚਪਨ ਆ, ਤੇ ਦਿਲ ਦੇ ਵਿੱਚ ਸੋਚੀਦਾ ਸੀਗਾ ਲੈ ਸਾਨੂੰ ਕਹੀ ਜਾਂਦੇ ਆ ਬੜਾ ਵਧੀਆ ਬਚਪਨ ਆ ਹਨਾ, ਤੇ ਅਸੀਂ ਆਪਣੀ ਮਰਜ਼ੀ ਨਾਲ ਕੁਛ ਕਰ ਵੀ ਨਹੀਂ ਸਕਦੇ, ਪੜ੍ਹਾਈਆਂ ਦਾ ਇੰਨਾ ਬੋਝ ਆ, ਸਾਨੂੰ ਪੜ੍ਹਨ ਲਈ ਕਹਿੰਦੇ ਆ ਜਾਂ ਸਾਨੂੰ ਮਰਜ਼ੀ ਨਾਲ ਹੁਣ ਨਾ ਉਹ ਆ ਕਰੋ, ਯਾਨੀ ਅਸੀਂ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰ ਸਕਦੇ, ਉਦੋਂ ਏਦਾਂ ਲੱਗਦਾ ਸੀ। ਪਰ ਹੁਣ ਜ਼ਿੰਦਗੀ ਦੇ ਇਸ ਦੌਰ ਦੇ ਵਿੱਚ ਪਹੁੰਚ ਕੇ ਹੁਣ ਲੱਗਦਾ ਹੈ ਭਈ ਇਹ ਸੱਚੀਆਂ ਗੱਲਾਂ ਸੀਗੀਆਂ, ਉਹ ਬਚਪਨ, ਉਹ ਬਚਪਨ ਹੀ ਸੀਗਾ ਨਾ। ਸੋ ਕੀ ਖਿਆਲ ਹੈ ਸ਼ਮਿੰਦਰ ਬਚਪਨ ਬਾਰੇ?
ਬਿਲਕੁਲ ਸਹੀ ਕਿਹਾ ਸੁਖਪ੍ਰੀਤ ਜੀ ਤੁਸੀਂ, ਬਿਲਕੁਲ ਸਹੀ ਕਿਹਾ। ਆਪਾਂ ਉਸ ਸਟੇਜ ਦੇ ਵਿੱਚ, ਉਸ ਟਾਈਮ ਦੇ ਵਿੱਚ ਉਸ ਚੀਜ਼ ਨੂੰ ਨਹੀਂ ਸਮਝਦੇ, ਨਾ ਸਮਝਣਾ ਚਾਹੁੰਦੇ ਆ। ਉਦੋਂ ਆਪਾਂ ਇਹ ਚਾਹੁੰਦੇ ਆ ਕਿ ਆਪਾਂ ਨੂੰ ਕੋਈ ਰੋਕੇ ਨਾ ਟੋਕੇ ਨਾ, ਆਪਾਂ ਨੂੰ ਉਦੋਂ ਸ਼ੌਂਕ ਹੁੰਦਾ ਵੱਡੇ ਹੋਣ ਦਾ ਵੀ ਅਸੀਂ ਵੱਡੇ ਬਣੀਏ, ਅਸੀਂ ਵੀ ਵੱਡਿਆਂ ਵਾਂਗੂ ਕਰੀਏ। ਪਰ ਜਿਹੜਾ ਰਸ, ਜਿਹੜਾ ਮਜ਼ਾ ਉਸ ਬਚਪਨ ਚ ਹੈ, ਉਹ ਹੁਣ ਮਹਿਸੂਸ ਕਰਦੇ ਹਾਂ ਕਿ ਆਪਾਂ ਉਹ ਵਾਕਈ ਉਹ ਚੀਜ਼ ਜਿਹੜੀ ਆਪਾਂ ਨਹੀਂ ਬਣਨਾ ਚਾਹੁੰਦੇ ਸੀ ਕਿ ਹਾਂ ਅਸੀਂ ਉਹ ਬਣੀਏ, ਵੱਡੇ ਬਣੀਏ, ਵੱਡਿਆਂ ਵਾਂਗੂ ਕਰੀਏ, ਪਰ ਉਹ ਬਚਪਨ ਬਚਪਨ ਵਾਂਗੂ ਜਿਉਣਾ ਹੁਣ ਜੀ ਕਰਦਾ ਕਿ ਅਸੀਂ ਉਵੇਂ ਜਿਉਈਏ। ਪਰ ਹੁਣ ਟਾਈਮ ਨਿਕਲ ਗਿਆ ਹੈ ਨਾ ਜੀ, ਤਾਂ ਉਹ ਤਾਂ ਹੋ ਨਹੀਂ ਸਕਦਾ, ਪਰ ਅਸੀਂ ਉਸ ਚੀਜ਼ ਨੂੰ ਆਪਣੇ ਬੱਚਿਆਂ ਵਿੱਚ ਜਿਉਣਾ ਚਾਹੁੰਦੇ ਹਾਂ।
ਬਿਲਕੁਲ ਬਿਲਕੁਲ, ਅਸੀਂ ਜਿਹੜਾ ਉਹ ਟਾਈਮ ਜਿਹੜਾ ਸਾਡੇ ਹੱਥੋਂ ਨਿਕਲ ਗਿਆ, ਕੋਸ਼ਿਸ਼ ਕਰਦੇ ਆ ਕਿ ਅਸੀਂ ਆਪਣੇ ਬੱਚਿਆਂ ਦੇ ਵਿੱਚ ਜਿਉ ਸਕੀਏ। ਤੇ ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਆ ਕਿ ਇੱਕ ਕੋਸ਼ਿਸ਼ ਅਸੀਂ ਜ਼ਰੂਰ ਕਰੀਏ ਕਿ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਉਸੇ ਪੰਜਾਬੀ ਪਿਰਤ ਦੇ ਨਾਲ ਜ਼ਰੂਰ ਜੋੜ ਕੇ ਰੱਖੀਏ। ਬਿਲਕੁਲ, ਮੋਬਾਈਲ ਫੋਨ ਆ ਗਏ ਆ ਜੀ, ਵੀਡੀਓ ਗੇਮਾਂ ਚਾਹੇ ਲੱਖ ਆ ਗਈਆਂ, ਪਰ ਕੁਝ ਕੁ ਖੇਡਾਂ ਉਹ ਵੀ ਖੇਡਣ ਜੋ ਅਸੀਂ ਖੇਡਦੇ ਹੁੰਦੇ ਸੀ, ਕਿਉਂਕਿ ਉਹਨਾਂ ਖੇਡਾਂ ਦੇ ਵਿੱਚ ਵੈਸੇ ਵੀ ਸਾਇੰਟੀਫਿਕ ਤੌਰ ਤੇ ਵੀ ਦੇਖਿਆ ਜਾਵੇ ਤਾਂ ਉਹ ਜਿਹੜੀਆਂ ਖੇਡਾਂ ਹੁੰਦੀਆਂ ਸੀ, ਚਾਹੇ ਉਹ ਗ੍ਰੋਸ ਮੋਟਰ ਸਕਿੱਲ ਹੁੰਦਾ ਸੀ ਉਹਦੇ ਵਿੱਚ ਜਾਂ ਕੋਗਨੇਟਿਵ ਥਿੰਗਸ ਹੁੰਦੀਆਂ ਸੀ ਦਿਮਾਗੀ ਤੌਰ ਤੇ, ਹਨਾ ਇੱਕ ਸੋਸ਼ਲ ਸਕਿੱਲ ਜਿਹੜਾ ਤੁਹਾਡਾ ਡਿਵੈਲਪ ਹੁੰਦਾ ਸੀਗਾ, ਉਹ ਕਿਤੇ ਨਾ ਕਿਤੇ ਬੱਚੇ ਅੱਜ ਕੱਲ ਆਈਸੋਲੇਟ ਜਿਹਾ ਹੋ ਕੇ ਬੈਠ ਗਏ ਆ ਉਹ ਫੋਨ ਫੜ ਕੇ। ਸੋ ਉਹ ਖੇਡਾਂ ਉਹਨਾਂ ਨੂੰ ਜ਼ਰੂਰ ਸਾਨੂੰ ਉਹਨਾਂ ਨੂੰ ਸਿਖਾਉਣੀਆਂ ਚਾਹੀਦੀਆਂ ਜਾਂ ਉਹਨਾਂ ਨੂੰ ਇੰਟਰੋਡਿਊਸ ਕਰਵਾਉਣੀਆਂ ਚਾਹੀਦੀਆਂ ਜਿਹੜੀਆਂ ਅਸੀਂ ਬਚਪਨ ਚ ਖੇਡਦੇ ਹੁੰਦੇ ਸੀ।
ਹਾਂਜੀ ਬਿਲਕੁਲ ਸਹੀ ਕਿਹਾ ਜੀ, ਅੱਜ ਕੱਲ ਤਾਂ ਜੀ ਇਹ ਵੀ ਗੱਲ ਹੈ ਕਿ ਬੱਚਿਆਂ ਨੂੰ ਉਹ ਚੀਜ਼ਾਂ ਪਤਾ ਹੀ ਨਹੀਂ ਹੈਗੀਆਂ ਵੀ ਇਹ ਵੀ ਕਦੇ ਹੁੰਦਾ ਸੀ, ਇਹ ਵੀ ਕਦੇ ਹੁੰਦਾ ਸੀ। ਆਪਾਂ ਨੂੰ ਹੁਣ ਦੇਖੋ ਬਹੁਤੀ ਟਾਈਮ ਤਾਂ ਹੋਇਆ ਨਹੀਂ ਹੈਗਾ, ਪਰ ਉਹ ਆਪਾਂ ਨੂੰ ਇਹ ਸਮਝੇ ਕਿ ਮੈਨੂੰ, ਮੇਰੀ ਬੇਟੀ ਹੈ ਮੈਨੂੰ ਕਹਿੰਦੀ ਹੈ ਕਿ ਮੰਮੀ ਤੁਹਾਡੇ ਜ਼ਮਾਨੇ ਵਿੱਚ ਐਵੇਂ ਹੁੰਦਾ ਹੋਊਗਾ। ਹੁਣ ਉਹਨਾਂ ਦੇ ਦਿਮਾਗ ਚ ਇਹ ਹੈ ਕਿ ਉਹ ਜ਼ਮਾਨਾ ਕਾਫੀ ਜ਼ਿਆਦਾ ਪੁਰਾਣਾ ਹੋਣਾ, ਅੱਜ ਕੱਲ ਮੋਬਾਈਲ ਦਾ ਟਾਈਮ ਹੈ,
ਜ਼ਿਆਦਾ ਪੁਰਾਣਾ ਹੋ ਗਿਆ।
ਹਾਂਜੀ, ਤਾਂ ਉਹ ਮੈਨੂੰ ਵੀ ਮਹਿਸੂਸ ਹੁੰਦਾ ਕਿ ਅਸੀਂ ਐਡੇ ਵੱਡੇ ਹੋ ਗਏ ਕਿ ਸਾਡੇ ਜ਼ਮਾਨੇ ਨਾਲ ਇਹ ਸੰਬੋਧਿਤ ਕਰਦੀ ਆਪਾਂ ਨੂੰ। ਪਰ ਇਹ ਹੈ ਕਿ ਉਹਨਾਂ ਨੂੰ ਕਾਫੀ ਖੇਡਾਂ ਬਾਰੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਹਾਂ ਏਦਾਂ ਵੀ ਖੇਡਿਆ ਕਰਦੇ ਸੀ, ਏਦਾਂ ਵੀ ਹੁੰਦੀਆਂ ਸੀ ਗੇਮਾਂ ਤੇ। ਪਰ ਹੁਣ ਮੋਬਾਈਲ ਨੇ ਸਾਰੀ ਜਗ੍ਹਾ ਮੋਬਾਈਲ ਨੇ ਲੈ ਲਿੱਤੀ ਜੀ।
ਬਿਲਕੁਲ ਬਿਲਕੁਲ, ਉਹ ਖੇਡਾਂ ਦੀ ਗੱਲ ਦੇਖੋ, ਉਹ ਭਾਵੇਂ ਕੋਟਲਾ ਛਪਾਕੀ ਹੁੰਦੀ ਸੀ, ਬਾਂਦਰ ਕਿੱਲਾ ਹੁੰਦਾ ਸੀ, ਅਸੀਂ ਤਾਂ ਕੁੜੀਆਂ ਘਰ ਘਰ ਬਹੁਤ ਖੇਡਦੀਆਂ ਹੁੰਦੀਆਂ ਸੀਗੀਆਂ। ਮੈਨੂੰ ਯਾਦ ਹੈ ਕਿ ਅਸੀਂ ਆਪਣੇ ਮੰਮੀ ਦੇ ਕੱਪੜੇ ਵਗੈਰਾ ਕੱਢ ਕੇ ਤੇ ਅਸੀਂ ਉਹ ਘਰ ਘਰ ਬੜਾ ਖੇਡਣਾ। ਸੋ ਕਈ ਇਹੋ ਜਿਹੀਆਂ ਖੇਡਾਂ ਹੁੰਦੀਆਂ ਸੀ ਜਿਹੜੇ ਬੱਚੇ ਹੁਣ ਨਹੀਂ ਖੇਡ ਰਹੇ। ਤੇ ਸ਼ਮਿੰਦਰ ਜੀ ਧਨੀ ਸਾਹਿਬ ਜੁੜੇ ਨੇ ਤੇ ਗੁਡ ਮਾਰਨਿੰਗ ਵੀ ਬੁਲਾਈ ਹੈ ਤੇ ਨਾਲ ਹੀ ਕਿਹਾ ਤੁਹਾਨੂੰ ਬੜਾ ਪਿਆਰ
ਜੀ, ਸਤਿ ਸ੍ਰੀ ਅਕਾਲ
ਜੀ ਤੇ ਵੈਲਕਮ ਲਿਖਿਆ ਹੈ ਨਾਲ ਹੀ ਇਹਨਾਂ ਨੇ ਇੱਕ ਬੜਾ ਪਿਆਰਾ ਫੋਟੋ ਮੈਸੇਜ ਉਹਦੇ ਜ਼ਰੀਏ ਵੈਲਕਮ ਕਿਹਾ ਹੈ ਸ਼ਮਿੰਦਰ ਤੁਹਾਨੂੰ।
ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਮੈਂ ਕਬੂਲ ਕਰਦੀ ਹਾਂ ਤੁਹਾਡਾ, ਥੈਂਕ ਯੂ।
ਇਸ ਤੋਂ ਬਾਅਦ ਹੁਣ ਜਿਹੜਾ ਇਹਨਾਂ ਨੇ ਸ਼ੇਅਰ ਭੇਜਿਆ ਨਾ, ਜੇ ਮੈਂ ਇਹ ਤੁਹਾਨੂੰ ਸੁਣਾ ਦਵਾਂ ਤੇ ਬਸ ਫੇਰ ਤੇ ਹੁਣ ਮੈਂ ਦੇਖਦੀ ਹਾਂ ਤੁਸੀਂ ਕੀ ਕਹਿੰਦੇ ਹੋ। ਇਹਨਾਂ ਨੇ ਲਿਖਿਆ ਜੀ, ਹਮਾਰੀ ਮਹਿਫਿਲ ਮੇ ਲੋਕ ਬਿਨ ਬੁਲਾਏ ਆਤੇ ਹੈ, ਹਮਾਰੀ ਮਹਿਫਿਲ ਮੇ ਲੋਕ ਬਿਨ ਬੁਲਾਏ ਆਤੇ ਹੈ, ਕਿਉਂਕਿ ਯਹਾਂ ਸਵਾਗਤ ਮੇ ਫੂਲ ਨਹੀਂ ਦਿਲ ਵੀ ਛਾਏ ਜਾਤੇ ਹੈ।
ਤੁਸੀਂ ਸਪੀਚਲੈਸ ਕਰਤਾ ਜੀ ਮੈਨੂੰ, ਕੀ ਦੱਸਾਂ ਹੁਣ ਮੈਂ ਤੁਹਾਨੂੰ, ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ।
ਬਿਲਕੁਲ ਦੇਖ ਲੋ ਸ਼ਵਿੰਦਰ ਜੀ, ਉਧਰ ਤੁਸੀਂ ਇਸ ਵੇਲੇ ਤਾਂ ਕਹਿ ਲੋ ਵੀ ਅੱਧੀ ਰਾਤ ਹੀ ਚੱਲਦੀ ਹੁੰਦੀ ਇੱਕ ਤਰ੍ਹਾਂ ਇੰਡੀਆ ਦੇ ਵਿੱਚ, ਤੁਸੀਂ ਪਟਿਆਲੇ ਤੋਂ ਸਾਡੇ ਨਾਲ ਜੁੜੇ ਆ। ਸੋ ਸਵੇਰੇ ਸਵੇਰੇ ਮੈਨੂੰ ਪਤਾ ਕਿ ਉਹ ਸੁਸਤੀ ਪਈ ਹੁੰਦੀ ਆ, ਪਰ ਏਦਾਂ ਦੇ ਪਿਆਰੇ ਪਿਆਰੇ ਜਿਹੜੇ ਮੈਸੇਜਸ ਹੁੰਦੇ ਆ ਨਾ, ਉਹ ਅੱਖਾਂ ਖੋਲਦੇ
ਹਾਂਜੀ।
ਤੇ ਨਾਲ ਦੀ ਨਾਲ ਦੇਖ ਲੋ ਚਾਹ ਵੀ ਪਿਲਾ ਦਿੱਤੀ ਅਸੀਂ ਤੁਹਾਨੂੰ। ਹੁਣ ਦੇਖ ਲੋ ਵੀ ਸਾਡੇ ਪਰਿਵਾਰ ਬਾਰੇ ਮੈਂ ਜਿੰਨਾ ਦੱਸਿਆ ਸੀ ਉਸ ਤੋਂ ਜ਼ਿਆਦਾ ਹੀ ਕਿਤੇ ਆ, ਹੁਣ ਤੁਸੀਂ ਸਾਰਿਆਂ ਨੂੰ ਆਪ ਹੀ ਮਿਲ ਲਿਆ ਇਹ ਗੱਲ। ਹਾਂ, ਤੇ ਨਾਲ ਬਚਿੱਤਰ ਮੌਰ ਭੁੱਲਰ ਹੁਣਾਂ ਨੇ ਜੀ ਇੱਕ ਹੋਰ ਫੋਟੋ ਮੈਸੇਜ ਭੇਜਿਆ, ਕੀ ਦੱਸਾਂ, ਤੰਦੂਰ ਲੱਗਾ ਹੋਇਆ, ਪੇਂਟਿੰਗ ਹੈ ਜੀ, ਇੱਕ ਤੰਦੂਰ ਬਣ ਰਿਹਾ ਤੇ ਉਹਦੇ ਵਿੱਚ ਜਿਹੜੀਆਂ ਪੰਜ ਸੱਤ ਔਰਤਾਂ ਉਹ ਤੰਦੂਰ ਤੇ ਰੋਟੀਆਂ ਲਾ ਰਹੀਆਂ, ਦੋ ਬਜ਼ੁਰਗ ਔਰਤਾਂ ਲਾਗੇ ਖੜੀਆਂ ਗੱਲਾਂ ਕਰ ਰਹੀਆਂ, ਬੜੀਆਂ ਪਿਆਰੀਆਂ ਪਿਆਰੀਆਂ ਰੰਗ ਬਿਰੰਗੇ ਜੇ ਸੂਟਾਂ ਦੇ ਵਿੱਚ ਜੱਚ ਰਹੀਆਂ, ਤੇ ਇੱਕ ਜਿਹੜੀ ਔਰਤ ਹੈ ਉਹਨੇ ਇੱਕ ਢਾਕੇ ਲਾਇਆ ਹੋਇਆ ਬੱਚੇ ਨੂੰ, ਜਿਹੜੀ ਇੱਕ ਢਾਕ ਤੇ ਚੁੱਕਦੇ ਹੁੰਦੇ ਆ ਨਾ ਬੱਚੇ ਨੂੰ, ਉਹ ਚੁੱਕਿਆ ਹੋਇਆ, ਬੜੀ ਹੀ ਪਿਆਰੀ ਜਿਹੀ ਤਸਵੀਰ ਹੈ ਸ਼ਵਿੰਦਰ। ਤੇ ਨਾਲ ਹੀ ਸੀ ਇੱਕ ਹੋਰ ਬੜਾ ਪਿਆਰਾ ਇਹਨਾਂ ਨੇ ਫੋਟੋ ਮੈਸੇਜ ਕੀਤਾ, ਕਹਿੰਦੇ ਇਹ ਵੀ ਟਾਈਮ ਸੀ ਜਦੋਂ ਸਾਈਕਲ 'ਚ ਹਵਾ ਭਰਦੇ ਭਰਦੇ ਕੱਪੜੇ ਕਾਲੇ ਕਰ ਲੈਂਦੇ ਸੀ, ਇੱਕ ਬੱਚਾ ਸਾਈਕਲ 'ਚ ਤਾਂ ਹਵਾ ਭਰ ਰਿਹਾ, ਯਾਦ ਉਹ ਪੰਪ ਹੁੰਦੇ ਸੀਗੇ ਸਾਈਕਲ 'ਚ ਹਵਾ ਭਰਨ ਦੇ ਲਈ,
ਹਾਂਜੀ ਹਾਂਜੀ,
ਘਰਾਂ ਦੇ ਵਿੱਚ ਵੀ ਹੁੰਦੇ, ਉਹ ਵਾਲਾ ਜਿਹੜਾ ਉਹ ਹਵਾ ਭਰ ਰਹੇ ਆ। ਇਹ ਇੰਨੀਆਂ ਪਿਆਰੀਆਂ ਪਿਆਰੀਆਂ ਫੋਟੋ ਮੈਸੇਜ ਭੇਜਦੀਆਂ ਨਾ ਕਿ ਕਈ ਗੱਲਾਂ ਜਿਹੜੀਆਂ ਬਿਲਕੁਲ ਵਿਸਰੀਆਂ ਹੁੰਦੀਆਂ ਨਾ ਉਹ ਇੱਕਦਮ ਯਾਦ ਆ ਜਾਂਦੀਆਂ। ਸੋ ਇਹਦੇ ਲਈ
ਤੁਸੀਂ ਸਮਾਂ ਇਹ ਦੱਸ ਕੇ ਮੈਨੂੰ ਯਾਦ ਕਰਵਾਤਾ, ਵਾਕਈ ਐਂ ਹੁੰਦਾ ਸੀਗਾ, ਹੁਣ ਤਾਂ ਉਹ ਚੀਜ਼ਾਂ ਭੁੱਲ ਗਏ ਪਰ ਉਹ ਮੈਨੂੰ ਪੰਪ ਜਿਹੜਾ ਯਾਦ ਆ ਗਿਆ ਹੁਣ।
ਹਾਂ ਬਿਲਕੁਲ, ਉਹੀ ਕਹਿੰਦੀ ਕਿ ਉਹ ਵਿਸਰੀਆਂ ਯਾਦਾਂ ਜਿਹੜੀਆਂ ਉਹ ਅਸੀਂ ਸਾਰੇ ਇਕੱਠੇ ਬੈਠ ਕੇ ਇੱਥੇ ਯਾਦ ਕਰ ਲੈਨੇ ਆ ਤੇ ਦਿਨ ਫਿਰ ਸਾਡਾ ਵਾਹ, ਪੁੱਛੋ ਨਾ ਤੁਸੀਂ, ਬੁੱਧਵਾਰ ਦੀ ਉਡੀਕ ਰਹਿੰਦੀ ਹੈ ਮੈਨੂੰ ਤੇ। ਸੋ ਗੱਲਾਂ ਬਾਤਾਂ ਅਸੀਂ ਬਹੁਤ ਕਰ ਲਈਆਂ ਤੇ ਅਸੀਂ ਗੀਤ ਵੀ ਸੁਣਾਉਣੇ ਆ ਸ਼ਮਿੰਦਰ ਪ੍ਰੋਗਰਾਮ ਦੇ ਵਿੱਚ, ਇਹਨਾਂ ਨੇ ਕਹਿਣਾ ਪੀ ਲੈ ਹੁਣ ਸਹੇਲੀਆਂ ਜੇ ਦੁਬਾਰਾ ਮਿਲੀ ਪਈਆਂ ਪ੍ਰੋਗਰਾਮ ਦੇ ਵਿੱਚ ਤੇ ਇਹਨਾਂ ਨੇ ਆਪਣੀਆਂ ਹੀ ਗੱਲਾਂ ਛੇੜ ਲਈਆਂ, ਗੀਤ ਸੁਣਾਏ ਨੀ। ਸੋ ਅਸੀਂ ਪ੍ਰੋਗਰਾਮ ਦੇ ਵਿੱਚ ਗੀਤ ਵੀ ਸੁਣਾਉਣੇ ਆ ਜੀ, ਤੁਹਾਡੀਆਂ ਫਰਮਾਇਸ਼ਾਂ ਸਾਡੇ ਕੋਲ ਪਈਆਂ ਨੇ, ਸੁਣਦੇ ਆ ਜੀ ਇਹ ਗੀਤ ਤੇ ਉਸ ਤੋਂ ਬਾਅਦ ਫਿਰ ਮੈਂ ਤੇ ਸ਼ਮਿੰਦਰ ਹਾਜ਼ਰ ਹੁੰਦੀਆਂ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ। मुड़ हाजिर होने आ एक छोटे जे वक्फे तो बाद सुनते रहो आवाज भी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
सीडी बैटरीज नाउ ट्रेडिंग एज डीएमबी मोटर रिपेयर्स
इत्थे हर तरह दीआं गड्डियां दी मरम्मत कीती जांदी है जिवें कि ऑटो इलेक्ट्रिकल मैकेनिकल एयर कंडीशनिंग एलपीजी रिपेयर ते इंस्टॉलेशन
इस तो इलावा पिंक स्लिप ब्लू स्लिप व्हील बैलेंसिंग व्हील अलाइनमेंट ते नवे टायर खरीदण लई दर्शन दिओ
सीडी बैटरीज फिलिप्स साउंड सिस्टम दे ऑथराइज्ड डीलर भी हन इत्थे नवीआं गड्डियां दी अंडर वारंटी लॉग बुक सर्विस भी कीती जांदी है
सीडी बैटरीज हफ्ते दे 6 दिन उपलब्ध ने
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
ਸੀਡੀ ਬੈਟਰੀਜ਼
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
ਜੀ ਜੁਗਨੀ ਸੁਣ ਰਹੇ ਸੀ ਜੀ ਅਸੀਂ ਗੁਰਮੀਤ ਬਾਵਾ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿਚ ਅਸੀਂ ਲਹਿਰਾਂ ਲਾਈਆਂ ਹੋਈਆਂ ਗੱਲਾਂ ਬਾਤਾਂ ਦੀਆਂ ਜੀ ਤੇ ਤੁਹਾਡੇ ਮੈਸੇਜਿਸ ਦੀਆਂ ਤੁਹਾਡੇ ਫੋਟੋ ਮੈਸੇਜਿਸ ਦੀਆਂ ਸੋ ਮੈਂ ਮਾਣ ਰਹੀ ਹਾਂ ਜੀ ਬੁੱਧਵਾਰ ਦੀ ਸਵੇਰ ਨੂੰ ਐਡੀਲੇਡ ਸਟੂਡੀਓ ਤੋਂ ਤੇ ਤੁਹਾਡੇ ਸਭ ਨਾਲ ਸਾਂਝ ਪਾਈ ਹੋਈ ਹੈ ਪਟਿਆਲਾ ਸਟੂਡੀਓ ਤੋਂ ਸਰਬਜੀਤ ਭਾਜੀ ਹੁਣਾਂ ਨੇ ਜੋ ਤਕਨੀਕੀ ਦੇਖ ਰੇਖ ਕਰ ਰਹੇ ਨੇ ਪ੍ਰੋਗਰਾਮ ਦੀ ਤੇ ਨਾਲ ਹੀ ਸਾਡੇ ਨਾਲ ਅੱਜ ਸ਼ਮਿੰਦਰ ਪਟਿਆਲਾ ਤੋਂ ਜੁੜੇ ਹੋਏ ਨੇ ਜੋ ਜਲਦੀ ਹੀ ਹਰਮਨ ਰੇਡੀਓ ਟੀਮ ਦਾ ਇਕ ਮੈਂਬਰ ਬਣਨ ਜਾ ਰਹੇ ਨੇ ਸੋ ਉਹਨਾਂ ਦਾ ਅਸੀਂ ਪ੍ਰੋਗਰਾਮ ਦੇ ਵਿਚ ਸਵਾਗਤ ਵੀ ਕੀਤਾ ਤੇ ਗੱਲਾਂ ਬਾਤਾਂ ਵੀ ਕਰ ਰਹੇ ਨੇ ਸ਼ਮਿੰਦਰ ਜੀ ਜਿਦਾਂ ਤੁਸੀਂ ਦੱਸਿਆ ਕਿ ਸੰਗੀਤ ਦੇ ਵਿਚ ਐਮ ਫਿਲ ਕੀਤੀ ਹੋਈ ਆ ਤੁਸੀਂ ਤੇ ਮੈਂ ਸਰੋਤਿਆਂ ਨੂੰ ਜਿਦਾਂ ਪਹਿਲਾਂ ਵੀ ਦੱਸਿਆ ਜੀ ਅਸੀਂ ਬੜੀਆਂ ਪੱਕੀਆਂ ਸਹੇਲੀਆਂ ਰਹੀਆਂ ਹੋਈਆਂ ਅਸੀਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿਚ ਇਕੱਠਿਆਂ ਨੇ ਹੀ ਐਮ ਫਿਲ ਕੀਤੀ ਸੀ ਸੋ ਸੋਚਿਆ ਕਿ ਅੱਜ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਆ ਕਿ ਉਹ ਨਾ ਸੰਗੀਤ ਤੋਂ ਕੀਤੀ ਜਾਵੇ ਸ਼ਮਿੰਦਰ
ਬਿਲਕੁਲ ਜੀ
ਤੇ ਸੰਗੀਤ ਦੀ ਗੱਲ ਕਰੀਏ ਵੈਸੇ ਤੇ ਅਸੀਂ ਕਲਾਸੀਕਲ ਜਿਹੜਾ ਮਿਊਜ਼ਿਕ ਹੈ ਉਹਦੇ ਵਿੱਚ ਹੀ ਐਮਫਿਲ ਕੀਤੀ ਹੋਈ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਦਿਲਾਂ ਦੇ ਵਿੱਚ ਜਿਹੜਾ ਲੋਕ ਸੰਗੀਤ ਹੈ ਨਾ ਉਹ ਕਿਤੇ ਨਾ ਕਿਤੇ ਹਾਵੀ ਰਿਹਾ ਤੇ ਉਹ ਅੱਜ ਤੱਕ ਵੀ ਹੈ ਜੀ ਸੋ ਅੱਜ ਗੱਲ ਕਰਦੇ ਹਾਂ ਲੋਕ ਸੰਗੀਤ ਦੀ ਸ਼ਮਿੰਦਰ ਕੀ ਕਹਿੰਦੇ ਹੋ ਤੁਸੀਂ
ਬਿਲਕੁਲ ਜੀ ਬਿਲਕੁਲ ਲੋਕ ਸੰਗੀਤ ਜਿਵੇਂ ਨਾਮ ਤੇ ਪਤਾ ਲੱਗਦਾ ਕਿ ਇਹ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ ਲੋਕਾਂ ਦੇ ਨਾਲ ਲੋਕਾਂ ਦੇ ਵਿਚਾਰ ਐਕਸਪ੍ਰੈਸ ਕਰਨ ਦਾ ਇੱਕ ਤਰੀਕਾ ਹੀ ਸਮਝ ਲਓ ਹਨਾ ਜੀ ਤੇ ਹਰੇਕ ਦਾ ਆਪਣਾ ਤਰੀਕਾ ਹੈ ਹਰੇਕ ਦਾ ਆਪਣਾ ਆਪਣਾ ਤਰੀਕਾ ਹੈ ਉਸ ਨੂੰ ਮਤਲਬ ਕਿਵੇਂ ਐਕਸਪ੍ਰੈਸ ਕਰਨਾ ਕਿਵੇਂ ਕਹਿਣਾ ਹੈ ਉਹ ਆਪਣੇ ਗੀਤ ਸੰਗੀਤ ਦੁਆਰਾ ਬੰਦਾ ਐਕਸਪ੍ਰੈਸ ਕਰ ਸਕਦਾ ਹਨਾ ਜੀ ਤਾਂ ਇਹ ਕਾਫੀ ਹਾਂਜੀ ਹਾਂਜੀ ਤਾਂ ਇਹ ਜਿਹੜਾ ਹੈਗਾ ਆਪਾਂ ਹਰੇਕ ਤਰ੍ਹਾਂ ਦਾ ਲੋਕ ਸੰਗੀਤ ਬਣਿਆ ਜਿਵੇਂ ਬਚਪਨ ਤੋਂ ਹੀ ਸਮਝੋ ਸੰਗੀਤ ਸ਼ੁਰੂ ਹੋ ਜਾਂਦਾ ਹਨਾ ਜੀ ਤੇ ਜਿਵੇਂ ਬੱਚਾ ਜਨਮ ਹੁੰਦਾ ਜਨਮ ਦੇ ਗੀਤ ਹੋ ਗਏ ਜੀ ਹਨਾ ਜੀ ਫਿਰ ਵੱਡਾ ਹੁੰਦਾ ਵਿਆਹ ਦੇ ਗੀਤ ਹੋ ਗਏ ਵਿਆਹ ਦੇ ਕਿੰਨੇ ਹੁਣ ਰਸਮਾਂ ਹੁੰਦੀਆਂ ਹਨਾ ਜੀ ਤਾਂ ਹਰੇਕ ਰਸਮ ਉੱਪਰ ਕੋਈ ਨਾ ਕੋਈ ਗੀਤ ਬਣਿਆ ਹੀ ਹੋਇਆ ਹੁੰਦਾ ਤੇ ਹਾਂਜੀ
ਬਿਲਕੁਲ ਸੋ ਜੀ ਜਿਹੜਾ ਲੋਕ ਸੰਗੀਤ ਦੀ ਗੱਲ ਕਰੀਏ ਲੋਕ ਜੇ ਕਹੀਏ ਲੋਕ ਤੇ ਸੰਗੀਤ ਦੋ ਸ਼ਬਦਾਂ ਤੋਂ ਬਣਿਆ ਹੋਇਆ ਲੋਕ ਇੱਕ ਖਿੱਤੇ ਨੂੰ ਇੱਕ ਕਿਸੇ ਵੀ ਸੰਪਰਦਾਇ ਨੂੰ ਇੱਕ ਲੋਕ ਜਿਹੜਾ ਉਹ ਕਿਹਾ ਜਾਂਦਾ ਕਿਉਂਕਿ ਜੇ ਅਸੀਂ ਗੱਲ ਕਰੀਏ ਤੇ ਅਸੀਂ ਪੰਜਾਬ ਦੇ ਲੋਕ ਅਸੀਂ ਭਾਰਤ ਦੇ ਲੋਕ ਸੋ ਇੱਕ ਖਿੱਤੇ ਬਣੇ ਹੁੰਦੇ ਆ ਤੇ ਉਹਨਾਂ ਦੇ ਆਧਾਰਿਤ ਹੀ ਫਿਰ ਅੱਗੇ ਉਹਨਾਂ ਦਾ ਜਨ ਜੀਵਨ ਹੁੰਦਾ ਉਹਨਾਂ ਦੀ ਰਹਿਣੀ ਸਹਿਣੀ ਹੁੰਦੀ ਆ ਉਹਨਾਂ ਦਾ ਉੱਠਣਾ ਬੈਠਣਾ ਪਹਿਰਾਵਾ ਗੱਲਬਾਤ ਕਰਨ ਦਾ ਤਰੀਕਾ ਤੇ ਇਸੇ ਤਰ੍ਹਾਂ ਫਿਰ ਜਿਹੜਾ ਸੰਗੀਤ ਉਹ ਹਰ ਖਿੱਤੇ ਦਾ ਆਪਣਾ ਸੰਗੀਤ ਰਹਿੰਦਾ ਸੋ ਲੋਕ ਸੰਗੀਤ ਦੀ ਗੱਲ ਕਰੀਏ ਸ਼ਮਿੰਦਰ ਤੇ ਲੋਕ ਸੰਗੀਤ ਉਹ ਸੰਗੀਤ ਹੈ ਜਿਹਨੂੰ ਕਿਸੇ ਨੇ ਆਪਣੀ ਕਲਮ ਨਾਲ ਨਹੀਂ ਲਿਖਿਆ ਜਾਂ ਜਿਹਦੇ ਜਿਸਤੇ ਕੋਈ ਰਚੇਤਾ ਨਹੀਂ ਹੈਗੇ ਜੋ ਪੀੜੀ ਦਰ ਪੀੜੀ ਇਸੇ ਤਰ੍ਹਾਂ ਚੱਲਿਆ ਆ ਰਿਹਾ ਹੈ ਜੋ ਲੋਕਾਂ ਦੇ ਆਪਣੇ ਵਲਵਲਿਆਂ ਨੂੰ ਪ੍ਰਗਟਾਉਣ ਲਈ ਜੋ ਵੀ ਗੁਣਗੁਣਾਇਆ ਜਾਂ ਗਾਇਆ ਉਹਨੂੰ ਅਸੀਂ ਲੋਕ ਸੰਗੀਤ ਕਹਿ ਦਿੰਨੇ ਆ ਨਾ ਤੇ ਮਨੁੱਖੀ ਸੁਭਾਅ ਦੇ ਆਪਣੇ ਅੰਦਰਲੇ ਜਿਹੜੇ ਭਾਵ ਆ ਉਹਨਾਂ ਨੂੰ ਦੂਜਿਆਂ ਸਾਹਮਣੇ ਪ੍ਰਗਟਾਉਣ ਦੀ ਮੁੱਢਲੀ ਇੱਛਾ ਜਿਹੜੀ ਹੁੰਦੀ ਹੈ ਨਾ ਉਥੋਂ ਹੀ ਲੋਕ ਸੰਗੀਤ ਦਾ ਜਿਹੜਾ ਵਿਕਾਸ ਹੈ ਉਹ ਹੋਇਆ ਹੈ। ਸੋ ਜਿਸ ਤਰ੍ਹਾਂ ਜੀ ਆਪਣੇ ਖਾਣ ਪਹਿਨਣ ਦੇ ਲਈ ਅਸੀਂ ਜਿਹੜੇ ਲੋਕ ਹੁੰਦੇ ਸੀਗੇ ਉਹਨਾਂ ਨੇ ਕਣਕ ਬੀਜ ਦੇਣੀ ਤੇ ਕਪਾਹ ਬੀਜ ਦੇਣੀ, ਉਸੇ ਤਰ੍ਹਾਂ ਆਪਣੇ ਜਿਹੜੀ ਵਲਵਲੇ ਹੁੰਦੇ ਸੀ ਆਪਣੇ ਦਿਲ ਦੇ ਜਿਹੜੀ ਆਪਣੇ ਰੂਹ ਦੀ ਖੁਰਾਕ ਦੇ ਲਈ ਜਿਹੜੀ ਗੱਲ ਕਰੀਏ ਤੇ ਉਹ ਫਿਰ ਜਿਹੜਾ ਲੋਕ ਸੰਗੀਤ ਜਿਹੜਾ ਉਹ ਰਚ ਲੈਂਦੇ ਸੀ। ਜਿੱਦਾਂ ਕਣਕ ਤੇ ਕਪਾਹ ਆਮ ਘਾਹ ਬੂਟੇ ਜਿਹੜੇ ਸਦੀਆਂ ਤੋਂ ਤਰੱਕੀ ਤੋਂ ਪਿੱਛੇ ਬਣੇ ਆ ਨਾ, ਇਸੇ ਤਰ੍ਹਾਂ ਜਿਹੜੇ ਇਹ ਗੀਤ ਵੀ ਹੈ ਇਹ ਕਈ ਪੀੜੀਆਂ ਦੇ ਘਾਹ ਕਹਿ ਲਓ, ਜਿਵੇਂ ਕਿਸੇ ਕਵੀ ਨੇ ਇਹਨਾਂ ਨੂੰ ਇੱਕ ਥਾਂ ਤੇ ਬੈਠ ਕੇ ਨਹੀਂ ਲਿਖਿਆ, ਸਗੋਂ ਕਈ ਨਸਲਾਂ ਜਿਹੜੀਆਂ ਆ ਉਹ ਇਹਨਾਂ ਨੂੰ ਜੋੜਦੀਆਂ ਸੰਵਾਰਦੀਆਂ ਇਹਨਾਂ ਨੂੰ ਮਾਂਜਦੀਆਂ ਲਿਸ਼ਕਾਂਜਦੀਆਂ ਲਿਸ਼ਕਾਉਂਦੀਆਂ ਰਹੀਆਂ ਤੇ ਇਹ ਸਾਂਝੀ ਮਿਹਨਤ ਦੇ ਨਾਲ ਫਿਰ ਇਹ ਜਿਹੜੇ ਗੀਤ ਆ ਇਹਨਾਂ ਨੂੰ ਬੜਾ ਹੀ ਸੋਹਣਾ ਤੇ ਹੌਲਾ ਜਿਹਾ ਬਣਾ ਦਿੱਤਾ। ਜਿਸ ਤਰ੍ਹਾਂ ਸ਼ਮਿੰਦਰ ਨਦੀਆਂ ਵਿਚ ਪਏ ਜਿਹੜੇ ਪੱਥਰ ਨੀ ਹੁੰਦੇ ਉਹ ਘਸ ਘਸ ਕੇ ਗੋਲ ਮਟੋਲ ਕੂਲੇ ਜਿਹੇ ਹੋ ਜਾਂਦੇ ਆ, ਹੈਨਾ, ਇਹਨਾਂ ਵਿਚ ਵੀ ਕਿਤੇ ਇੱਕ ਜਿਹੜੇ ਸ਼ਬਦ ਜਿਹੜੇ ਇਹ ਗੀਤ ਹੈ ਇਹ ਵੀ ਇਸੇ ਤਰ੍ਹਾਂ ਉਹ ਕਹਿੰਦੇ ਵੀ ਕੂਲੇ ਹੋਏ ਹੋਏ ਆ ਪੀੜੀ ਦਰ ਪੀੜੀ ਚੱਲ ਚੱਲ ਕੇ। ਸੋ ਇਹਨਾਂ ਗੀਤਾਂ ਨੂੰ ਅੱਜ ਅਸੀਂ ਯਾਦ ਕਰਨਾ ਰਲ ਬੈਠ ਕੇ ਤੇ ਤੁਹਾਡੇ ਦਿਲ ਦੇ ਵਿਚ ਵੀ ਕੋਈ ਇਹੋ ਜਿਹਾ ਗੀਤ ਹੋਵੇ ਜੇ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਲੋਕ ਗੀਤ ਤੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰ ਸਕਦੇ ਹੋ ਜੀ। ਤੇ ਸ਼ਮਿੰਦਰ ਜੀ ਸਾਡੇ ਨਾਲ ਸੁਰਿੰਦਰ ਕੌਰ ਤੇ ਜਗਵੀਰ ਸਿੰਘ ਹੁਣਾਂ ਨੇ ਸਾਂਝ ਪਾਈ ਹੈ ਜੀ ਪ੍ਰੋਗਰਾਮ ਦੇ ਵਿਚ। ਤੇ ਸੁਰਿੰਦਰ ਕੌਰ ਹੁਣੀ ਕਹਿ ਰਹੇ ਕਿ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ, ਕਹਿੰਦੇ ਪਿਆਰੀਆਂ ਪਿਆਰੀਆਂ ਗੱਲਾਂ ਸੁਣ ਕੇ ਪੁਰਾਣੇ ਦਿਨ ਯਾਦ ਆ ਗਏ, ਬਹੁਤ ਬਹੁਤ ਧੰਨਵਾਦ ਜੀ। ਇਹ ਸੁਰਿੰਦਰ ਕੌਰ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਜੀ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ ਤੇ ਪਿਆਰੀਆਂ ਪਿਆਰੀਆਂ ਗੱਲਾਂ ਜਿਹੜੀਆਂ ਉਹ ਅਸੀਂ ਨੀ ਕਰਦੇ ਤੁਸੀਂ ਨੀ ਕਰਦੇ ਆ। ਸੋ ਇਹ ਤੁਹਾਨੂੰ ਜਿਵੇਂ ਕਿਹਾ ਕਿ ਇੱਕ ਤਰਫਾ ਨਹੀਂ ਹੁੰਦਾ, ਸੋ ਤੁਹਾਡੀਆਂ ਗੱਲਾਂ ਤੁਹਾਡੇ ਸਾਰਿਆਂ ਦੇ ਵਿਚਾਰ ਸੁਣ ਕੇ ਵੀ ਬੜਾ ਅੱਛਾ ਲੱਗਦਾ ਹੈ ਜੀ। ਸੋ ਪ੍ਰੋਗਰਾਮ ਨੂੰ ਮਾਨਣ ਲਈ ਤੇ ਇੰਜੋਏ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਇਸੇ ਤਰ੍ਹਾਂ ਸਾਂਝ ਜਿਹੜੀ ਤੁਸੀਂ ਪ੍ਰੋਗਰਾਮ ਦੇ ਵਿਚ ਪਾਈ ਰੱਖਣੀ ਹੈ। ਜਗਵੀਰ ਸਿੰਘ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸ਼ਮਿੰਦਰ ਸਾਰੇ ਹਰਮਨ ਪਰਿਵਾਰ ਨੂੰ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਤੇ ਕਹਿ ਰਹੇ ਕਿ ਹਾਜ਼ਰੀ ਪ੍ਰਵਾਨ ਕਰੋ, ਪ੍ਰੋਗਰਾਮ ਬੜਾ ਸੋਹਣਾ ਚੱਲ ਰਿਹਾ ਹੈ, ਕਹਿੰਦੇ ਕਾਫੀ ਦਿਨਾਂ ਤੋਂ ਗੈਰ ਹਾਜ਼ਰ ਰਿਹਾ ਹੈ ਜੀ, ਮਿੰਟੂ ਬਾਈ ਦਾ ਕੀ ਹਾਲ ਹੈ, ਜੇ ਹੋ ਸਕੇ ਤਾਂ ਉਹਨਾਂ ਦਾ ਨੰਬਰ ਦੇ ਦਿਓ ਜੀ। ਸੋ ਇਹ ਜਗਵੀਰ ਸੇਖੋਂ ਕੇਨਸ ਤੋਂ ਸੀ ਤੇ ਇਹਨਾਂ ਨੇ ਗਾਣਾ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਵੰਗ ਦਿਲਪ੍ਰੀਤ ਢਿੱਲੋਂ ਦਾ ਸੌਂਗ ਹੈ ਜੀ ਕੋਈ ਇਹ, ਤੋ ਪ੍ਰੋਗਰਾਮ ਦੇ ਵਿਚ ਅਸੀਂ ਜ਼ਰੂਰ ਚਲਾ ਦੇਵਾਂਗੇ, ਮੈਂ ਸਰਬਜੀਤ ਭਾਜੀ ਹੁਣਾਂ ਨੂੰ ਦੱਸ ਦੇਵਾਂਗੀ। ਸੋ ਦਿਲਪ੍ਰੀਤ ਹੁਣਾਂ ਦਿਲਪ੍ਰੀਤ ਢਿੱਲੋਂ ਦਾ ਗੀਤ ਵਾਂਗ ਪ੍ਰੋਗਰਾਮ ਦੇ ਵਿਚ ਸੁਣਨ ਦੀ ਫਰਮਾਇਸ਼ ਕੀਤੀ ਹੈ। ਨਾਲ ਹੀ ਜੀ ਬਰਾੜ ਸਾਹਿਬ ਦਾ ਹਾਲ ਚਾਲ ਪੁੱਛਿਆ ਉਹਨਾਂ ਨੇ ਜੀ, ਬਰਾੜ ਸਾਹਿਬ ਥੋੜਾ ਇਸ ਇਹਨਾਂ ਦਿਨਾਂ ਦੇ ਵਿਚ ਥੋੜੇ ਸਿਹਤ ਉਹਨਾਂ ਦੀ ਢਿੱਲੀ ਚੱਲ ਰਹੀ ਹੈ। ਸੋ ਬਿਲਕੁਲ ਜੀ, ਅਸੀਂ ਵੀ ਤੁਹਾਡੇ ਸਾਰਿਆਂ ਵਾਂਗੂ ਅਰਦਾਸ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਸਾਡੇ ਨਾਲ ਫਿਰ ਤੋਂ ਰਾਬਤਾ ਕਾਇਮ ਕਰਨ, ਔਰ ਤੁਹਾਡੇ ਸਾਰਿਆਂ ਵਾਂਗੂ ਜੀ ਉਹ ਵੀ ਬੇਕਰਾਰ ਨੇ ਤੁਹਾਨੂੰ ਸਾਰਿਆਂ ਨੂੰ ਮਿਲਣ ਲਈ, ਕਿਉਂਕਿ ਇਹ ਗੱਲ ਮੈਂ ਸਮਝ ਸਕਦੀ ਹਾਂ ਹੁਣ ਕਿ ਜਦੋਂ ਅਸੀਂ ਇੱਕ ਪਰਿਵਾਰ ਦਾ ਹਿੱਸਾ ਬਣ ਜਾਂਦੇ ਹਾਂ ਨਾ, ਫਿਰ ਜੇ ਇੱਕ ਵੀ ਦਿਨ ਛੁੱਟ ਜਾਵੇ ਤੁਹਾਨੂੰ ਮਿਲਣ ਤੋਂ ਇਹ, ਹੈ ਨਾ, ਤੇ ਫਿਰ ਸਾਨੂੰ ਵੀ ਅਜੀਬ ਜਿਹਾ ਲੱਗਦਾ ਕਿ ਨਹੀਂ ਇਸ ਬਾਰੇ ਮਿਲਿਆ ਨਹੀਂ ਗਿਆ। ਸੋ ਸਾਡੇ ਤੋਂ ਜ਼ਿਆਦਾ ਕਾਲੇ ਬਰਾੜ ਸਾਹਿਬ ਨੇ, ਪਰ ਬਿਲਕੁਲ ਜੀ ਅਸੀਂ ਵੀ ਥੋੜਾ ਜਿਹਾ ਉਹਨਾਂ ਨੂੰ ਕਹਿ ਦਈਦਾ ਵੀ ਨਹੀਂ ਅਜੇ ਤੱਕ ਤੁਸੀਂ ਪਹਿਲਾਂ ਠੀਕ ਹੋ ਜਾਓ ਚੰਗੀ ਤਰ੍ਹਾਂ ਫੇਰ ਹੀ ਤੁਸੀਂ ਆਓ। ਸੋ ਉਹਨਾਂ ਦਾ ਫੋਨ ਨੰਬਰ ਇਹਨਾਂ ਨੇ ਪੁੱਛਿਆ ਤੇ ਉਹ ਚੀਜ਼ ਜ਼ਰੂਰ ਜੇ ਮੈਨੂੰ ਮਿਲਿਆ ਤੇ ਮੈਂ ਤੁਹਾਨੂੰ ਸੈਂਡ ਕਰ ਦੇਵਾਂਗੀ। ਉਸ ਤੋਂ ਬਾਅਦ ਜੀ ਮੁੱਖ ਸੰਧੂ ਹੁਣਾਂ ਨੇ ਵੀ ਜੀ ਸਾਡੇ ਨਾਲ ਸਾਂਝ ਪਾਈ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ। ਸ਼ਮਿੰਦਰ
ਹਾਂਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ
ਜੀ। ਤੇ ਇਹਨਾਂ ਨੇ ਜੀ ਲਿਖਿਆ ਕਿ ਐਕਚੁਲੀ ਜਗਜੀਤ ਸਿੰਘ ਦੇ ਨਾਲ ਨਾਲ ਅੱਜ ਮੇਰੀ ਵਾਈਫ ਤੇ ਭਤੀਜੀ ਦਾ ਵੀ ਬਰਥਡੇ ਹੈ ਜੀ, ਤੇ ਸਾਰਿਆਂ ਤੇ ਸਾਰੇ ਹੀ ਮੇਰੇ ਫੇਵਰੇਟ ਨੇ, ਸੋ ਕੁਡ ਯੂ ਪਲੀਜ਼ ਪਲੇ ਐਨੀਥਿੰਗ ਫੋਰ ਦੈਮ। ਸੋ ਵਾਹ ਜੀ ਵਾਹ, ਬਹੁਤ ਵਧੀਆ। ਸੋ ਇਸ ਤੋਂ ਵਧੀਆ ਗੱਲ ਕੀ ਹੈ ਕਿ ਤੁਹਾਡੇ ਫੇਵਰੇਟ ਸਿੰਗਰ ਦਾ ਤੇ ਤੁਹਾਡੀ ਵਾਈਫ ਦਾ ਤੇ ਤੁਹਾਡੀ ਭਤੀਜੀ ਦਾ ਸਭ ਦਾ ਜਿਹੜਾ ਜਨਮ ਦਿਨ ਹੈ ਉਹ ਇੱਕ ਦਿਨ ਹੀ ਹੈ। ਸੋ ਇਹਨਾਂ ਨੇ ਲਿਖਿਆ ਸੀ ਰੱਬ ਸਭ ਨੂੰ ਚੜ੍ਹਦੀ ਕਲਾ ਦੇ ਵਿਚ ਰੱਖੇ। ਤੇ ਸ਼ਮਿੰਦਰ ਅਸੀਂ ਗੀਤ ਇੱਕ ਪਿਆਰਾ ਜਿਹਾ ਲਗਾਉਣਾ ਹੈ, ਹੁਣ ਮੈਂ ਸੋਚਦੀ ਹਾਂ ਵੀ ਕਿਹੜਾ ਗੀਤ ਅਸੀਂ ਲਗਾਉਣਾ ਹੈ ਜਿਹੜਾ ਇਹਨਾਂ ਦੇ ਇਸ ਖਾਸ ਦਿਨ ਨੂੰ ਥੋੜਾ ਹੋਰ ਖਾਸ ਬਣਾ ਦੇਵੇ। ਸੋ ਪ੍ਰੋਗਰਾਮ ਵਿੱਚ ਸਾਂਝ ਪਾਉਣ ਦੇ ਲਈ ਸੰਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਹਾਂਜੀ, ਤੁਹਾਨੂੰ ਬਹੁਤ ਬਹੁਤ ਰਾਜਿੰਦਰ
ਜੀ। ਉਸ ਤੋਂ ਬਾਅਦ ਰਾਜਮਹਿੰਦਰ ਸਿੰਘ ਜੁੜੇ ਨੇ ਜੀ ਸਾਡੇ ਨਾਲ ਫੇਰ ਤੋਂ, ਤੇ ਜੀ ਆਇਆਂ ਆਖ ਰਹੇ ਨੇ ਸ਼ਮਿੰਦਰ ਜੀ ਤੁਹਾਨੂੰ, ਕਹਿੰਦੇ ਜੀ ਆਇਆਂ ਸ਼ਮਿੰਦਰ ਭੈਣ।
ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਪਿਆਰ ਦੇਣ ਲਈ। ਬਹੁਤ ਬਹੁਤ
ਜੀ ਸ਼ਮਿੰਦਰ ਤੇ ਨਾਲ ਇਹਨਾਂ ਨੇ ਗੁਰਮੀਤ ਬਾਵਾ ਜੀ ਦੀ ਜੁਗਨੀ ਕਹਿੰਦੇ ਬਹੁਤ ਵਧੀਆ ਸੀ ਜੀ ਤੇ ਨਾਲ ਨਾਲ ਸਾਨੂੰ ਤਾਇਆ ਚਿਮਟਾ ਤੇ ਗੁਰਮੀਤ ਵੀਰ ਜੋ ਅਲਗੋਜੇ ਵਜਾਉਂਦਾ ਸੀ ਉਹਨਾਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ। ਗੁਰਮੀਤ ਵੀਰ ਮੇਰੇ ਪਿੰਡ ਮੋਹਣ ਭੰਡਾਰੀਆਂ ਦਾ ਹੈ ਜੋ ਤਾਇਆ ਚਿਮਟਾ ਨਵੀਂ ਆਬਾਦੀ ਤੇ ਗੁਰਮੀਤ ਬਾਵਾ ਜੀ ਆਕਾਸ਼ ਐਨਵਿਊ ਅੰਮ੍ਰਿਤਸਰ ਰਹਿੰਦੇ ਹਨ। ਓਕੇ ਜੀ, ਬਹੁਤ ਬਹੁਤ ਸ਼ੁਕਰੀਆ ਰਾਜਮਹਿੰਦਰ ਜੀ, ਇਹ ਵਾਲੀ ਜਿਹੜੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਸੋ ਬਿਲਕੁਲ ਤੁਸੀਂ ਸਹੀ ਕਿਹਾ ਕਿ ਉਹਨਾਂ ਦੇ ਨਾਲ ਜਿਹੜੇ ਸਜਿੰਦੇ ਸੀ ਉਹ ਚਿਮਟਾ ਵਜਾਉਂਦੇ, ਉਹ ਅਲਗੋਜ਼ੇ ਵਗਾਉਂਦੇ, ਉਹਨਾਂ ਨੂੰ ਵੀ ਬਿਲਕੁਲ ਨਹੀਂ ਭੁੱਲਣਾ ਚਾਹੀਦਾ। ਔਰ ਤੁਸੀਂ ਬਿਲਕੁਲ ਜੀ, ਤੁਹਾਡੇ ਵਰਗੇ ਪਿਆਰੇ ਪਿਆਰੇ ਸਰੋਤਿਆਂ ਨੇ ਸਾਨੂੰ ਭੁੱਲਣ ਵੀ ਨਹੀਂ ਦੇਣਾ। ਸੋ ਤੁਸੀਂ ਸਾਰੀਆਂ ਉਹ ਯਾਦਾਂ ਹੋ ਜਾਣ ਜਾਂ ਕੋਈ ਹੋਰ ਚੀਜ਼ ਹੋਵੇ ਜਿਹੜੀ ਸਾਨੂੰ ਨਹੀਂ ਵਿਸਾਰਨੀ ਚਾਹੀਦੀ, ਉਹਦੇ ਤੇ ਧਿਆਨ ਦਵਾਉਂਦੇ ਰਹਿੰਦੇ ਹੋ ਤੇ ਇਸੇ ਕਰਕੇ ਤਾਂ ਕਹਿੰਦੇ ਆ ਜੀ ਵੀ ਹਰਮਨ ਰੇਡੀਓ ਜਿਹੜਾ ਇਹ ਸਾਡਾ ਪਰਿਵਾਰ ਹੈ, ਇਹ ਅਸੀਂ ਆਪਣੇ ਵਿਰਸੇ ਨੂੰ ਸੰਭਾਲਣ ਦੇ ਵਿੱਚ ਕਾਫੀ ਹੱਦ ਤੱਕ ਸਫਲ ਹੋਏ ਆ ਤੇ ਇਸੇ ਤਰ੍ਹਾਂ ਤੁਹਾਡੇ ਸਾਰਿਆਂ ਦਾ ਹੱਥ ਫੜ ਕੇ ਅਸੀਂ ਇੱਕ ਦੂਜੇ ਦਾ ਇਸ ਵਿਰਸੇ ਨੂੰ ਭੁੱਲਣ ਨਹੀਂ ਦੇਣਾ ਕਿਸੇ ਨੂੰ ਵੀ। ਸੋ ਅੱਜ ਅਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਹਾਂ ਜੀ ਲੋਕ ਸੰਗੀਤ ਦੀ, ਤੇ ਲੋਕ ਸੰਗੀਤ ਦੇ ਵਿੱਚ ਜਿੱਥੇ ਗੀਤ ਆਉਂਦਾ ਆ ਜਾਂ ਜਿੱਥੇ ਲੋਕ ਨਾਚ ਆਉਂਦੇ ਆ ਉੱਥੇ ਅਸੀਂ ਅੱਜ ਗੱਲ ਕਰਨੀ ਹੈ ਜੀ ਜਿਹੜੇ ਸਾਡੇ ਸਾਜ ਸੀ ਲੋਕ ਸਾਜ। ਜੇ ਪ੍ਰੋਗਰਾਮ ਦੇ ਵਿੱਚ ਵਕਤ ਰਿਹਾ ਤੇ ਜ਼ਰੂਰ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਇਸ ਗੱਲ ਨੂੰ ਲੋਕ ਗੀਤ ਲੋਕ ਸਾਜ ਤੇ ਲੋਕ ਨਾਚਾਂ ਦੀ ਗੱਲ ਕਰਾਂਗੇ, ਪਰ ਜੇ ਪ੍ਰੋਗਰਾਮ ਦੇ ਵਿੱਚ ਅੱਜ ਸਮਾਂ ਨਾ ਮਿਲਿਆ ਤੇ ਜ਼ਰੂਰ ਹੀ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਪਹਿਲੂ ਨੂੰ ਜਿਹੜਾ ਉਹ ਜਾਰੀ ਰੱਖਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਇਸ ਹੌਸਲਾ ਅਫਜ਼ਾਈ ਲਈ। ਤੇ ਧਨੀ ਸਾਹਿਬ ਨੇ ਵੀ ਸ਼ਮਿੰਦਰ ਮੈਸੇਜ ਭੇਜਿਆ ਆ ਜੀ, ਇੱਕ ਪੜਾ ਫਿਰ ਮੈਂ।
ਹਾਂਜੀ ਬਿਲਕੁਲ ਜੀ, ਮੈਂ ਵੇਟ ਕਰ ਰਹੀ ਹਾਂ।
ਲਿਖਿਆ ਹੈ ਕਿ ਸ਼ਹਿਰੀ ਬੰਦਾ ਘਰੇ ਰੁੱਸ ਜੇ ਤੇ ਤਿੰਨ ਦਿਨ ਰੋਟੀ ਨਹੀਂ ਖਾਂਦਾ, ਹੈਨਾ, ਆਖੂ ਨਹੀਂ ਮੇਰਾ ਮੂਡ ਠੀਕ ਨਹੀਂ ਹੈ, ਮੁਝੇ ਭੂਖ ਨਹੀਂ ਹੈ, ਮੈਨੇ ਨਹੀਂ ਖਾਣਾ, ਹੈਨਾ, ਜੇ ਸ਼ਹਿਰੀ ਬੰਦਾ ਏਦਾਂ ਰੁੱਸਿਆ ਹੋਵੇ ਤੇ, ਹੈਨਾ। ਤੇ ਹੁਣ ਦੂਜੇ ਪਾਸੇ ਜੇ ਪੇਂਡੂ ਬੰਦਾ ਘਰ ਵਾਲੀ ਨਾਲ ਰੁੱਸ ਜਾਏ ਤਾਂ ਚਾਰ ਰੋਟੀਆਂ ਵੱਧ ਪਾੜਦਾ, ਬਈ ਆਪੇ ਆਟਾ ਗੁੜ ਦੁਬਾਰਾ।
ਕੈਟਾਗਰੀ ਨੇ ਬੜੀ ਸੱਚੀ ਗੱਲ ਤੁਸੀਂ ਦੱਸੀ, ਇਹ ਆਮ ਪੰਜਾਬ ਚ ਸੁਣਨ ਨੂੰ ਦੇਖਣ ਨੂੰ ਮਿਲਦਾ।
ਹਾਂ ਫਿਰ ਆਟਾ ਸ਼ਮਿੰਦਰ ਵੀ ਗੁੰਨਦੀ ਆ,
ਆਟਾ ਤਾਂ ਗੁੰਨਦੇ ਆ, ਪਰ ਇਹੋ ਜਿਹੀ ਗੱਲ ਤਾਂ ਨੀ ਹੈਗੀ ਖੈਰ, ਪਰ ਵੀ ਇਹ ਕਾਫੀ ਤੁਸੀਂ ਸੱਚਾਈ
ਪੜਦੇ ਪੌੜੇ ਵੀ ਚਾਹੀਦੇ ਆ, ਉਹ ਤਾਂ ਲੁਕਿਆ ਹੀ ਨੀ ਕਿਸੇ ਤੋਂ ਜੀ, ਇਹ ਜਿਹੜੀਆਂ ਗੱਲਾਂ ਨਾ ਇੱਥੇ ਜਿੰਨੇ ਮਰਜ਼ੀ ਪੜਦੇ ਪਾਓ ਇਹ ਕਿਸੇ ਤੋਂ ਨੀ ਗੁੱਜੀਆਂ। ਤੇ ਬਾਕੀ ਇੱਕ ਗੱਲ ਦੀ ਮੈਂ ਸਰੋਤਿਆਂ ਤੋਂ ਵੀ ਤੇ ਸ਼ਮੀ ਤੋਂ ਵੀ ਸ਼ਮਿੰਦਰ ਹੁਣਾਂ ਤੋਂ ਵੀ ਮਾਫੀ ਮੰਗਾਂਗੀ, ਜਿਵੇਂ ਮੈਂ ਦੱਸਿਆ ਕਿ ਜੀ ਬੜੀਆਂ ਪੱਕੀਆਂ ਸਹੇਲੀਆਂ ਗੂੜੀਆਂ ਸਹੇਲੀਆਂ ਰਹੀਆਂ ਅਸੀਂ ਤੇ ਹੁਣ ਵੀ ਹੈਗੀਆਂ ਆ, ਸੋ ਮੈਂ ਤੁਸੀਂ ਤੇ ਤੂੰ ਤੋਂ ਆ ਜਾਵਾਂ ਤੇ ਮੇਰੀ ਗੱਲ ਦਾ ਬੁਰਾ ਨਾ ਮਨਾਇਓ, ਜਿਹੜੇ ਹਾਂ ਜਿੱਥੇ ਯਾਰੀ ਦੋਸਤੀ ਹੁੰਦੀ ਆ ਉੱਥੇ ਸੋਚ ਕੇ ਨਹੀਂ ਬੋਲਿਆ ਜਾਂਦਾ, ਇਸ ਕਰਕੇ ਮੈਂ ਤੁਸੀਂ ਤੋਂ ਤੂੰ ਤੇ ਵੀ ਵਿੱਚ ਵਿੱਚ ਆ ਰਹੀ ਹਾਂ, ਉਹਦੇ ਲਈ ਮੈਂ ਮਾਫੀ ਚਾਹੁੰਦੀ ਆ। ਤੇ ਰਜਿੰਦਰ ਮੌਰ ਭੁੱਲਰ ਹੁਣੀ ਜੁੜੇ ਆ ਜੀ ਸਾਡੇ ਨਾਲ ਫੇਰ ਤੋਂ, ਤੇ ਇਹਨਾਂ ਨੇ ਵੀ ਜੀ ਦੇਖੋ ਉਹੀ ਜਿਹੜਾ ਚੁਟਕਲਾ ਉਹੀ ਭੇਜਿਆ, ਦੇਖ ਲੋ ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਆ, ਜਿਵੇਂ ਮੈਂ ਪਹਿਲਾਂ ਕਹਿੰਦੀ ਆ ਕਿ ਅਸੀਂ ਇੱਕ ਪਰਿਵਾਰ ਦੇ ਸਾਰੇ ਮੈਂਬਰ ਆ ਨਾ, ਤੇ ਇਸੇ ਤਰ੍ਹਾਂ ਜਿੱਦਾਂ ਪਰਿਵਾਰ ਦੇ ਮੈਂਬਰਾਂ ਨੂੰ ਦਿਲਾਂ ਨੂੰ ਦਿਲਾਂ ਦੀ ਰਾਹ ਨਹੀਂ ਹੁੰਦੀ, ਉਸੇ ਤਰ੍ਹਾਂ ਹੋ ਜਾਂਦੀ। ਕਈ ਵਾਰੀ ਕੋਈ ਗੱਲ ਮੈਂ ਕਰਦੀ ਆ ਤੇ ਉਹ ਕੋਈ ਦੂਸਰਾ ਜਿਹੜੇ ਸਾਡੇ ਲਿਸਨਰਸ ਹੁੰਦੇ ਆ ਉਹ ਕੋਈ ਉਹੋ ਜਿਹਾ ਮੈਸੇਜ ਪਹਿਲਾਂ ਹੀ ਭੇਜਿਆ ਹੁੰਦਾ ਉਹਨਾਂ ਨੇ, ਜਾਂ ਕਿਸੇ ਇੱਕ ਨੇ ਭੇਜਿਆ ਹੁੰਦਾ ਤੇ ਦੂਸਰਾ ਵੀ ਨਾਲ ਸੇਮ ਉਸੇ ਨਾਲ ਰਲਦਾ ਮਿਲਦਾ ਜਿਹੜਾ ਮੈਸੇਜ ਉਹ ਭੇਜ ਦਿੰਦੇ ਆ। ਸੋ ਇਹ ਅਸੀਂ ਹੱਥ ਹੀ ਨੀ ਫੜੇ ਹੋਏ, ਸਾਡੇ ਦਿਲਾਂ ਦੀ ਸਾਂਝ ਜਿਹੜੀ ਆ ਇਸ ਪ੍ਰੋਗਰਾਮ ਦੇ ਵਿੱਚ ਹੈ ਜੀ। ਨਾਲ ਹੀ ਉਹਨਾਂ ਨੇ ਲਿਖਿਆ ਕਿ ਗੁੱਸਾ ਬਹੁਤ ਆਉਂਦਾ ਜਦ ਭੈਣ ਪੋਚਾ ਲਾਉਂਦੀ ਹੋਵੇ ਤੇ ਭਰਾ ਉੱਪਰ ਹੀ ਪੈੜਾ ਕਰੀ ਜਾਣ।
ਬਿਲਕੁਲ ਸਹੀ ਹੈ,
ਇਹ ਤਾਂ ਅੱਜ ਕਮਾਲ ਹੋਈ ਪਈ ਆ, ਤੇ ਨਾਲ ਹੀ ਥੱਲੇ ਰੱਖਿਆ ਹੋਇਆ ਵੀ ਭੈਣ ਭਰਾ ਨੇ ਨਾ ਇੱਕ ਦੂਜੇ ਦੇ ਵਾਲ ਫੜੇ ਹੋਏ ਆ, ਉਹਨੇ ਗੁੱਤ ਫੜੀ ਆ ਤੇ ਉਹਨੇ ਵੀ ਉਹਦੇ ਵਾਲ ਫੜੇ ਹੋਏ ਆ। ਸੋ ਬਿਲਕੁਲ ਸੱਚੀਆਂ ਗੱਲਾਂ ਜੀ, ਤੁਸੀਂ ਜਿੰਨੇ ਵੀ ਭੈਣਾਂ ਸੁਣਦੀਆਂ ਮੈਨੂੰ ਪਤਾ ਵੀ ਉਹ ਵੀ ਕਿੰਨੀਆਂ ਔਖੀਆਂ ਇਹਨਾਂ ਗੱਲਾਂ ਤੇ ਹੁੰਦੀਆਂ ਸੀਗੀਆਂ ਜਾਂ ਹੁਣ ਵੀ ਹੋਣਗੀਆਂ, ਤੇ ਜਿਹੜੇ ਭਰਾ ਹੁੰਦੇ ਉਹਨਾਂ ਨੇ ਵੀ ਕਿੰਨੀਆਂ ਗਾਲਾਂ ਖਾਧੀਆਂ ਹੋਣੀਆਂ ਤੇ ਕਿੰਨੀ ਵਾਰੀ ਵਾਲ ਪਟਾਏ ਹੋਣੇ ਆ ਆਪਣੀਆਂ ਭੈਣਾਂ ਤੋਂ, ਪਰ ਸੁਧਰਨਾ ਨੀ ਜੀ, ਪੈਰ ਉਦੋਂ ਹੀ ਲਾਉਣੇ ਜਦੋਂ ਪੋਚਾ ਲੱਗਦਾ ਹੋਵੇ, 2 ਮਿੰਟ ਦੀ ਵੇਟ ਨਹੀਂ ਹੁੰਦੀ ਹੁੰਦੀ,
ਕੰਮ ਵੀ ਉਹਦੀ ਨਿਕਲਦੇ ਵੀ ਜਦੋਂ ਪੋਚਾ ਲੱਗਿਆ ਹੋਵੇ।
ਅੱਛਾ ਫਿਰ ਇੱਕ ਹੋਰ ਹੁਣ ਜਿਹੜਾ ਇਹਨਾਂ ਨੇ ਮੈਨੂੰ ਵਿਚਾਰ ਭੇਜਿਆ ਨਾ ਉਹ ਤੂੰ ਉਹ ਤੇ ਗੌਰ ਫਰਮਾਉਣਾ ਆ, ਲਿਖਿਆ ਵੀ ਛੋਟੇ ਹੁੰਦਿਆਂ ਬਾਪੂ ਝਿੜਕੇ ਵਿਆਹੀ ਤੇ ਘਰ ਵਾਲਾ, ਜਦ ਬੁਢਾਪੇ ਚ ਵਿੱਚ ਬੁਢਾਪੇ ਜਦ ਬੱਚੇ ਝਿੜਕਣ ਖਾਂਦਾ ਗਮ ਹੱਡਾਂ ਨੂੰ ਵਾਲਾ। ਦੇਖੋ ਜੀ ਝਿੜਕਾਂ ਦੀ ਇਹਨਾਂ ਨੇ ਝਿੜਕਾਂ ਦੀ ਵੀ ਜਿਹੜੇ ਫੇਜ਼ ਆ ਉਹ ਦੱਸ ਦਿੱਤੇ ਆ ਵੀ ਛੋਟੇ ਹੁੰਦੇ ਬਾਪੂ ਝਿੜਕਦਾ ਸੀ ਫੇਰ ਵਿਆਹ ਹੋ ਗਿਆ ਤੇ ਘਰ ਵਾਲਾ ਹਨਾ, ਤੇ ਚਲੋ ਘਰ ਵਾਲੀ ਵੀ ਝਿੜਕਦੀ ਆ ਜੀ ਇਹੋ ਜਿਹੀ ਗੱਲ ਨੀ, ਤੇ ਫਿਰ ਜਦੋਂ ਬੁਢਾਪੇ ਵਿੱਚ ਬੱਚੇ ਝਿੜਕਣ ਤੇ ਖਾਂਦਾ ਗਮ ਹੱਡਾਂ ਨੂੰ ਵਾਲਾ। ਸੋ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਜੀ ਕਿ ਅਸੀਂ ਜਿਹੜੀਆਂ ਇਹ ਗਾਲਾਂ ਦੀ ਗੱਲ ਕਰਦੇ ਹਾਂ ਉਹਨੂੰ ਕਈ ਵਾਰੀ ਅਸੀਂ ਜ਼ਿਆਦਾ ਹੀ ਲੈ ਜਾਂਦੇ ਆ ਨਾ ਹੈਵੀਲੀ, ਵੀ ਜੇ ਕਈ ਵਾਰੀ ਏਦਾਂ ਹੁੰਦਾ ਵੀ ਸਹੀ ਗੱਲ ਆ ਹੁਣ ਜੇ ਛੋਟੇ ਹੁੰਦੇ ਅਸੀਂ ਕੋਈ ਗਲਤੀ ਕਰ ਲਈ ਦੀ ਸੀਗੀ ਤੇ ਸਾਨੂੰ ਬਾਪੂ ਬੇਬੇ ਜਿਹੜੇ ਮੰਮੀ ਡੈਡੀ ਹੁੰਦੇ ਸੀਗੇ ਬਥੇਰਾ ਝਿੜਕ ਲੈਂਦੇ ਹੁੰਦੇ ਸੀ, ਅਸੀਂ ਕੰਨ ਜੇ ਖੁਰਕ ਕੇ ਉਰੇ ਪਰੇ ਹੋ ਜਾਈਦਾ ਸੀਗਾ। ਜਦੋਂ ਬੱਚੇ ਵੱਡੇ ਹੋ ਜਾਂਦੇ ਆ ਹਨਾ, ਤੇ ਜੇ ਬੱਚੇ ਵੀ ਮੈਨੂੰ ਲੱਗਦਾ ਤੇ ਕਦੀ ਕਿਸੇ ਕਿਤੇ ਆਪਣੀ ਸਮਝਦਾਰੀ ਦੇ ਅਕੋਰਡਿੰਗਲੀ ਜੇ ਮਾਂ ਬਾਪ ਨੂੰ ਥੋੜਾ ਜਿਹਾ ਕਿਤੇ ਕੁਝ ਕਹਿ ਵੀ ਦੇਣ ਤੇ ਮੈਨੂੰ ਲੱਗਦਾ ਉਹਨਾਂ ਨੂੰ ਵੀ ਜਿਆਦਾ ਦਿਲ ਤੇ ਨਹੀਂ ਲਾਉਣੀ ਚਾਹੀਦੀ, ਕਿਉਂਕਿ ਕਹਿੰਦੇ ਹੁੰਦੇ ਬੁਢਾਪਾ ਤੇ ਬਚਪਨ ਇੱਕ ਬਰਾਬਰ ਹੁੰਦਾ ਹੈ ਨਾ। ਸੋ ਕੋਈ ਗੱਲ ਨੀ ਜੀ, ਥੋੜੀਆਂ ਬਹੁਤੀਆਂ ਗੱਲਾਂ ਨੂੰ ਤਾਂ ਐਵੇਂ ਅੱਖੋਂ ਪਰੋਖੇ ਕਰ ਦੇਣਾ ਚਾਹੀਦਾ ਆ, ਪਰ ਇੱਕ ਜਿਹੜੀ ਲਿਮਿਟ ਆ ਇੱਕ ਮਰਿਆਦਾ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਹਰ ਰਿਸ਼ਤੇ ਵਿੱਚ। ਕਿਉਂ ਸ਼ਮਿੰਦਰ?
ਬਿਲਕੁਲ ਜੀ ਬਿਲਕੁਲ ਸਹੀ ਕਿਹਾ ਤੁਸੀਂ, ਐਕਚੁਅਲੀ ਸ਼ਬਦ ਜਿਹੜੇ ਇਹੋ ਜਿਹੇ ਨਾ ਹੋਣ ਵੀ ਜਿਹੜੇ ਦਿਲ ਨੂੰ ਚੀਰਨ, ਹਨਾ ਜੀ। ਤੇ ਮਤਲਬ ਨਹੀਂ ਤਾਂ ਕਈ ਵਾਰੀ ਏਦਾਂ ਹੁੰਦਾ ਝਿੜਕ ਦੇ ਵਿੱਚ ਪਿੱਛੇ ਪਿਆਰ ਵੀ ਛੁਪਿਆ ਹੁੰਦਾ, ਇਹ ਵੀ ਗੱਲ ਸੱਚੀ ਹੈ ਹਨਾ ਜੀ। ਤੇ ਕਈ ਵਾਰੀ ਏਦਾਂ ਹੁੰਦਾ ਵੀ ਆਪਾਂ ਨੂੰ ਉਦੋਂ ਉਸ ਚੀਜ਼ ਮਾੜੀ ਲੱਗਦੀ ਹੈ ਪਰ ਬਾਅਦ ਵਿੱਚ ਉਹਦਾ ਰਿਜ਼ਲਟ ਉਹ ਵਧੀਆ ਨਿਕਲਦਾ ਹੁੰਦਾ, ਇਹ ਵੀ ਗੱਲ ਹੁੰਦੀ ਹੈ। ਝਿੜਕਣ ਦੇ ਵੀ ਇੱਕ ਤਰੀਕੇ ਹੁੰਦੇ ਆ ਨਾ ਜੀ, ਇਹ ਆਪਣੀ ਸਮਝ ਆ ਕੇ ਆਪਾਂ ਉਹਨੂੰ ਕਹਿ ਲੈਂਦੇ ਹਾਂ
ਕਿਵੇਂ ਲੈਣੇ ਆ ਤੇ ਕਿਵੇਂ ਕਹਿੰਨੇ ਆ। ਕਈ ਵਾਰੀ ਇਸ ਤਰ੍ਹਾਂ ਹੁੰਦਾ ਸ਼ਮਿੰਦਰ ਕਿ ਅਸੀਂ ਕੋਈ ਜੇ ਝਿੜਕਿਆ ਨਾ ਉਹਦੇ ਵਿੱਚ ਉਹੀ ਉਹਨੂੰ ਇੱਕ ਕਹਿਣ ਦਾ ਗੱਲ ਹੁੰਦਾ, ਉਹਦੇ ਵਿੱਚ ਝਿੜਕ ਤੇ ਹੁੰਦੀ ਆ ਉੱਪਰ ਪਰ ਉਹਦੇ ਨੀਚੇ ਜਿਹੜੀ ਇੱਕ ਜਿਹੜਾ ਮੇਨ ਮੁੱਦਾ ਜਾਂ ਵਿਚਾਰ ਇਹ ਹੁੰਦਾ ਵੀ ਉਹਨੂੰ ਕੁਛ ਮੈਂ ਦੱਸ ਦਵਾਂ ਉਹ ਸਿੱਖ ਲਵੇ, ਸੇਮ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਝਿੜਕਦੇ ਆ ਤੂੰ ਪੜ ਲਾ ਜਾਂ ਤੂੰ ਆਹ ਕਰ ਲਾ, ਹੈਨਾ। ਤੇ ਕਈ ਵਾਰੀ ਇਹ ਹੁੰਦਾ ਕਿ ਉਹਦੇ ਵਿੱਚ ਝਿੜਕ ਘੱਟ ਹੁੰਦੀ ਆ ਪਰ ਕਿਸੇ ਨੂੰ ਟੀਜ਼ ਜ਼ਿਆਦਾ ਕਰਨੀ ਹੁੰਦੀ ਆ ਉਹਨੂੰ, ਇਸ ਹਿਸਾਬ ਨਾਲ ਝਿੜਕਿਆ ਜਾਂਦਾ ਵੀ ਇਹਨੂੰ ਪਿੰਚ ਜ਼ਿਆਦਾ ਕਰੇ, ਸਮਝ ਭਾਵੇਂ ਕੁਛ ਆਵੇ ਨਾ ਆਵੇ।
ਬਿਲਕੁਲ ਬਿਲਕੁਲ,
ਉਹ ਵਾਲੀ ਝਿੜਕ ਮੈਂ ਦੱਸਾਂ। ਹਾਂ ਜਿੱਦਾਂ ਜਦੋਂ ਇੱਕ ਗੱਲ ਤੇ ਘਰ ਵਾਲੇ ਕਹਿੰਦੇ ਹੁੰਦੇ ਸੀ ਮਾਂ ਪਿਓ ਵੀ ਪੜ੍ਹ ਲਓ ਹਨਾ, ਪੜ੍ਹਿਆ ਹੀ ਕੰਮ ਆਉਣਾ ਤੁਸੀਂ ਪੇਪਰ ਸਿਰ ਤੇ ਆ ਗਏ ਪੜ੍ਹ ਲਓ ਹੁਣ, ਉਹ ਵੀ ਇੱਕ ਝਿੜਕ ਹੁੰਦੀ ਸੀਗੀ। ਤੇ ਇੱਕ ਇੱਕ ਗੱਲ ਉਹ ਆ ਕੇ ਕਰਦੇ ਹੁੰਦੇ ਸੀ ਜਦੋਂ ਕਹਿਣਾ ਭਈ ਫਲਾਨੇ ਦੇ ਘਰ ਗਏ ਅਸੀਂ ਉਹਨਾਂ ਦੇ ਬੱਚੇ ਮਜ਼ਾ ਲਿਆ ਵੀ ਕਿਤਾਬਾਂ ਛੱਡੀਆਂ ਹੋਣ ਉਹਨਾਂ ਨੇ, ਜਦੋਂ ਇੱਕ ਕੰਪੇਅਰ ਕਰਦੇ ਹੁੰਦੇ ਸੀਗੇ ਯਾਦ ਉਹ ਗੱਲ ਬੜੀ ਬੁਰੀ ਲੱਗਦੀ ਸੀ,
ਬਹੁਤ ਬੁਰੀ ਲੱਗਦੀ ਸੀ ਹਾਂਜੀ। ਪਰ ਆਪਾਂ ਨੂੰ ਉਹ ਆਪਾਂ ਇਹ ਦੇਖਣਾ ਚਾਹੀਦਾ ਹੈ ਵੀ ਪੇਰੈਂਟਸ ਜਿਹੜੇ ਹੈਗੇ ਉਹ ਕਿਸ ਕਿਸ ਹੱਦ ਤੱਕ ਆਪਾਂ ਨੂੰ ਸਮਝਾਉਣਾ ਚਾਹੁੰਦੇ ਹੈ। ਕਈ ਵਾਰੀ ਇਹ ਹੁੰਦਾ ਕਿ ਪੇਰੈਂਟਸ ਜਿਹੜੇ ਹੁੰਦੇ ਆਪਾਂ ਨੂੰ ਸਮਝਾ ਕੇ ਬੱਚਿਆਂ ਨੂੰ ਥੱਕ ਜਾਂਦੇ ਅੱਕ ਜਾਂਦੇ, ਪਰ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਕਿਹੜਾ ਸ਼ਬਦ ਵਰਤੀਏ, ਕਿੱਦਾਂ ਸਮਝਾਈਏ ਕਿ ਆਪਾਂ ਬੱਚੇ ਉਹ ਉਸ ਪੁਆਇੰਟ ਨੂੰ ਸਮਝ ਲੈਣ ਵੀ ਅਸੀਂ ਕਿੱਦਾਂ ਤੁਹਾਨੂੰ ਸਮਝਾਉਣਾ ਚਾਹੁੰਦੇ ਹਾਂ, ਕਿਹੜੀ ਗੱਲ ਤੁਹਾਨੂੰ ਕਹਿਣਾ ਚਾਹੁੰਦੇ ਵੀ ਤੁਹਾਡੇ ਕੰਮ ਆਉਗੀ ਆਉਣ ਵਾਲੇ ਟਾਈਮ ਚ। ਤੇ ਉਦੋਂ ਉਹ ਚੀਜ਼ ਬੁਰੀ ਲੱਗਦੀ ਹੁੰਦੀ ਹੈ, ਪਰ ਉਹਨਾਂ ਦਾ ਆਪਾਂ ਸਹੀ ਤਰੀਕੇ ਨਾਲ ਜੇ ਦੇਖੀਏ ਤਾਂ ਉਹਨਾਂ ਦਾ ਇੱਕੋ ਹੀ ਮਕਸਦ ਹੁੰਦਾ ਕਿ ਹਾਂ ਸਾਡੇ ਬੱਚੇ ਵੱਡੇ ਹੋ ਕੇ ਕੁਛ ਬਣ ਜਾਣ, ਹਨਾ ਜੀ।
ਬਿਲਕੁਲ
ਹਾਂਜੀ
ਬਿਲਕੁਲ ਹਾਂ। ਤੇ ਸ਼ਮਿੰਦਰ ਉਹੀ ਗੱਲਾਂ ਕਰ ਰਹੇ ਸੀ। ਉਸ ਤੋਂ ਬਾਅਦ ਨਾਲ ਹੀ ਇਹਨਾਂ ਨੇ ਜੀ ਇੱਕ ਹੋਰ ਮੈਸੇਜ ਭੇਜਿਆ ਜੀ, ਕਹਿੰਦੇ ਕਿ ਪੁਰਾਣੀ ਸਹੇਲੀ ਦੇ ਵਿਆਹ ਦਾ ਕਾਰਡ ਮਿਲਿਆ, ਕੋਈ ਮੁੰਡਾ ਵਿਚਾਰਾ ਹਨਾ, ਉਹ ਕਹਿ ਰਿਹਾ ਕਿ ਪੁਰਾਣੀ ਸਹੇਲੀ ਦੇ ਵਿਆਹ ਦਾ ਕਾਰਡ ਮਿਲਿਆ, ਥੋੜੀ ਤਕਲੀਫ ਜ਼ਰੂਰ ਹੋਈ, ਫਿਰ ਸੋਚਿਆ ਭਈ ਜਾਵਾਂਗਾ ਤਾਂ ਜ਼ਰੂਰ, ਵਿਆਹ ਆਪਣੀ ਜਗ੍ਹਾ ਤੇ ਮਟਰ ਪਨੀਰ ਆਪਣੀ ਜਗ੍ਹਾ। ਸੋ ਬਿਲਕੁਲ ਜੀ, ਪੰਜਾਬੀ ਖਾਣਾ ਹੀ ਇਹੋ ਜਿਹਾ ਆ, ਕੀ ਕਰੀਏ ਭਈ ਇਹ ਨੀ ਛੱਡਿਆ ਜਾਂਦਾ ਭਈ ਹੁਣ ਚਲੋ ਮਟਰ ਪਨੀਰ ਆਪਣੀ ਜਗ੍ਹਾ। ਸੋ ਬਹੁਤ ਵਧੀਆ ਬਚਿੱਤਰ ਮਰਬੂਲਦਰ ਜੀ, ਬੜੇ ਵਧੀਆ ਵਧੀਆ ਵਿਚਾਰ ਤੇ ਬੜੇ ਪਿਆਰੇ ਜਿਹੇ ਚੁਟਕਲੇ ਭੇਜੇ ਤੁਸੀਂ। ਔਰ ਮੈਂ ਤੁਹਾਨੂੰ ਸੱਚੀ ਦੱਸਾਂ ਕਿ ਇੱਕ ਤਰ੍ਹਾਂ ਇਹ ਜਿਹੜੇ ਸਾਡੇ ਸਰੋਤੇ ਆ ਨਾ, ਇਹ ਵੀ ਬੜੇ ਸਮਝਦਾਰ ਆ ਔਰ ਬੜੇ ਦਿਲੋਂ ਜੁੜੇ ਹੋਏ ਆ ਸਾਡੇ ਸਾਰਿਆਂ ਦੇ ਨਾਲ, ਔਰ ਇੱਕ ਤਰ੍ਹਾਂ ਉਹਨਾਂ ਨੂੰ ਪਤਾ ਹੈ ਕਿ ਸ਼ਮਿੰਦਰ ਅੱਜ ਪਹਿਲੀ ਵਾਰੀ ਪ੍ਰੋਗਰਾਮ ਦੇ ਵਿੱਚ ਆਈ ਆ ਕਿ ਥੋੜਾ ਝਿਜਕ ਹੋਏਗੀ, ਥੋੜਾ ਡਰ ਹੋਏਗਾ ਇੱਕ, ਹੈ ਨਾ। ਔਰ ਉਸ ਮਾਹੌਲ ਨੂੰ ਕਿਵੇਂ ਹਲਕਾ ਫੁਲਕਾ ਕਰਨਾ ਹੈ, ਕਿਵੇਂ ਤੁਹਾਨੂੰ ਕੰਫਰਟੇਬਲ ਕਰਨਾ ਹੈ ਇਸ ਪਰਿਵਾਰ ਦੇ ਵਿੱਚ, ਉਹ ਬਖੂਬੀ ਜਾਣਦੇ ਨੇ। ਸੋ ਬਿਲਕੁਲ ਜੀ ਕਾਬਿਲੇ ਤਾਰੀਫ ਨੇ, ਤੇ ਮੈਂ ਸੱਚੀ ਮੁੱਚੀ ਧੰਨਵਾਦੀ ਆ ਇਹਨਾਂ ਸਾਰੇ ਸਰੋਤਿਆਂ ਦੀ ਤੇ ਇਹਨਾਂ ਦੀ ਸਮਝ ਦੀ ਵੀ ਕਾਇਲ ਨਾ
ਕਰਕੇ ਮੈਂ ਆਪਣੇ ਹੌਸਲੇ ਚ ਸਮਝ ਰਹੀ ਹਾਂ ਜੀ, ਆਪਣੇ ਆਪ ਨੂੰ ਮੈਂ ਮਤਲਬ ਐਂਟਰ ਕਰ ਰਹੀ ਹਾਂ ਇਹਨਾਂ ਕਰਕੇ ਕਿ ਹਾਂ ਇਹਨਾਂ ਵੱਲੋਂ ਮੈਨੂੰ ਇੰਨਾ ਪਿਆਰ ਮਿਲ ਰਿਹਾ, ਤੇ ਵੀ ਮੈਂ ਮਤਲਬ ਹੋਰ ਮੇਰਾ ਨੇੜੇ ਆਉਣ ਨੂੰ ਮਨ ਕਰਦਾ ਕਿ ਹਾਂ ਮੈਂ ਵਾਕਈ ਇਸ ਦਾ ਪਰਿਵਾਰ ਦਾ ਹਿੱਸਾ ਬਣਨਾ ਹੀ ਬਣਨਾ।
ਹਾਂ ਜ਼ਰੂਰ ਜੀ। ਸੋ ਪ੍ਰੋਗਰਾਮ ਦਾ ਹਿੱਸਾ ਤਾਂ ਤੁਸੀਂ ਬਣੇ ਹੋਏ ਹੋ ਤੇ ਪਰਿਵਾਰ ਦਾ ਹਿੱਸਾ ਵੀ ਤੁਸੀਂ ਜਲਦੀ ਬਣਨ ਜਾ ਰਹੇ ਹੋ। ਸੋ ਸਾਡੇ ਵੱਲੋਂ ਬਾਹਰ ਖੋਲ ਕੇ ਸਵਾਗਤ ਹੈ ਜੀ। ਤੇ ਨਾਲ ਦੀ ਨਾਲ ਹੁਣ ਗੀਤ ਵੀ ਚਲਾਉਣਾ ਹੈ, ਫੇਰ ਭੁੱਲ ਜਾਂਦੇ ਹਾਂ, ਮੈਨੂੰ ਤੁਸੀਂ ਯਾਦ ਕਰਾ ਦਿਆ ਕਰੋ ਵੀ ਗੱਲਾਂ ਚ ਨਾ ਗੁਆਚਿਆ ਕਰ। ਸੋ ਪ੍ਰੋਗਰਾਮ ਦੇ ਵਿੱਚ ਗੀਤ ਵੀ ਜਿਹੜਾ ਅਸੀਂ ਸੁਣਨਾ ਹੈ ਸ਼ਵਿੰਦਰ, ਸੋ ਸੁਣਦੇ ਹਾਂ ਜੀ ਇਹ ਗੀਤ ਪਿਆਰਾ ਜਿਹਾ ਤੇ ਉਸ ਤੋਂ ਬਾਅਦ ਫੇਰ ਹਾਜ਼ਰ ਹੁੰਦੇ ਹਾਂ ਅਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ।
ਮਾਹੀਆਂ ਵੇ ਤੇਰੀ ਮਾਂ ਨੂੰ ਮਿਲਣ ਵਧਾਈਆਂ ਵੇ ਲੱਗ ਕਹਿੰਦੇ ਮਾਲ ਸੁਣੇ ਕਹਿੰਦੇ ਸੁਣਿਆ ਵੀਰਾ ਮੈਂ ਤੈਨੂੰ ਘੋੜੀ ਚੜੇ ਨੀ ਜਦੋਂ ਲੱਗਿਆ ਵੀਰਾ ਤੈਨੂੰ ਮਾਹੀਆਂ ਵੇ ਜਦੋਂ ਲੱਗਿਆ ਵੀਰਾ ਤੈਨੂੰ ਮਾਹੀਆਂ ਵੇ ਤੇਰੀ ਮਾਂ ਨੂੰ ਮਿਲਣ ਵਧਾਈਆਂ ਵੇ ਲੱਗ ਕਹਿੰਦੇ ਵਾਲ ਸੁਨੇ ਕਹਿੰਦੇ ਸੁਣਿਆ ਵੀਰਾ ਮੈਂ ਤੈਨੂੰ ਥੋੜੀ ਚੜੇ ਜਦੋਂ ਚੜਿਆ ਵੀਰਾ ਘੋੜੀ ਵੇ ਜਦੋਂ ਚੜਿਆ ਵੀਰਾ ਘੋੜੀ ਵੇ ਤੇਰੇ ਨਾਲ ਭਰਾਵਾਂ ਦੀ ਜੋੜੀ ਵੇ ਲੱਗ ਕਹਿੰਦੇ ਮਾਲ ਸੁਨੇ ਕਹਿੰਦੇ ਸੁਣਿਆ ਵੀਰਾ ਮੈਂ ਤੈਨੂੰ ਘੋੜੀ ਚੜੇ ਜਦੋਂ ਚੜਿਆ ਵੀਰਾ ਘੋੜੀ ਵੇ ਜਦੋਂ ਚੜਿਆ ਵੀਰਾ ਘੋੜੀ ਵੇ ਤੇਰੇ ਨਾਲ ਭਰਾਵਾਂ ਦੀ ਜੋੜੀ ਵੇ ਲੱਗ ਕਹਿੰਦੇ ਵਾਲ ਸੁਨੇ ਕਹਿੰਦੇ ਸੁਣਿਆ ਵੀਰਾ ਮੈਂ ਤੈਨੂੰ ਘੋੜੀ ਚੜੇ ਸਜੇ ਸੋਨਾ ਹੀਰਾ ਵੇ ਤੇਰੇ ਸਿਰ ਤੇ ਸਜੇ ਸੋਨਾ ਹੀਰਾ ਵੇ ਲੱਗ ਕਹਿੰਦੇ ਵਾਲ ਸੁਨੇ ਕਹਿੰਦੇ ਸੁਣਿਆ ਵੀਰਾ ਮੈਂ ਤੈਨੂੰ ਥੋੜੀ ਚੜੇ ਜਦੋਂ ਚੜਿਆ ਵੀਰਾ ਖਾਰੇ ਵੇ ਜਦੋਂ ਚੜਿਆ ਵੀਰਾ ਖਾਰੇ ਵੇ ਤੇਰਾ ਮਾਮਾ ਰੁਪਈਏ ਵਾਰੇ ਵੇ ਤੇਰਾ ਮਾਮਾ ਰੁਪਈਏ ਬਾਰੇ ਵੇ ਲੱਗ ਕਹਿੰਦੇ ਪਾਲ ਸੁਨੇ ਕਹਿੰਦੇ ਸੁਣਿਆ ਵੀਰਾ ਮੈਂ ਘੋੜੀ ਚੜੇ ਨੀ ਜਦੋਂ ਲਈਆਂ ਵੀਰਾ ਲਾਵਾਂ ਵੇ ਜਦੋਂ ਲਈਆਂ ਵੀਰਾ ਲਾਵਾਂ ਵੇ ਤੇਰੇ ਕੋਲੀ ਖਲੋਤੀਆਂ ਗਾਵਾਂ ਵੇ ਲੱਗ ਕਹਿੰਦੇ ਪਾਲ ਸੁਨੇ ਕਹਿੰਦੇ ਸੁਣਿਆ ਵੀਰਾ ਮੈਂ ਤੈਨੂੰ ਥੋੜੀ ਚੜੇ ਨੀ
ਮੀ ਸੌਤਾ ਨਹੀਂ ਸੋਹਣਿਆ ਵੀਰਾ ਮੈਂ ਤੈਨੂੰ ਕੋੜੀ ਚੜੇ ਨੀ ਬੜੀ ਪਿਆਰੀ ਜੀ ਆਵਾਜ਼ ਜੀ ਸਰਬਜੀਤ ਦੀ ਆਵਾਜ਼ ਦੇ ਵਿਚ ਘੋੜੀ ਸੁਣੀ ਲੋਕ ਗੀਤ ਹੈ ਜੀ ਸੋ ਬੜਾ ਹੀ ਮੇਰੇ ਆਪਣੇ ਕਹਿ ਲੋ ਕਿ ਮੇਰੇ ਦਿਲ ਦੇ ਬੜੀ ਕਰੀਬ ਹੈ ਜੀ ਇਹ ਘੋੜੀ ਸੋ ਉਮੀਦ ਕਰਦੀ ਆ ਜੀ ਤੁਸੀਂ ਵੀ ਇਹ ਘੋੜੀਆਂ ਜ਼ਰੂਰ ਸੁਣੀਆਂ ਹੋਣਗੀਆਂ ਵਿਆਹਾਂ ਸ਼ਾਦੀਆਂ ਦੇ ਵਿਚ ਜਦੋਂ ਗਾਉਣ ਬਿਠਾਲਦੇ ਹੁੰਦੇ ਸੀ ਸੋ ਪ੍ਰੋਗਰਾਮ ਦੇ ਵਿਚ ਜ਼ਿਆਦਾ ਸਮਾਂ ਨਹੀਂ ਬਚਿਆ ਜੀ ਐਡੀਲੇਡ ਦੇ ਵਿਚ ਇਸ ਵੇਲੇ 9:10 ਤੇ ਸਿਡਨੀ ਦੇ ਵਿਚ 9:40 ਹੋ ਚੁੱਕੇ ਨੇ ਤੇ ਪੰਜਾਬ ਦੇ ਵਿਚ ਇਸ ਵੇਲੇ ਸਵਖਤਾ ਚੱਲ ਰਿਹਾ ਜੀ ਚੰਗਾ ਤੇ 4:10 ਹੋ ਚੁੱਕੇ ਨੇ ਅੰਮ੍ਰਿਤ ਵੇਲਾ ਚੱਲ ਰਿਹਾ ਉੱਥੇ ਸੋ ਮਾਣ ਰਹੇ ਹਾਂ ਜੀ ਅਸੀਂ ਲਹਿਰਾਂ ਨੂੰ ਹਰਮਨ ਰੇਡੀਓ ਦੇ ਉੱਤੇ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਜਾਰੀ ਹੈ ਸਾਡਾ ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿਚ ਸਾਂਝ ਪਾਈ ਹੋਈ ਹੈ ਜੀ ਸ਼ਮਿੰਦਰ ਹੁਣਾਂ ਨੇ ਸ਼ਮਿੰਦਰ ਜੀ
ਹਾਂਜੀ ਹਾਂਜੀ
ਹੋਰ ਤੁਸੀਂ ਜੀ ਸ਼ਮਿੰਦਰ ਜੀ ਪਹਿਲਾਂ ਮੈਨੂੰ ਇਹ ਦੱਸੋ ਕਿ ਪੰਜਾਬ ਦੇ ਕੀ ਹਾਲ ਚਾਲ ਨੇ ਹਨਾ ਅਸੀਂ ਬਾਕੀ ਗੱਲਾਂ ਤੇ ਬਾਅਦ ਵਿਚ ਕਰੀਏ ਪੰਜਾਬ ਦੇ ਵਿਚ ਚੋਣਾਂ ਦਾ ਕੰਮ ਨਿਪਟ ਗਿਆ ਹੁਣ ਆਇਆ ਤੇ ਤੁਸੀਂ ਸੁਣਾਓ ਚੰਗੀ ਗਹਿਮਾ ਗਹਿਮੀ ਰਹੀ ਹੋਣੀ ਹੈ ਪਿਛਲੇ ਸਮੇਂ ਵਿਚ ਤੇ
ਹਾਂਜੀ ਹਾਂਜੀ ਸੁਖਪ੍ਰੀਤ ਜੀ ਬਹੁਤ ਜ਼ਿਆਦਾ ਪੰਜਾਬ ਵਿਚ ਹੁਣੇ ਪਿਛਲੇ 4 February 2017 ਨੂੰ ਮੁੱਖ ਮੰਤਰੀ ਪੰਜਾਬ ਦੀਆਂ ਚੋਣਾਂ ਪੈ ਕੇ ਹਟੀਆਂ ਪਰ ਇਹ ਹੈ ਕਿ ਇਸ ਵਾਰ ਜਿਵੇਂ ਪਿਛਲੇ ਕਈ ਵਾਰੀ ਹੋਇਆ ਗਿਆ ਕਈ ਥਾਵਾਂ ਤੇ ਬੜੀ ਗਰਮਾ ਗਰਮ ਸੀ ਇਸ ਵਾਰ ਕਾਫੀ ਇਲਾਕਿਆਂ ਚ ਸ਼ਾਂਤੀ ਦੇ ਨਾਲ ਹੀ ਵੋਟਾਂ ਪੈ ਚੁੱਕੀਆਂ ਦੇਖੋ ਹੁਣ ਬੜੀ ਗਰਮਾ ਗਰਮੀ ਤੋਂ ਬਾਅਦ ਬੜਾ ਹਲਕਾ ਹਲਕਾ ਜਿਹਾ ਹੋਇਆ ਮਾਹੌਲ ਬੜੇ ਹਰ ਪਾਸੇ ਸਪੀਕਰਾਂ ਦੀ ਆਵਾਜ਼ ਹਰ ਪਾਸੇ ਚੋਣਾਂ ਦੇ ਹਾਂਜੀ ਗਰੁੱਪ ਜਾ ਰਿਹਾ ਕੋਈ ਇੱਧਰ ਕੋਈ ਉੱਧਰ
ਜੀ ਸੋ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਜੀ ਹੁਣ ਮਾਰਚ ਮਹੀਨੇ ਤੇ ਦੇਖੋ ਕਿਹੜੀ ਸਰਕਾਰ ਬਣਦੀ ਹੈ ਕਿਸ ਕਰਵਟ ਬੈਠਦੀ ਹੈ ਪੰਜਾਬ ਦੀ ਜਿਹੜੀ ਸਰਕਾਰ ਹੈ ਸੋ ਜੀ ਚਲੋ ਉਹ ਗੱਲਾਂ ਬਾਤਾਂ ਵੀ ਜ਼ਰੂਰੀ ਨੇ ਜ਼ਿੰਦਗੀ ਵਿਚ ਸਾਡੇ ਨਾਲ ਬਰਾੜ ਸਾਹਿਬ ਖਬਰਾਂ ਤੇ ਝਾਤ ਮਾਰਦੇ ਹੁੰਦੇ ਨੇ ਤੇ ਕਾਫੀ ਥੋੜਾ ਸਮਾਂ ਹੋ ਗਿਆ ਉਹਨਾਂ ਦੀ ਸਿਹਤ ਜਿਹੜੀ ਉਹ ਠੀਕ ਨਹੀਂ ਚੱਲ ਰਹੀ ਇਸ ਕਰਕੇ ਪ੍ਰੋਗਰਾਮ ਦੇ ਵਿਚ ਸਾਂਝ ਜਿਹੜੀ ਉਹ ਨਹੀਂ ਬਣਾ ਪਾ ਰਹੇ ਪਰ ਜਲਦੀ ਹੀ ਉਹ ਪ੍ਰੋਗਰਾਮ ਦੇ ਵਿਚ ਦੁਬਾਰਾ ਪਰਤਣਗੇ ਸੋ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਵਿਚਿੱਤਰ ਮੌਰ ਭੁੱਲਰ ਹੋਣਾ ਨੇ ਜੀ ਬੜੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ ਹੋਰ ਸ਼ਮਿੰਦਰ ਤੁਹਾਨੂੰ ਆਪਣਾ ਸਾਰਾ ਬਚਪਨ ਯਾਦ ਆ ਜਾਣਾ ਬੈਠ ਕੇ ਵੀ ਮੈਂ ਤਾਂ ਤਰੋ ਤਾਜ਼ਾ ਕਰ ਲੈਣੀ ਆ ਚਲੋ ਹਰ ਹਫਤੇ ਤੇ ਤੁਸੀਂ ਦੇਖੋ ਵੀ ਪੰਜਾਬ ਚ ਬੈਠ ਕੇ ਵੀ ਇੰਨੀਆਂ ਯਾਦਾਂ ਜਿਹੜੀਆਂ ਉਹ ਨੀ ਤਾਜ਼ਾ ਕੀਤੀਆਂ ਹੋਣੀਆਂ ਜਿਹੜੀਆਂ ਅੱਜ ਮੈਂ ਆਸਟ੍ਰੇਲੀਆ ਬੈਠੀ ਨੇ ਤੁਹਾਨੂੰ ਤਾਜ਼ਾ ਕਰਵਾ ਦੇਣੀਆਂ ਸ਼ਮਿੰਦਰ
ਹਾਂਜੀ ਹਾਂਜੀ
ਇਹਨਾਂ ਨੇ ਜੀ ਫੋਟੋ ਮੈਸੇਜ ਭੇਜਿਆ ਹੈ ਕਲਮਾਂ ਕਲਮਾਂ ਘੜੀਆਂ ਹੋਈਆਂ ਨੜਿਆਂ ਦੀਆਂ ਕਲਮਾਂ ਹੁੰਦੀਆਂ ਸੀਗੀਆਂ ਯਾਦ ਹੈ ਸ਼ਮਿੰਦਰ ਜਿਨ੍ਹਾਂ ਦਾ ਫੱਟੀ ਲਿਖੀ ਹੋਈ ਸੀਗੀ ਜੀ ਉਹ ਕਲਮਾਂ ਦੀ ਫੋਟੋ ਭੇਜੀ ਹੈ ਤੇ ਲਿਖਿਆ ਕਿ ਇਸ ਫੋਟੋ ਨਾਲ ਬਹੁਤੀਆਂ ਦੀਆਂ ਯਾਦਾਂ ਜੁੜੀਆਂ ਹੋਣੀਆਂ ਹੈ ਤੇ ਕਦੇ ਲਿਖਾਈ ਲਈ ਤੇ ਕਦੇ ਲੜਾਈ ਲਈ ਵਰਤਦੇ ਹੁੰਦੇ ਸੀ ਅਸੀਂ ਬਿਲਕੁਲ ਠੀਕ ਹੈ ਜੀ
ਅੱਗੇ ਬੈਠੇ
ਬਿਲਕੁਲ ਬਿਲਕੁਲ ਸੋ ਇਹ ਲਿਖਾਈ ਲਈ ਵੀ ਵਰਤਦੇ ਸੀ ਤੇ ਲੜਾਈ ਲਈ ਵੀ ਵਰਤਦੇ ਸੀਗੇ ਸੋ ਇਹ ਕਲਮ ਚ ਬੜੀ ਤਾਕਤ ਹੁੰਦੀ ਹੈ ਜੀ ਜਿਹੜੇ ਲੇਖਕ ਹੁੰਦੇ ਆ ਜਾਂ ਉਹ ਵੀ ਕਹਿੰਦੇ ਹੁੰਦੇ ਨਾ ਵੀ ਕਲਮ ਚ ਬੜੀ ਤਾਕਤ ਹੁੰਦੀ ਹੈ ਇਹ ਕੀ ਤਾਕਤ ਹੁੰਦੀ ਹੈ ਜੀ ਵਿਚਿੱਤਰ ਮੌਰ ਭੁੱਲਰ ਹੋਣਾ ਨੇ ਦੱਸ ਦਿੱਤਾ ਭਾਈ ਕਿਉਂ ਇੰਨੀ ਤਾਕਤ ਹੁੰਦੀ ਹੈ ਕਦੀ ਲਿਖਾਈ ਲਈ ਤੇ ਲੜਾਈ ਲਈ ਵਰਤੀ ਜਾਂਦੀ ਹੈ ਇਹ ਤੇ ਨਾਲ ਹੀ ਜਿਨ੍ਹਾਂ ਨੇ ਇੱਕ ਹੋਰ ਫੋਟੋ ਮੈਸੇਜ ਭੇਜਿਆ ਹੈ ਕੋਈ ਪਿੰਡ ਦਾ ਜਿਹੜਾ ਛੱਤ ਆ ਉਹਦੀ ਫੋਟੋ ਆ ਉੱਥੇ ਦੋ ਮੰਜਿਆਂ ਨੂੰ ਜੋੜ ਕੇ ਉਹਦੇ ਉੱਤੇ ਸਪੀਕਰ ਲਾਏ ਹੋਏ ਆ ਜਿਹੜੇ ਪੁਰਾਣੇ ਸਪੀਕਰ ਨੀ ਹੁੰਦੇ ਸੀਗੇ ਕਹਿੰਦੇ ਲਾਲ ਲਿਖਿਆ ਹੋਇਆ ਅਸੀਂ ਕੋਠੇ ਤੇ ਸਪੀਕਰ ਲਾਈ ਰੱਖਣਾ ਨੀ ਅਸੀਂ ਕੋਠੇ ਤੇ ਬਿਲਕੁਲ ਜੀ ਸੋ ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ ਜੋ ਸਾਡੇ ਦੂਰ ਕਿਤੇ ਬਚਪਨ ਨਾਲ ਜੁੜੀਆਂ ਹੋਈਆਂ ਨੇ ਤੇ ਇਹਨਾਂ ਨੇ ਇੱਕ ਪੁਰਾਣੇ ਸਮੇਂ ਦੀ ਇੱਕ ਤਸਵੀਰ ਵੀ ਭੇਜੀ ਹੈ ਜੋ ਸਾਦਗੀ ਦੱਸਿਆ ਤੇ ਇਹਦੇ ਵਿੱਚ ਸਾਦਗੀ ਵੀ ਹੈ ਤੇ ਖੂਬਸੂਰਤੀ ਵੀ ਹੁੰਦੀ ਸੀ ਬੜੀ ਹੀ ਰੇਅਰ ਜਿਹੀ ਪਿਕਚਰ ਹੈ ਸ਼ਮਿੰਦਰ ਜੀ ਬਹੁਤ ਹੀ ਪੁਰਾਤਨ ਕੋਈ ਫੋਟੋ ਹੈ ਮੈਨੂੰ ਲੱਗਦਾ ਹੈ ਕੋਈ 1800 ਜਾਂ 1900 ਜਦੋਂ ਸ਼ੁਰੂ ਹੀ ਹੋਇਆ 20ਵੀਂ ਸਦੀ ਉਦੋਂ ਕਦੇ ਕਿਤੇ ਸ਼ੁਰੂਆਤੀ ਦਿਨਾਂ ਦੀ ਫੋਟੋ ਹੈ ਬਲੈਕ ਐਂਡ ਵਾਈਟ ਫੋਟੋ ਹੈ ਜੀ ਘਰ ਪਿੱਛੇ ਇੱਕ ਮਿੱਟੀ ਨਾਲ ਲਿਪਿਆ ਪੋਚਿਆ ਤੇ ਘਰ ਦੇ ਵਿੱਚ ਉਹ ਜਿਹੜੀਆਂ ਕੀਲੀਆਂ ਲੱਗੀਆਂ ਹੁੰਦੀਆਂ ਉਹ ਵੀ ਨਜ਼ਰ ਆ ਰਹੀਆਂ ਤੇ ਬਾਹਰ ਵਿਹੜੇ ਦੇ ਵਿੱਚ 3 ਔਰਤਾਂ ਖੜੀਆਂ ਹੋਈਆਂ ਇੱਕ 2 ਔਰਤਾਂ ਖੜੀਆਂ ਤੇ ਇੱਕ ਚਰਖੇ ਦੇ ਉੱਤੇ ਬੈਠੀ ਹੋਈ ਹੈ ਇਹ ਕੋਈ ਪੇਂਟਿੰਗ ਨਹੀਂ ਹੈ ਇਹ ਫੋਟੋ ਹੈ ਇੱਕ ਹੈ ਨਾ ਤੇ ਉਹਨਾਂ ਤਿੰਨਾਂ ਨੇ ਆਪਣੇ ਉੱਤੇ ਬਾਗ ਲਏ ਹੋਏ ਆ, ਜਿਹੜੀਆਂ ਫੁਲਕਾਰੀਆਂ ਹੁੰਦੀਆਂ ਨਾ ਉਹਨਾਂ ਦੇ ਬਾਗ ਉਹਨਾਂ ਨੇ ਆਪਣੇ ਤੇ ਲਏ ਹੋਏ ਆ, ਤੇ ਉਹ ਸਾਦਗੀ ਤੇ ਖੂਬਸੂਰਤੀ ਦਾ ਜੋ ਨਜ਼ਾਰਾ ਮੈਨੂੰ ਦਿਸ ਰਿਹਾ ਹੈ ਮੈਂ ਆਪਣੇ ਲਫ਼ਜ਼ਾਂ ਚ ਬਿਆਨ ਕਰਕੇ ਤੁਹਾਨੂੰ ਦੱਸ ਸਕਦੀ ਹਾਂ, ਪਰ ਮੇਰੇ ਵਿਸ਼ ਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਫੋਟੋ ਦਿਖਾ ਸਕਦੀ। ਬੜੀ ਹੀ ਪਿਆਰੀ ਜੀ ਫੋਟੋ ਹੈ ਭੁੱਲਰ ਸਾਹਿਬ, ਸਾਂਝੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੁਸ਼ਮਿੰਦਰ ਜੀ, ਅਸੀਂ ਗੱਲ ਕਰ ਰਹੇ ਸੀ ਜੀ ਲੋਕ ਸੰਗੀਤ ਦੀ, ਹੈਨਾ, ਤੇ ਇਸ ਦੇ ਨਾਲ ਰਿਲੇਟਡ ਸੀ ਗੀਤ ਵੀ ਸਰਬਜੀਤ ਭਾਜੀ ਹੁਣਾਂ ਨੇ ਸਾਨੂੰ ਘੋੜੀ ਸੁਣਾਈ ਸਰਬਜੀਤ ਦੀ ਆਵਾਜ਼ ਦੇ ਵਿੱਚ। ਸੋ ਇਹ ਜਿਹੜੀਆਂ ਘੋੜੀਆਂ ਹੁੰਦੀਆਂ ਸੀ, ਇਹ ਸੁਹਾਗ ਹੁੰਦੇ ਸੀਗੇ, ਇਹ ਕਿਤੇ ਜ਼ਿੰਦਗੀ ਦਾ ਬਹੁਤ ਇੱਕ ਵਡਮੁੱਲਾ ਹਿੱਸਾ ਹੁੰਦੇ ਸੀਗੇ। ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵੀ ਜਿਹੜੇ ਲੋਕ ਗੀਤ ਹੈ ਉਹ ਬੜੇ ਹਾਵੀ ਹੁੰਦੇ ਸੀਗੇ ਨਾ, ਪਰ ਉਹ ਚੀਜ਼ਾਂ ਹੁਣ ਕਿਤੇ ਨਾ ਕਿਤੇ ਛੱਡਤੀਆਂ ਜਾ ਰਹੀਆਂ। ਜਿੱਦਾਂ ਇਹ ਘੋੜੀ ਗਾਈ ਇਹਨਾਂ ਨੇ, ਘੋੜੀ ਹੁੰਦੀ ਸੀ ਜੀ ਜਿਹੜੇ ਮੁੰਡੇ ਦੇ ਵਿਆਹ ਤੇ ਗਾਏ ਜਾਣ ਵਾਲੇ ਜਿਹੜੇ ਸ਼ਗਨਾਂ ਦੇ ਗੀਤ ਹੁੰਦੇ ਸੀ ਉਹਨਾਂ ਨੂੰ ਸ਼ਮਿੰਦਰ ਘੋੜੀ ਕਹਿੰਦੇ ਸੀਗੇ, ਤੇ ਜਿਹੜੀਆਂ ਕੁੜੀਆਂ ਦੇ ਵਿਆਹਾਂ ਤੇ ਜਿਹੜੇ ਗੀਤ ਗਾਏ ਜਾਂਦੇ ਸੀਗੇ ਉਹਨਾਂ ਨੂੰ ਸੁਹਾਗ ਕਹਿੰਦੇ ਸੀ। ਸੋ ਮੈਨੂੰ ਯਾਦ ਆ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਮਾਂ ਨਹੀਂ ਹੋਇਆ, ਪਰ ਫਿਰ ਵੀ ਜੇ ਮੈਂ ਆਪਣੇ ਬਚਪਨ ਵੱਲ ਝਾਤ ਮਾਰਾਂ ਤੇ ਜਦੋਂ ਪਿੰਡਾਂ ਦੇ ਵਿੱਚ ਵਿਆਹ ਹੁੰਦੇ ਸੀਗੇ ਨਾ, ਤੇ ਅਸੀਂ ਉੱਥੇ ਗਾਉਣ ਬਿਠਾਉਣ ਪ੍ਰੋਪਰ ਇੱਕ ਗਾਉਣ ਬਿਠਾਉਣ ਦਾ ਇੱਕ ਸੈਰਾਮਨੀ ਹੁੰਦੀ ਸੀ, ਜਿੱਦਾਂ ਕਹਿ ਲਓ ਕਿ ਅੱਜ ਕੱਲ ਲੇਡੀ ਸੰਗੀਤ ਕਹਿ ਦਿੰਦੇ ਆ ਜਾਂ ਜਾਗੋ ਕਹਿ ਲੈਂਦੇ ਆ, ਪਰ ਉਹਦਾ ਰੂਪ ਬਿਲਕੁਲ ਵੱਖਰਾ ਆ। ਉਹ ਇੱਕ ਬਿਲਕੁਲ ਯੂਨੀਕ ਜਿਹਾ ਲੇਡੀ ਸੰਗੀਤ, ਸੱਚਮੁੱਚ ਦਾ ਲੇਡੀ ਸੰਗੀਤ ਹੁੰਦਾ ਸੀਗਾ ਜਿਹਨੂੰ ਗਾਉਣ ਬਿਠਾਲਣਾ ਕਿਹਾ ਜਾਂਦਾ ਸੀਗਾ। ਉਹ ਗਾਉਣ ਬਿਠਾਲਣ ਦੇ ਸਪੈਸ਼ਲ ਜਿਹੜੀ ਨੈਣ ਹੁੰਦੀ ਸੀ ਉਹ ਪਿੰਡਾਂ ਦੇ ਵਿੱਚ ਸੱਦੇ ਦੇਣ ਜਾਂਦੀ ਹੁੰਦੀ ਸੀਗੀ, ਅੱਜ ਫਲਾਨੇ ਦੇ ਘਰੋਂ ਗਾਉਣ ਦਾ ਸੱਦਾ ਹੈ, ਫਲਾਨੇ ਦੇ ਘਰੋਂ ਗਾਉਣ ਦਾ ਸੱਦਾ ਹੈ, ਔਰ ਵਿਆਹ ਤੋਂ ਹਫ਼ਤਾ 10 ਦਿਨ ਪਹਿਲਾਂ ਹੀ ਉਹ ਜਿਹੜੇ ਸੱਦੇ ਆ ਉਹ ਦੇਣੇ ਸ਼ੁਰੂ ਹੋ ਜਾਂਦੇ ਸੀਗੇ। ਤੇ ਫਿਰ ਬਜ਼ੁਰਗ ਔਰਤਾਂ ਨੇ ਸ਼ਾਮ ਨੂੰ, ਜਿਹੜੀਆਂ ਔਰਤਾਂ ਹੁੰਦੀਆਂ ਸੀ ਉਹਨਾਂ ਨੇ ਸ਼ਾਮ ਨੂੰ ਆਪਣਾ ਕੰਮ ਨਿਪਟਾ ਕੇ ਉਹ ਵਿਆਹ ਵਾਲੇ ਘਰ ਚਲੇ ਜਾਣਾ, ਤੇ ਉੱਥੇ ਬੈਠ ਕੇ ਜੇ ਮੁੰਡੇ ਦਾ ਵਿਆਹ ਹੁੰਦਾ ਸੀਗਾ ਤੇ ਘੋੜੀਆਂ ਗਾਈਆਂ ਜਾਂਦੀਆਂ ਸੀ, ਜੇ ਕੁੜੀ ਦਾ ਵਿਆਹ ਹੁੰਦਾ ਸੀਗਾ ਤੇ ਜਿਹੜੇ ਸੁਹਾਗ ਆ ਉਹ ਗਾਏ ਜਾਂਦੇ ਹੁੰਦੇ ਸੀ ਸ਼ਮਿੰਦਰ। ਤੇ ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਜਿਹੜੇ ਕੰਮ ਕਾਰ ਹੁੰਦੇ ਸੀ ਆਮ, ਜਿੱਦਾਂ ਕਹਿ ਲੋ ਭਈ ਜੇ ਕਿਸੇ ਦਾ ਵਿਆਹ ਹੁੰਦਾ ਸੀਗਾ ਤੇ ਸਾਰਾ ਪਿੰਡ ਜਿਹੜਾ ਭਾਈਚਾਰਾ ਹੁੰਦਾ ਸੀਗਾ ਉਹ ਇਕੱਠਾ ਉਦਮ ਕਰਦਾ ਹੁੰਦਾ ਸੀਗਾ, ਵੱਡੀਆਂ ਪਰਾਤਾਂ ਦੇ ਵਿੱਚ ਆਟਾ ਛਾਨਣਾ ਜਾਂ ਚੁੰਨੀਆਂ ਨੂੰ ਗੋਟੇ ਲਗਾਉਣੇ, ਹਨਾ, ਇਹੋ ਜਿਹੜੇ ਕੰਮ ਕਾਰ ਹੁੰਦੇ ਸੀ ਉਹ ਸਾਰੇ ਰਲ ਮਿਲ ਕੇ ਜਿਹੜੇ ਪਿੰਡ ਦੇ ਲੋਕ ਹੁੰਦੇ ਸੀ ਉਹ ਕਰਦੇ ਹੁੰਦੇ ਸੀ, ਤੇ ਨਾਲ ਨਾਲ ਉਹ ਕੰਮ ਕਾਰ ਹੁੰਦੇ ਸੀ ਤੇ ਨਾਲ ਹੀ ਇਹ ਜਿਹੜੀਆਂ ਘੋੜੀਆਂ ਸੁਹਾਗ ਆ ਉਹ ਗਾਏ ਜਾਂਦੇ ਹੁੰਦੇ ਸੀ। ਸੋ ਉਹ ਉਹਨਾਂ ਵਿਆਹਾਂ ਦੇ ਵਿੱਚ ਜੋ ਸਾਦਗੀ ਜਾਂ ਆਪਣੀ ਇੱਕ ਪਰੰਪਰਾ ਦੀ ਖੁਸ਼ਬੂ ਹੁੰਦੀ ਸੀਗੀ ਨਾ, ਉਹ ਹੁਣ ਕਿਤੇ ਨਹੀਂ ਰਹੀ।
ਬਿਲਕੁਲ ਜੀ ਬਿਲਕੁਲ, ਹੁਣ ਤਾਂ ਸਾਰਾ ਸਿਸਟਮ ਹੀ ਬਦਲ ਦਿੱਤਾ ਨਾ, ਹੁਣ ਤਾਂ ਡੀਜੇ ਨੇ ਸਾਰਾ ਸਿਸਟਮ ਲੈ ਲਿਆ, ਹੁਣ ਉਹ ਚੀਜ਼ਾਂ ਕਈ ਅੱਜ ਦੀ ਜਨਰੇਸ਼ਨ ਨੂੰ ਤਾਂ ਉਹ ਕਾਫੀ ਹੱਦ ਤੱਕ ਤਾਂ ਪਤਾ ਹੀ ਨਹੀਂ ਹੈਗੀਆਂ। ਬਸ ਉਹਨਾਂ ਦਾ ਮਤਲਬ ਇਹ ਲੇਡੀਜ਼ ਗੀਤ ਮਤਲਬ ਬਸ ਗਾਣਾ ਵਜਾਉਣਾ, ਡੀਜੇ ਚੱਲਣਾ, ਡਾਂਸ ਕਰਨਾ, ਇਹ ਇਹਨਾਂ ਨੇ ਲੈ ਲਿਆ ਨੇ ਸਾਰੀਆਂ ਥਾਵਾਂ। ਹਾਂਜੀ,
ਪਰ ਸ਼ਮਿੰਦਰ ਮੇਰੇ ਦਿਮਾਗ ਚ ਇੱਕ ਗੱਲ ਜ਼ਰੂਰ ਆਉਂਦੀ ਹੈ, ਇੱਕ ਦਿਲ ਦੇ ਵਿੱਚ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਅਸੀਂ ਸਾਰੇ ਹੀ ਇਹ ਗੱਲ ਕਹਿੰਦੇ ਹਾਂ ਨਾ ਕਿ ਅੱਜ ਕੱਲ ਦੇ ਸਮੇਂ ਨੇ, ਅੱਜ ਕੱਲ ਦੇ ਡੀਜੇ ਨੇ ਉਹ ਚੀਜ਼ਾਂ ਲੈ ਲਈਆਂ, ਉਸ ਚੀਜ਼ ਨੇ ਇਸ ਚੀਜ਼ ਤੇ ਕਬਜ਼ਾ ਕਰ ਲਿਆ, ਵੈਸਟਰਨ ਸਭਿਅਤਾ ਨੇ ਸਾਡੀ ਪੰਜਾਬੀ ਸਭਿਅਤਾ ਤੇ ਭਾਰੂ ਹੋ ਗਿਆ। ਪਰ ਇੱਕ ਗੱਲ ਹੈ ਕਿ ਦੇਖੋ ਕੋਈ ਵੀ ਚੀਜ਼ ਤਾਂ ਹੀ ਆ ਕੇ ਉੱਥੇ ਬੈਠਦੀ ਹੈ ਜੇ ਉੱਥੇ ਕੋਈ ਜਗ੍ਹਾ ਹੋਵੇ, ਤਾਂ ਜੇ ਉੱਥੇ ਕੋਈ ਗੁੰਜਾਇਸ਼ ਹੋਵੇ, ਜੇ ਅਸੀਂ ਕਿਸੇ ਚੀਜ਼ ਨੂੰ ਐਕਸੈਪਟ ਕਰ ਰਹੇ ਹਾਂ ਤਾਂ ਹੀ ਤਾਂ ਉਹ ਆ ਕੇ ਸਾਡੇ ਤੇ ਹਾਵੀ ਹੋ ਰਿਹਾ। ਅਸੀਂ ਸਾਰੇ ਕਹਿੰਦੇ ਹਾਂ ਵਿਆਹ ਵਿਆਹਾਂ ਦੇ ਵਿੱਚ ਪਹਿਲਾਂ ਵਾਲੇ ਮਜ਼ੇ ਨਹੀਂ ਰਹੇ, ਪਹਿਲਾਂ ਵਾਲੇ ਤੌਰ ਤਰੀਕੇ ਨਹੀਂ ਰਹੇ, ਪਰ ਫਿਰ ਵੀ ਅਸੀਂ ਜਦੋਂ ਖੁਦ ਕੋਈ ਮੈਰਿਜ ਕਰਨੀ ਹੁੰਦੀ ਆ ਤੇ ਅਸੀਂ ਉਹੀ ਤੌਰ ਤਰੀਕੇ ਅਪਣਾਉਂਦੇ ਹਾਂ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਕਿ ਉਹ ਨਹੀਂ ਹੋਣੇ ਚਾਹੀਦੇ, ਚਾਹੇ ਉਹ ਡੀਜੇ ਆ, ਚਾਹੇ ਉਹ ਆਰਕੈਸਟਰਾ ਲੱਗਦੇ ਆ, ਜਾਂ ਜੇ ਅਸੀਂ ਸੱਚੀ ਮੁੱਚੀ ਇਹ ਚਾਹੁੰਦੇ ਹਾਂ ਕਿ ਇਹ ਪਰੰਪਰਾ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਕਾਇਮ ਰਹੇ, ਤੇ ਕਿਉਂ ਨਹੀਂ ਉਹਨੂੰ ਅਸੀਂ ਆਪਣੀ ਜ਼ਿੰਦਗੀ ਚ ਕਾਇਮ ਰੱਖ ਸਕਦੇ, ਕੋਈ ਬਹੁਤੀ ਵੱਡੀ ਗੱਲ ਤੇ ਨਹੀਂ ਹੈਗੀ।
ਨਹੀਂ ਬਿਲਕੁਲ ਜੀ ਬਿਲਕੁਲ, ਇਹ ਸਮਾਂ ਇਸ ਚੀਜ਼ ਨੂੰ ਵਧਾਉਣਾ ਚਾਹੀਦਾ ਹੈ ਬੱਚਿਆਂ ਨੂੰ, ਜਿਵੇਂ ਹੁਣ ਕੋਈ ਕਈ ਜਗ੍ਹਾ ਦੇ ਵਰਕਸ਼ਾਪ ਲਗਾਉਣੀਆਂ ਚਾਹੀਦੀ ਉੱਥੇ, ਹਨਾ, ਇਹ ਚੀਜ਼ ਦੱਸਣੀ ਚਾਹੀਦੀ ਹੈ। ਅੱਜ ਕੱਲ ਦੇ ਬੱਚਿਆਂ ਨੂੰ ਤਾਂ ਇਹ ਚੀਜ਼ਾਂ ਤੋਂ ਬਹੁਤ ਪਰੇ ਨੇ ਇਹ ਸਾਰੇ ਬੱਚੇ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਜਿਵੇਂ ਕੀ ਹੁੰਦੀਆਂ ਸੀ, ਸੁਹਾਗ ਕੀ ਹੈ, ਘੋੜੀਆਂ ਕੀ ਹੈ, ਕੁਛ ਵੀ ਨਹੀਂ ਪਤਾ ਹੈਗਾ। ਹਾਂਜੀ
ਬਿਲਕੁਲ ਸ਼ਮਿੰਦਰ, ਸੋ ਕਈ ਚੀਜ਼ਾਂ ਤਾਂ ਬਿਲਕੁਲ ਹੀ, ਜਿਸ ਤਰ੍ਹਾਂ ਹੁਣ ਵਿਆਹ ਦੀ ਗੱਲ ਕਰ ਲੋ ਤੇ ਵਿਆਹ ਦੇ ਵਿੱਚ ਕਲੀਰੇ ਬਣਦੇ ਹੁੰਦੇ ਸੀਗੇ ਨਾ, ਅੱਜ ਕੱਲ ਕਿਸੇ ਬੱਚੇ ਨੇ ਦੇਖੇ ਹੀ ਨੀ ਹੋਣੇ ਵੀ ਉਹ ਕਲੀਰੇ ਕਿੱਦਾਂ ਬਣਾਉਂਦੇ ਹੁੰਦੇ ਸੀ। ਮੈਨੂੰ ਯਾਦ, ਮੈਂ ਆਪਣੇ ਬਚਪਨ ਚ ਦੇਖਦੀ ਹੁੰਦੀ ਸੀ ਕਿ ਕਲੀਰੇ ਦੁਕਾਨ ਤੋਂ ਲਿਆ ਕੇ ਕੋਈ ਨੀ ਸੀ ਬਣਦਾ ਹੁੰਦਾ, ਕਲੀਰੇ ਘਰ ਬਣਾਏ ਜਾਂਦੇ ਸੀ। ਇੱਕ ਉਹ ਗੋਲਾ ਹੁੰਦਾ ਨਾਰੀਅਲ ਦਾ ਜਿਹੜਾ ਨਾ, ਉਹ ਲਿਆ ਕੇ ਉਹਦੇ ਉੱਤੇ ਇੱਕ ਚਮਕਦਾ ਵਰਕ ਜਿਹਾ ਚੜਾਇਆ ਜਾਂਦਾ ਸੀਗਾ। ਫੇਰ ਉਹਨਾਂ ਦੇ ਵਿੱਚ ਜਿਹੜੇ ਮਖਾਣੇ ਨੀ ਹੁੰਦੇ, ਫੁੱਲ ਮਖਾਣੇ ਮਿਲਦੇ ਹੈਗੇ ਆ, ਉਹ ਪਰੋਏ ਜਾਣੇ, ਫੁੱਲ ਲਗਾਏ ਜਾਣੇ, ਤੇ ਫਿਰ ਮੌਲੀ ਦੇ ਧਾਗੇ ਦੇ ਵਿੱਚ ਸਾਰਾ ਕੁਛ ਪਰੋਇਆ ਜਾਂਦਾ ਸੀ, ਕਿਉਂਕਿ ਜਿਹੜਾ ਮੌਲੀ ਦਾ ਤੰਦ ਆ ਉਹ ਬੜਾ ਸ਼ਗਨਾਂ ਵਾਲਾ ਮੰਨਿਆ ਜਾਂਦਾ ਸਾਡੀ ਪਰੰਪਰਾ ਦੇ ਵਿੱਚ। ਉਹਦੇ ਵਿੱਚ ਸਾਰੀਆਂ ਚੀਜ਼ਾਂ ਪਰੋਇਆ ਜਾਂਦੀਆਂ ਸੀ, ਤੇ ਫੇਰ ਕਲੀਰੇ ਜਿਹੜੇ ਸੀਗੇ ਉਹ ਜਿਹੜੀ ਵਿਆਂਦੜ ਹੁੰਦੀ ਸੀ ਉਹਦੇ ਗੁੱਟਾਂ ਤੇ ਬੰਨੇ ਜਾਂਦੇ ਸੀ। ਪਰ ਇਹਨਾਂ ਚੀਜ਼ਾਂ ਦਾ ਮੈਨੂੰ ਨੀ ਲੱਗਦਾ ਵੀ ਅੱਜ ਕੱਲ ਕਿਸੇ ਬੱਚੇ ਨੂੰ ਕੀ ਕਿਸੇ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਉਹਨੂੰ ਪਤਾ ਹੋਏਗਾ।
ਹਾਂਜੀ, ਨਹੀਂ ਬਿਲਕੁਲ ਨੀ ਪਤਾ ਜੀ, ਕਿਸੇ ਨੂੰ ਵੀ ਨੀ ਪਤਾ ਹੈਗਾ। ਅੱਜ ਕੱਲ ਦੀ ਜਨਰੇਸ਼ਨ ਦਾ ਬਿਲਕੁਲ ਵੀ ਨੀ ਪਤਾ ਕਿ ਇਹ ਏਦਾਂ ਵੀ ਹੁੰਦਾ ਸੀ, ਔਰ ਉਹਨਾਂ ਨੂੰ ਇੰਟਰਸਟ ਵੀ ਇੰਨਾ ਹੈ ਨੀ ਨਾ। ਕਈ ਤਾਂ ਸਮਝਣਾ ਚਾਹੁੰਦੇ ਆ, ਕਈ ਕਈਆਂ ਨੂੰ ਪਤਾ ਹੀ ਨੀ ਹੈਗਾ, ਉਹ ਕਹਿੰਦੇ ਵੀ ਨਹੀਂ ਉਹ ਕੋਈ ਹੋਰ ਜ਼ਬਾਨਾਂ ਸੀ, ਏਦਾਂ ਸੋਚਿਆ ਜਾਂਦਾ।
ਬਿਲਕੁਲ ਬਿਲਕੁਲ ਹਾਂ। ਔਰ ਦੂਸਰੀ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਸ ਤਰ੍ਹਾਂ, ਚਲੋ ਗੱਲਾਂ ਚੋਂ ਗੱਲ ਨਿਕਲੀ ਹੈ ਕਿ ਜਿਸ ਤਰ੍ਹਾਂ ਅਸੀਂ ਲੋਕ ਸੰਗੀਤ ਦੀ ਗੱਲ ਕਰਦੇ ਹਾਂ, ਲੋਕ ਗੀਤਾਂ ਦੀ ਗੱਲ ਕਰਦੇ ਹਾਂ, ਕਿ ਵਿਆਹਾਂ ਸ਼ਾਦੀਆਂ ਦੀ ਗੱਲ ਲੈ ਲਓ, ਕਿ ਵਿਆਹਾਂ ਦੇ ਵਿੱਚ ਪਹਿਲੇ ਦਿਨ ਤੋਂ ਲੈ ਕੇ ਪਤਾ ਨੀ ਕਿੰਨੀਆਂ ਕੁ ਪਰੰਪਰਾ ਤੇ ਕਿੰਨੇ ਕੁ, ਚਾਹੇ ਸੁਹਾਗ ਹੋਣ, ਘੋੜੀਆਂ ਹੋਣ, ਛੰਦ ਹੋਣ, ਸਿੱਠਣੀਆਂ ਹੋਣ, ਹੈਨਾ, ਹੇਰੇ ਲਾਏ ਜਾਂਦੇ ਸੀਗੇ, ਟੱਪੇ ਗਾਏ ਜਾਂਦੇ ਸੀਗੇ, ਇਹ ਸਾਰਾ ਕੁਛ, ਇਹ ਸਿਰਫ ਜਿਹੜੀਆਂ ਥੋੜੀਆਂ ਜਿਹੀਆਂ ਮੈਂ ਇਹ ਦੱਸੀਆਂ, ਇਹ ਸਿਰਫ ਵਿਆਹ ਵਾਲੀ ਜਿਹੜੀਆਂ ਰਸਮਾਂ ਉਹਨਾਂ ਦੀਆਂ ਨੇ। ਉਸ ਤੋਂ ਇਲਾਵਾ ਬਚਪਨ ਤੋਂ ਲੈ ਕੇ ਮੌਤ ਤੱਕ ਈਵਨ ਜਿਹੜੇ ਵਹਿਣ ਪਾਏ ਜਾਂਦੇ ਸੀਗੇ ਨਾ, ਉਹ ਵੀ ਲੋਕ ਉਹਨਾਂ ਦੇ ਵਿੱਚ ਵੀ ਗੀਤ ਹੁੰਦੇ ਸੀਗੇ, ਉਹ ਵੀ ਇੱਕ ਪ੍ਰੋਪਰ ਗੀਤਾਂ ਦੇ ਤਰੀਕੇ ਨਾਲ ਵਹਿਣ ਪਾਏ ਜਾਂਦੇ ਸੀ। ਮੈਨੂੰ ਯਾਦ ਹੈ ਕਿ ਪਿੰਡਾਂ ਦੇ ਵਿੱਚ ਜਦੋਂ ਮਕਾਨਾਂ ਆਉਂਦੀਆਂ ਹੁੰਦੀਆਂ ਸੀਗੀਆਂ ਤੇ ਟਰਾਲੀ ਭਰ ਕੇ ਆਉਂਦੀਆਂ ਸੀ, ਔਰ ਜਿਹੜੇ ਲੈ ਕੇ ਆਉਂਦੇ ਹੁੰਦੇ ਸੀ ਉਹਨਾਂ ਦੇ ਵਿੱਚ ਕੁਝ ਕੁ ਜਿਹੜੀਆਂ ਲੇਡੀਜ਼ ਹੁੰਦੀਆਂ ਸੀ ਨਾ, ਉਹ ਚੰਗੀ ਆਵਾਜ਼ ਵਾਲੀਆਂ ਹੁੰਦੀਆਂ ਸੀ, ਜਿਨ੍ਹਾਂ ਨੂੰ ਵੈਣ ਪਾਉਣੇ ਆਉਂਦੇ ਹੋਣ ਚੰਗੀ ਤਰ੍ਹਾਂ।
ਹਾਂਜੀ ਹਾਂਜੀ,
ਚਾਹੇ ਨਾਨਕਾ ਮੇਲ ਹੁੰਦਾ ਸੀਗਾ, ਚਾਹੇ ਮਕਾਨ ਹੁੰਦੀ ਸੀਗੀ, ਕੋਈ ਵੀ ਚੀਜ਼ ਹੁੰਦੀ ਸੀ, ਉੱਥੇ ਲੋਕ ਗੀਤ ਜਿਹੜੇ ਆ ਉਹ ਸਾਡੀ ਲੋਕ ਪਰੰਪਰਾ ਜਿਹੜੀ ਆ ਉਹ ਕਿਤੇ ਨਾ ਕਿਤੇ ਹਾਵੀ ਰਹਿੰਦੀ ਹੁੰਦੀ ਸੀ, ਸੋ ਜਿਹੜੀ ਹੁਣ ਨਹੀਂ ਰਹੀ।
ਹਾਂਜੀ ਹਾਂਜੀ
ਬਿਲਕੁਲ, ਤੇ ਗੀਤਾਂ ਦੇ ਵਿੱਚ ਹੁਣ ਜਿਸ ਅਸੀਂ ਗੀਤਾਂ ਦੀ ਗੱਲ ਕਰ ਰਹੇ ਸੀ, ਜੇ ਲੋਕ ਗੀਤ ਚੱਲਦੇ ਹੁੰਦੇ ਸੀ ਇਹ ਸਾਰਾ ਕੁਛ ਚੱਲਦਾ ਹੁੰਦਾ ਸੀਗਾ, ਪਰ ਅੱਜ ਕੱਲ ਤੇ ਉਹੀ ਬਾਲੀਵੁੱਡ ਦੇ ਗੀਤ ਜਿਹੜੇ ਆ ਉਹੀ ਚੱਲਦੇ ਆ, ਜਾਂ ਜਿਹੜੇ ਲੋਕ ਅੱਜ ਕੱਲ ਦੇ ਗੀਤ ਗਾਈ ਜਾ ਰਹੇ ਆ, ਜਿਹੜੀਆਂ ਪਰਸਨਲ ਐਲਬਮਸ ਆ ਰਹੀਆਂ, ਜਾਂ ਪੰਜਾਬੀ ਫਿਲਮਾਂ ਦੇ ਜਾਂ ਹਿੰਦੀ ਫਿਲਮਾਂ ਦੇ ਲੋਕ ਗੀਤ ਆ, ਉਹੀ ਭਾਰੀ ਆ ਜੀ, ਉਹੀ ਲਗਾ ਕੇ ਸਾਰੇ ਬਸ ਡਾਂਸ ਵਾਂਸ ਕਰੀ ਜਾਂਦੇ ਆ। ਉਹ ਵੀ ਕਰਨਾ ਚਾਹੀਦਾ, ਖੁਸ਼ੀ ਨੂੰ ਪ੍ਰਗਟਾਉਣ ਦਾ ਉਹ ਵੀ ਇੱਕ ਜ਼ਰੀਆ ਆ, ਪਰ ਕਿਤੇ ਨਾ ਕਿਤੇ ਜਿਹੜੀ ਐਕਚੁਅਲ ਚ ਸਾਡੀ ਜਿਹੜੀ ਪਰੰਪਰਾ ਆ, ਜਿਹੜੀ ਸਾਡੀ ਸਭਿਅਤਾ ਦੀ ਖੁਸ਼ਬੂ ਆ ਨਾ, ਉਹ ਨੀ ਅਲੋਪ ਹੋਣੀ ਚਾਹੀਦੀ। ਉਹ ਗੱਲ ਉਹ ਹੋ ਗਈ ਹੈ ਸ਼ਮਿੰਦਰ, ਕਿ ਇੱਕ ਫੁੱਲਾਂ ਦੀ ਖੁਸ਼ਬੂ ਹੁੰਦੀ ਆ ਉਹ ਵੀ ਖੁਸ਼ਬੂ ਹੁੰਦੀ ਆ, ਤੇ ਇੱਕ ਪਰਫਿਊਮ ਦੀ ਖੁਸ਼ਬੂ ਹੁੰਦੀ ਆ ਉਹ ਵੀ ਖੁਸ਼ਬੂ ਹੁੰਦੀ ਆ। ਖੁਸ਼ਬੂਆਂ ਦੋਨੇ ਸਹੀ ਹੈ, ਪਰ ਜਿਹੜੀ ਫੁੱਲਾਂ ਦੀ ਖੁਸ਼ਬੂ ਹੈ ਉਹ ਸਾਡਾ ਲੋਕ ਗੀਤ ਹੈ, ਉਹ ਸਾਡਾ ਲੋਕ ਵਿਰਸਾ ਹੈ, ਸੋ ਅਸੀਂ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਜੀ, ਰੱਜ ਰੱਜ ਕੇ ਪਰਫਿਊਮ ਵੀ ਪਾਈਏ, ਪਰ ਸਾਡੀ ਜਿਹੜੀ ਆਪ ਦੀ ਜਿਹੜੀ ਬਗੀਚੀ ਹੈ ਉਹ ਫੁੱਲਾਂ ਨਾਲ ਮਹਿਕਦੀ ਰਹਿਣੀ ਚਾਹੀਦੀ ਹੈ। ਸ਼ਮਿੰਦਰ ਸਾਡੇ ਨਾਲ ਬੌਬੀ ਸਿੱਧੂ ਬ੍ਰਿਸਬੇਨ ਤੋਂ ਜੁੜੇ ਨੇ ਜੀ, ਇਹ ਵੀ ਸਾਡੀ ਬੜੀ ਪਿਆਰੀ ਜੀ ਭੈਣ ਆ, ਤੇ ਸਾਡਾ ਸ਼ੁੱਕਰਵਾਰ ਨੂੰ ਜਿਹੜਾ ਲਹਿਰਾਂ ਦਾ ਪ੍ਰੋਗਰਾਮ ਆ ਬੌਬੀ ਜਿਹੜਾ ਉਹ ਕਰਦੇ ਆ, ਸੋ ਬੌਬੀ ਨੇ ਜੀ ਪ੍ਰੋਗਰਾਮ ਚ ਤੁਹਾਨੂੰ ਜੀ ਆਇਆ ਆਖਿਆ ਹੈ।
ਹਾਂਜੀ ਸਤਿ ਸ੍ਰੀ ਅਕਾਲ ਬੌਬੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ।
ਹਾਂ ਸਤਿ ਸ੍ਰੀ ਅਕਾਲ, ਬੁਲਾ ਰਹੀ ਹੈ ਤੇ ਲਿਖਿਆ ਕਿ ਦੋਨਾਂ ਭੈਣਾਂ ਨੂੰ ਪ੍ਰੋਗਰਾਮ ਚ ਬੜਾ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਦੇ ਸੁਣ ਕੇ, ਸੋ ਬਹੁਤ ਬਹੁਤ ਸ਼ੁਕਰੀਆ ਬੌਬੀ ਜੀ। ਬੌਬੀ ਨਾਲ ਵੀ ਬੜੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੁੰਦੀਆਂ, ਤੁਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਸੁਣਦੇ ਹੋਣੇ ਆ, ਸੋ ਸਾਡੇ ਪਰਿਵਾਰ ਦੀ ਬੜੀ ਪਿਆਰੀ ਜੀ ਕੁੜੀ ਹੈ ਜੀ ਇਹ ਵੀ। ਸੋ ਬਚਿੱਤਰ ਮੌਰ ਭੁੱਲਰ ਹੁਣਾਂ ਨੇ ਜੀ, ਬਸ ਅੱਜ ਤੇ ਹੱਦ ਕਰ ਛੱਡਣੀ ਆ ਸਾਡੀਆਂ ਯਾਦਾਂ, ਮੈਂ ਮੁੜ ਕੇ ਜੀ ਘਰ ਰੋਟੀ ਪਕਾਉਣ ਦੇ ਕਾਬਿਲ ਨੀ ਰਹਿਣਾ, ਮੈਂ ਯਾਦਾਂ ਜੀ ਗੁਆਚੀ ਰਹਿਣਾ ਅੱਜ ਸਾਰਾ ਦਿਨ, ਸੱਚੀ ਦੱਸਦੀ ਆ ਸ਼ਮਿੰਦਰ। ਪ੍ਰੋਗਰਾਮ ਤੋਂ ਬਾਅਦ ਨਾ ਮੈਂ ਅੱਧਾ ਕੁ ਘੰਟਾ ਬ੍ਰੇਕ ਲੈਣੀ ਹੁੰਦੀ ਆ, ਕਿਉਂਕਿ ਮੈਂ ਉਹ ਇਸ ਕਦਰ ਖੁੱਭ ਜਾਂਦੀ ਪ੍ਰੋਗਰਾਮ ਚ ਨਾ, ਯਾਦਾਂ ਚ ਨਾ, ਗੱਲਾਂ ਚ ਆਪਣੇ ਲਿਸਨਰ ਨਾਲ, ਫਿਰ ਉਸ ਪਰਿਵਾਰ ਚੋਂ ਨਿਕਲ ਕੇ ਮੈਨੂੰ ਇਸ ਪਰਿਵਾਰ ਦੇ ਵਿੱਚ, ਆਪਣੇ ਇਸ ਪਰਿਵਾਰ ਦੇ ਵਿੱਚ ਆਉਣ ਲਈ ਨਾ ਥੋੜਾ ਜਿਹਾ ਟਾਈਮ ਲੱਗਦਾ ਹੁੰਦਾ। ਸਗੋਂ ਘਰ ਦੇ ਕਹਿਣਗੇ ਵੀ ਹੁਣ ਮੁੜੇ ਆ ਵਾਪਸ ਆ ਜਾ, ਖਤਮ ਹੋ ਗਿਆ ਪ੍ਰੋਗਰਾਮ। ਸੋ ਇਹਨਾਂ ਨੇ ਹੁਣ ਜਿਹੜੀਆਂ ਯਾਦਾਂ ਲਿਖੀਆਂ ਆ ਨਾ, ਉਹ ਹੁਣ ਮੈਂ ਤੁਹਾਨੂੰ ਭੇਜਦੀ ਆ। ਇੱਕ ਤਾਂ ਇਹਨਾਂ ਨੇ ਸਕੂਲ ਦੀ ਫੋਟੋ ਭੇਜੀ ਹੋਈ ਆ ਜੀ, ਬੱਚੇ ਥੱਲੇ ਬੋਰੀਆਂ ਵਿਛਾ ਕੇ ਬੈਠੇ ਹੋਏ ਆ, ਤੇ ਭੈਣ ਜੀ ਆਪਣੀ ਕੁਰਸੀ ਤੇ ਬੈਠੀ ਆ ਸਾਹਮਣੇ ਪਰਸ ਰੱਖ ਕੇ, ਤੇ ਬਾਹਰ ਕਿਤੇ ਖੁੱਲੀ ਗਰਾਊਂਡ ਦਾ ਦ੍ਰਿਸ਼ ਆ, ਤੇ ਮੁੰਡਾ ਇੱਕ ਉੱਠ ਕੇ ਜੀ ਪੜ੍ਹ ਰਿਹਾ ਆ, ਤੇ ਬਾਕੀ ਅਗਲੇ ਬੱਚੇ ਮੇਰੇ ਵਰਗੇ ਪੜ ਰਹੇ ਆ ਤੇ ਪਿੱਛੇ ਸ਼ਮਿੰਦਰ ਵਰਗੇ ਬੈਠੇ ਉਂਗ ਰਹੇ ਆ। ਜਸਟ ਜੋਕਿੰਗ ਜੀ। ਤੇ ਨਾਲ ਜੀ ਇੱਕ ਹੋਰ ਫੋਟੋ ਭੇਜੀ ਆ ਇਹਨਾਂ ਨੇ, ਉਹ ਚੁੱਲ੍ਹੇ ਤੇ ਅੱਗ ਬਲ ਰਹੀ ਆ ਤਾਂ ਵਾਹ ਜੀ ਵਾਹ, ਤਵੇ ਦੇ ਉੱਤੇ ਰੋਟੀ ਪਈ ਹੋਈ ਆ ਤੇ ਨਾਲ ਹੀ ਇੱਕ ਥੱਲੇ ਪਲੇਟ ਪਈ ਹੋਈ ਆ, ਉਹਦੇ ਵਿੱਚ ਸਬਜ਼ੀ ਆ ਤੇ ਉਹਦੇ ਉੱਤੇ ਏਡਾ ਵੱਡਾ ਮੱਖਣ ਦਾ ਪੇੜਾ ਆ, ਨਾਲ ਦੋ ਟਮਾਟਰ ਵੀ ਕੱਟੇ ਹੋਏ ਆ ਤੇ ਪਿਆਜ ਵੀ ਪਏ ਆ, ਦਹੀਂ ਦੀ ਕੌਲੀ ਭਰੀ ਹੋਈ ਆ ਤੇ ਜਿਹੜੀ ਰੋਟੀ ਆ ਉਹਦੇ ਉੱਤੇ ਵੀ ਚੰਗਾ ਮੱਖਣ ਪਿਆ ਹੋਇਆ ਤੇ ਮੱਖਣ ਦੀ ਕੌਲੀ ਨਾਲ ਪਈ ਹੋਈ ਆ
ਮੇਰੇ ਮੂੰਹ ਚ ਪਾਣੀ ਲਿਆ।
ਤੇ ਨਾਲ ਹੀ ਵਿਖੇ ਸ਼ਵਿੰਦਰ ਭੈਣ ਜੀ ਰੋਟੀ ਪਾਣੀ ਛੱਕ ਕੇ ਜਾਇਆ ਜੇ, ਪਹਿਲੀ ਵਾਰ ਆਏ ਹੋ ਹਰਮਿੰਦਰ ਪਰਿਵਾਰ ਦੇ ਘਰ ਵਿੱਚ।
ਉਹੀ ਤਾਂ ਮੈਂ ਕਹਿ ਰਹੀ ਹਾਂ, ਮੈਂ ਕਿਹਾ ਫਿਰ ਤਾਂ ਮੇਰੇ ਮੂੰਹ ਚ ਪਾਣੀ ਲਿਆਤਾ ਸੁਣਾ ਸੁਣਾ ਕੇ। ਹਾਂਜੀ
ਸਹੀ ਗੱਲ ਆ, ਬਿਲਕੁਲ ਦੇਖ ਲੋ ਜੀ, ਇਹ ਪਰਿਵਾਰ ਦੇ ਵਿੱਚ ਚਾਹ ਵੀ ਬਣਾ ਦਿੱਤੀ ਤੁਹਾਨੂੰ ਤੇ ਰੋਟੀ ਵੀ ਛਕਾ ਦਿੱਤੀ, ਸਾਰਾ ਕੁਝ ਕਰ ਦਿੱਤਾ। ਸੋ ਬਹੁਤ ਬਹੁਤ ਸ਼ੁਕਰੀਆ ਭੁੱਲਰ ਸਾਹਿਬ ਤੁਸੀਂ। ਤੇ ਬਿਲਕੁਲ ਹੁਣ ਤੁਸੀਂ ਆਪ ਤਾਂ ਸ਼ਮਿੰਦਰ ਜੀ ਤੁਹਾਨੂੰ ਰੋਟੀ ਛਕਾ ਦਿੱਤੀ ਆ, ਪਰ ਘਰ ਦੇ ਜਿਹੜੇ ਹੈਗੇ ਘਰ ਪਰਿਵਾਰ ਉਹਨਾਂ ਦੇ ਲਈ ਜਾ ਕੇ ਬਣਾ ਲਿਓ। ਇਹ ਨਾ ਹੋਵੇ ਅੱਜ ਸਾਰਾ ਦਿਨ ਤੁਸੀਂ ਕਹੋ ਫਿਰ ਮੈਂ ਤੇ ਛੱਕ ਕੇ ਆਈ ਆ, ਹੁਣ ਮੈਂ ਨੀ ਬਣਾਉਂਦੀ। ਨਾਲ ਹੀ ਬੜੀ ਪਿਆਰੀ ਜੀ ਇੱਕ ਹੋਰ ਯਾਦ ਭੇਜੀ ਆ, ਉਹ ਵੀ ਦੇਖਿਓ ਹੁਣ ਤੁਹਾਨੂੰ ਸਾਰਿਆਂ ਨੂੰ ਯਾਦ ਆਊਗੀ ਜਦੋਂ ਮੈਂ ਦੱਸੂਗੀ। ਇੱਕ ਜਾਲੀ ਨੀ ਹੁੰਦੀ ਸੀ ਰਸੋਈ ਦੇ ਵਿੱਚ, ਇੱਕ ਘਰਾਂ ਚ ਜਾਲੀ ਪਈ ਹੁੰਦੀ ਸੀਗੀ, ਜਿਹੜਾ ਦੁੱਧ ਵਗੈਰਾ ਹੁੰਦਾ ਸੀ, ਮੱਖਣ ਕੱਢਿਆ ਹੁੰਦਾ ਸੀ, ਦਹੀਂ ਹੁੰਦਾ ਸੀ, ਉਹ ਉਸ ਜਾਲੀ ਦੇ ਵਿੱਚ ਬੰਦ ਕਰਕੇ ਰੱਖਿਆ ਹੁੰਦਾ ਸੀ। ਉਹ ਉਸ ਜਾਲੀ ਦੀ ਫੋਟੋ ਇਹਨਾਂ ਨੇ ਭੇਜੀ ਆ, ਮੈਨੂੰ ਨੀ ਪਤਾ ਇਹਨਾਂ ਨੇ ਫੋਟੋਆਂ ਕਿੱਥੋਂ ਸੰਭਾਲ ਕੇ ਰੱਖੀਆਂ ਹੋਈਆਂ ਇੰਨੀਆਂ। ਉਸ ਤੋਂ ਬਾਅਦ ਇੱਕ ਫੋਟੋ ਇਹਨਾਂ ਨੇ ਮੈਨੂੰ ਚੱਕੀ ਦੀ ਭੇਜੀ ਆ, ਤੇ ਨਾਲ ਹੀ ਇੱਕ ਜਿਹੜੀ ਫੋਟੋ ਕਮਾਲ ਦੀ ਭੇਜੀ ਆ ਨਾ, ਇੱਕ ਟੇਬਲ ਦੇ ਉੱਤੇ ਟੀਵੀ ਪਿਆ, ਉਹ ਸ਼ਟਰ ਵਾਲੇ ਟੀਵੀ ਨੀ ਹੁੰਦੇ ਸੀ ਬਲੈਕ ਐਂਡ ਵਾਈਟ ਜਿਹੜੇ।
ਹਾਂਜੀ ਹਾਂਜੀ, ਅੱਛਾ 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 ਅੱਛਾ, ਹਾਂਜੀ ਹਾਂਜੀ ਬਿਲਕੁਲ।
ਹਾਂ ਉਹ ਫੋਟੋ ਭੇਜੀ ਆ ਤੇ ਲਿਖਿਆ ਪੇ ਕਿਸ ਕਿਸ ਨੇ ਦੇਖਿਆ ਹੈ ਜੀ। ਸੋ ਇਹ ਵੀ ਬੜੇ ਕਮਾਲ ਦੀ ਚੀਜ਼ ਹੁੰਦੀ ਸੀ, ਅੱਗੇ ਸ਼ਟਰ ਵੀ ਲਾ ਦੀਦਾ ਹੁੰਦਾ ਸੀ, ਬੰਦ ਹੋ ਜਾਂਦਾ ਸੀ। ਮੈਨੂੰ ਯਾਦ ਆ ਕਿ ਬਹੁਤ ਬਚਪਨ ਦੇ ਵਿੱਚ ਕਿਤੇ ਸਾਡੇ ਘਰ ਵੈਸਟਰਨ ਦਾ ਟੀਵੀ ਹੁੰਦਾ ਸੀ ਆ ਇਹ ਵਾਲਾ, ਤੇ ਉਹਦੇ ਫਿਰ ਥੱਲੇ ਲੱਤਾਂ ਵੀ ਲੱਗੀਆਂ ਹੁੰਦੀਆਂ ਸੀਗੀਆਂ ਚਾਰ, ਤੇ ਦੇਖ ਕੇ ਫਿਰ ਉਹਨੂੰ ਐਪ ਬੰਦ ਕਰ ਦੇਣਾ, ਭਈ ਸੰਭਾਲ ਕੇ ਰੱਖਣ ਵਾਲੀ ਚੀਜ਼ ਆ ਬਹੁਤ। ਫਿਰ ਤੇ ਜਿਹੜੇ ਉਹਦੇ ਚੈਨਲ ਚੇਂਜ ਕਰੀਦੇ ਹੁੰਦੇ ਸੀਗੇ ਤੇ ਐਂਟੀਨਾ ਘੁਮਾਈਦਾ ਹੁੰਦਾ ਸੀਗਾ, ਉਹਦਾ ਸਵਾਦ ਵੱਖਰਾ ਹੀ ਹੁੰਦਾ ਸੀ। ਤੇ ਲੈ ਲੋ ਸ਼ਮਿੰਦਰ ਜੀ ਅਖੀਰ ਦੇ ਵਿੱਚ ਫਿਰ ਇਹਨਾਂ ਨੇ ਇੱਕ ਫੋਟੋ ਮੈਨੂੰ ਭੇਜ ਦਿੱਤੀ ਆ ਗਜਰੇਲੇ ਦੀ, ਗਜਰੇਲਾ ਕੱਢ ਰਿਹਾ ਕੜਾਈ ਦੇ ਵਿੱਚ, ਤੇ ਵਾਹ ਜੀ ਵਾਹ, ਮੇਰੇ ਮੈਨੂੰ ਤੇ ਖੁਸ਼ਬੂ ਵੀ ਆ ਰਹੀ ਹੈ ਤੇ ਮੂੰਹ ਚ ਪਾਣੀ ਵੀ ਆ ਰਿਹਾ। ਤੇ ਹੁਣ ਤੁਸੀਂ ਇਹ ਨਾ ਫਿਰ ਸਾਡੇ ਨਾਲ ਸ਼ਿਕਾਇਤ ਕਰਿਓ ਸ਼ਮਿੰਦਰ ਜੀ,
ਸਾਨੂੰ ਚੰਗੀ ਤਰ੍ਹਾਂ ਰਜਾਈ ਦਿੱਤਾ ਹੈ ਨਾ ਜੀ।
ਬਾਕੀ ਹਫਤੇ ਚ ਹੋਰ ਖਾਣ ਦੀ ਕੋਈ ਲੋੜ ਹੀ ਨੀ, ਦੇਖ ਲੋ ਇੱਕ ਦਿਨ ਦੇ ਵਿੱਚ ਹੀ ਇੰਨਾ ਰਜਾਤਾ, ਬਾਕੀ ਦਿਨ ਡਾਇਟਿੰਗ ਰੱਖਿਓ, ਭਾਰ ਬਹੁਤ ਛੇਤੀ ਵੱਧਦਾ, ਨਹੀਂ ਤਾਂ ਇੱਥੇ ਹਰਮਨ ਰੇਡੀਓ ਦੇ ਵਿੱਚ ਆ ਕੇ ਇੰਨੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੇ ਨਾਲ।
ਹਾਂਜੀ ਹਾਂਜੀ,
ਸੋ ਜੀ ਸ਼ਮਿੰਦਰ ਜੀ ਬਹੁਤ ਵਧੀਆ ਲੱਗਾ ਗੱਲਾਂ ਬਾਤਾਂ ਕਰਕੇ ਮੈਨੂੰ ਤੁਹਾਡੇ ਨਾਲ, ਤੇ ਦੇਖ ਲਓ ਗੱਲਾਂ ਬਾਤਾਂ ਦੇ ਦੌਰਾਨ ਟਾਈਮ ਦਾ ਪਤਾ ਹੀ ਨਹੀਂ ਚੱਲਿਆ, ਤੇ 9:30 ਵੱਜਣ ਵਾਲੇ ਆ ਜੀ ਐਡੀਲੇਡ ਦੀਆਂ ਘੜੀਆਂ ਦੇ ਵਿੱਚ, ਤੇ ਸਿਡਨੀ ਦੀਆਂ ਘੜੀਆਂ ਤੇ ਤਕਰੀਬਨ 10 ਵਜੇ ਦਾ ਟਾਈਮ ਹੋਣ ਵਾਲਾ ਹੋਣਾ ਹੈ। ਸੋ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਸਮਾਂ ਉਹਨੇ ਸਾਨੂੰ ਜ਼ਿਆਦਾ ਇਜਾਜ਼ਤ ਜਿਹੜੀ ਆ ਉਹ ਸ਼ਮਿੰਦਰ ਜੀ ਨਹੀਂ ਦੇਣੀ, ਤਾਂ ਸਾਡੇ ਕੋਲ ਗੀਤਾਂ ਦੀ ਫਰਮਾਇਸ਼ ਵੀ ਜਿਹੜੀ ਆ ਉਹ ਵੀ ਪਈ ਹੋਈ ਹੈ। ਹਰਪ੍ਰੀਤ ਹੋਣਾ ਨੇ ਜੀ ਕੁਲਦੀਪ ਮਾਣਕ ਦਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਸੀ ਚਾਦਰ, ਤੇ ਇੱਕ ਫਰਮਾਇਸ਼ ਸਾਡੇ ਕੋਲ ਆਈ ਸੀ ਵਾਂਗ ਗੀਤ ਦੀ ਜੋ ਦਿਲਪ੍ਰੀਤ ਢਿੱਲੋਂ ਨੇ ਗਾਇਆ ਹੋਇਆ, ਤੇ ਨਾਲ ਹੀ ਜੀ ਮੁੱਖ ਸੰਧੂ ਹੋਣਾ ਦੇ ਲਈ ਵੀ ਅੱਜ ਅਸੀਂ ਇੱਕ ਖਾਸ ਜਿਹਾ ਗੀਤ ਹੈ ਉਹ ਚਲਾਉਣਾ ਹੈ। ਸੋ ਸਰਬਜੀਤ ਭਾਜੀ ਅੱਗੇ ਗੁਜ਼ਾਰਿਸ਼ ਹੈ ਕਿ ਉਹਨਾਂ ਦੇ ਵਿੱਚੋਂ ਇੱਕ ਗੀਤ ਕੋਈ ਚਲਾ ਦੇਣ, ਤੇ ਇਸ ਗੀਤ ਤੋਂ ਬਾਅਦ ਮੈਂ ਫਿਰ ਹਾਜ਼ਰ ਹੋਵਾਂਗੀ, ਤੇ ਉਸ ਤੋਂ ਬਾਅਦ ਫਿਰ ਮੈਂ ਅਲਵਿਦਾ ਕਹਿਣਾ ਹੈ ਤੁਹਾਨੂੰ। ਸੋ ਸੁਣਦੇ ਹਾਂ ਜੀ ਇਹ ਗੀਤ, ਤੇ ਉਸ ਤੋਂ ਬਾਅਦ ਫਿਰ ਮਿਲਦੇ ਹਾਂ।
ਚਾਂਦ ਵੀ ਦੇਖਾ ਫੂਲ ਵੀ ਦੇਖਾ ਬਾਦਲ ਬਿਜਲੀ ਤਿੱਤਲੀ ਜੁਗਨੂ ਕੋਈ ਨਹੀਂ ਹੈ ਸਾ ਤੇਰਾ ਹੁਸਨ ਹੈ ਜੈਸਾ
ਇੱਕ ਖਾਸ ਗੀਤ ਮੁੱਖ ਸੰਧੂਣਾ ਦੇ ਲਈ ਚਲਾ ਰਹੀ ਆ, ਇਹਨਾਂ ਨੇ ਛੱਡਿਆ ਸੀਗਾ ਕਿ ਇੱਕ ਪਿਆਰਾ ਜਿਹਾ ਗੀਤ ਕੋਈ ਵੀ ਜਿਹੜਾ ਚਲਾ ਦੇਵਾਂ, ਕਿਉਂਕਿ ਅੱਜ ਜਗਜੀਤ ਸਿੰਘ ਹੋਣਾ ਦਾ ਵੀ ਬਰਥਡੇ ਆ ਜੀ, ਤੇ ਇਹਨਾਂ ਦੇ ਸੰਧੂ ਸਾਹਿਬ ਹੋਣਾ ਦੀ ਵਾਈਫ ਦਾ ਵੀ ਬਰਥਡੇ ਆ ਤੇ ਭਤੀਜੀ ਦਾ ਵੀ ਬਰਥਡੇ ਆ। ਸੋ ਇੱਕ ਪਿਆਰਾ ਜਿਹਾ ਗੀਤ ਸੁਣਿਆ ਜੀ ਤੁਹਾਡੇ ਲਈ ਮੁੱਖ ਸੰਧੂ ਜੀ ਤੇ ਤੁਹਾਡੇ ਪਰਿਵਾਰ ਦੇ ਲਈ, ਆਓ ਇੰਜੋਏ ਕਰਦੇ ਆ ਇਸ ਗੀਤ ਨੂੰ ਤੇ ਨਾਲ ਹੀ ਪ੍ਰੋਗਰਾਮ ਲਹਿਰਾਂ ਨੂੰ।
ਕਿਸ ਕਾ ਚਿਹਰਾ ਅਬ ਮੈਂ ਦੇਖੂੰ, तेरा चेहरा देख कर मेरी आँखों ने चुना है तुझको दुनिया देख कर
ਅਲਕਾ ਯਾਗਨਿਕ ਦੀ ਆਵਾਜ਼ ਵਿਚ ਗੀਤ ਸੁਣ ਰਹੇ ਸੀ ਜੀ ਅਸੀਂ ਫਰਮਾਇਸ਼ ਕੀਤੀ ਸੀ ਮੁੱਖ ਸੰਧੂ ਹੁਣਾਂ ਨੇ ਕਿਉਂਕਿ ਅੱਜ ਜਗਜੀਤ ਸਿੰਘ ਦਾ ਵੀ ਜਨਮ ਦਿਨ ਹੈ ਤੇ ਉਹਨਾਂ ਦੀ ਵਾਈਫ ਦਾ ਵੀ ਸੋ ਇਹ ਪਿਆਰਾ ਜਿਹਾ ਗੀਤ ਉਹਨਾਂ ਦੀ ਵਾਈਫ ਜਗਜੀਤ ਸਿੰਘ ਤੇ ਉਹਨਾਂ ਦੀ ਭਤੀਜੀ ਦੇ ਨਾਮ ਲਗਾਇਆ ਸੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਜੀ ਕਿ ਤੁਸੀਂ ਆਪਣੀ ਪਰਿਵਾਰਾਂ ਦੇ ਵਿਚ ਹੱਸਦੇ ਵਸਦੇ ਰਹੋ ਇਸੇ ਤਰ੍ਹਾਂ ਜਿਹੜੇ ਸੁੱਖ ਸੁਨੇਹੇ ਆ ਤੁਹਾਡੇ ਵੱਲੋਂ ਆਉਂਦੇ ਰਹਿਣ ਤੇ ਇਹ ਜਿਹੜੀਆਂ ਰੂਹਾਂ ਉਹ ਖਿੜਦੀਆਂ ਰਹਿਣ ਖੁਸ਼ ਹੁੰਦੀਆਂ ਰਹਿਣ ਸੋ ਪ੍ਰੋਗਰਾਮ ਦੇ ਵਿਚ ਜ਼ਿਆਦਾ ਵਕਤ ਨਹੀਂ ਬਚਿਆ ਬਲਕਿ ਪ੍ਰੋਗਰਾਮ ਨੂੰ ਹੁਣ ਜਿਹੜਾ ਵਿਰਾਮ ਲਗਾਉਣ ਦਾ ਜਿਹੜਾ ਸਮਾਂ ਸ਼ਮਿੰਦਰ ਆ ਗਿਆ ਹੈ। ਸੋ ਅੱਜ ਪ੍ਰੋਗਰਾਮ ਵਿਚ ਸ਼ਮਿੰਦਰ ਹੁਣਾਂ ਨਾਲ ਗੱਲਬਾਤ ਕਰਕੇ ਬਹੁਤ ਮਜ਼ਾ ਆਇਆ ਤੇ ਇਸ ਤੋਂ ਇਲਾਵਾ ਤੁਹਾਡੇ ਸਾਰਿਆਂ ਦੇ ਵਿਚਾਰ ਜਿਹੜੇ ਸੀ ਤੁਹਾਡੇ ਸਾਰਿਆਂ ਦੀਆਂ ਚਾਹੇ ਕੋਈ ਜਿਹੜੇ ਵੱਖਰੇ ਵੱਖਰੇ ਰੰਗ ਦੇਖਣ ਨੂੰ ਮਿਲੇ, ਕਦੀ ਬੜੀ ਇਮੋਸ਼ਨਲ ਜਿਹੀ ਸਟੋਰੀ ਆਈ, ਕਦੀ ਚੁਟਕਲੇ ਵੀ ਆਏ, ਕਦੀ ਪਿਆਰੀਆਂ ਪਿਆਰੀਆਂ ਗੱਲਾਂ ਆਈਆਂ, ਕਦੀ ਹੌਸਲਾ ਅਫਜ਼ਾਈ ਆਈ, ਤੇ ਉਸ ਤੋਂ ਉੱਪਰ ਭੁੱਲਰ ਸਾਹਿਬ ਹੁਣਾਂ ਦੀਆਂ ਜਿਹੜੀਆਂ ਯਾਦਾਂ ਆ। ਸੋ ਬੜਾ ਹੀ ਪਿਆਰਾ ਜਿਹਾ ਪ੍ਰੋਗਰਾਮ ਜਿਹੜਾ ਹੋ ਨਿਬੜਿਆ, ਮੈਂ ਬਹੁਤ ਇੰਜੋਏ ਕੀਤਾ ਅੱਜ ਦੇ ਇਸ ਪ੍ਰੋਗਰਾਮ ਨੂੰ ਸ਼ਮਿੰਦਰ ਤੁਹਾਡੀ ਕੰਪਨੀ ਦੇ ਨਾਲ ਤੇ ਆਪਣੇ ਜਿਹੜੇ ਲਿਸਨਰਸ ਆ ਉਹਨਾਂ ਦੇ ਸਾਰੇ ਮੈਸੇਜਸ ਦੇ ਨਾਲ
ਮੈਨੂੰ ਵੀ ਬੜਾ ਵਧੀਆ ਲੱਗਿਆ ਕਿ ਮਿਲ ਕੇ ਸਾਰਿਆਂ ਨੂੰ।
ਤੁਹਾਨੂੰ ਤੇ ਵਧੀਆ ਲੱਗੇ ਹੋਣੇ ਆ, ਦੇਖੋ ਤੇ ਸਵੀਟ ਡਿਸ਼ ਵੀ ਖਿਲਾ ਦਿੱਤੀ ਤੁਹਾਨੂੰ ਤੇ ਨਾਲ ਅਸੀਂ ਪ੍ਰਸ਼ਾਦੇ ਵੀ ਛਕਾ ਦਿੱਤੇ।
ਬਿਲਕੁਲ ਜੀ ਬਿਲਕੁਲ
ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਲਈ ਸ਼ਮਿੰਦਰ ਜੀ ਤੇ ਤੁਹਾਡਾ। ਸਭ ਸਰੋਤਿਆਂ ਦਾ ਜੋ ਚੁੱਪ ਚਾਪ ਸੁਣ ਰਹੇ ਤੇ ਜਿਨ੍ਹਾਂ ਦੇ ਨਾਲ ਪ੍ਰੋਗਰਾਮ ਦੇ ਵਿਚ ਮੈਸੇਜਸ ਦੇ ਜ਼ਰੀਏ ਸਾਂਝ ਵੀ ਪਾਈ। ਸੋ ਪ੍ਰੋਗਰਾਮ ਨੂੰ ਤੁਸੀਂ ਹੋਰ ਕਿਸ ਰੂਪ ਵਿਚ ਦੇਖਣਾ ਚਾਹੁੰਦੇ ਹੋ, ਕੋਈ ਵਿਚਾਰ ਤੁਹਾਡੇ ਕੋਲ ਹੋਣ ਤੇ ਸਾਨੂੰ ਜ਼ਰੂਰ ਲਿਖ ਭੇਜਿਆ ਕਰੋ। ਤੁਹਾਡੀ ਫੀਡਬੈਕ ਜਿਹੜੀ ਆ ਉਹ ਬਹੁਤ ਮਾਇਨੇ ਰੱਖਦੀ ਹੈ ਸਾਡੇ ਲਈ, ਆਪਣੀਆਂ ਕਮੀਆਂ ਨੂੰ ਸੁਧਾਰਨ ਲਈ ਤੇ ਹੌਸਲਾ ਅਫਜ਼ਾਈ ਲਈ ਵੀ ਜੀ। ਸੋ ਆਪਣੀ ਫੀਡਬੈਕ ਜਿਹੜੀ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਿਹਾ ਕਰੋ। ਸੋ ਪ੍ਰੋਗਰਾਮ ਦੇ ਵਿਚ ਸਮੇਂ ਦੀ ਘਾਟ ਕਰਕੇ ਮੈਂ ਹੁਣ ਇੱਥੇ ਅਲਵਿਦਾ ਲਵਾਂਗੀ ਤੁਹਾਡੇ ਤੋਂ, ਤੇ ਪਰ ਸਾਡੇ ਕੋਲ ਕੁਝ ਫਰਮਾਇਸ਼ਾਂ ਜਿਹੜੀਆਂ ਬਾਕੀ ਹੈ ਜੋ ਸਰਬਜੀਤ ਭਾਜੀ ਅੱਗੇ ਮੇਰੀ ਗੁਜ਼ਾਰਿਸ਼ ਹੈ ਕਿ ਪ੍ਰੋਗਰਾਮ ਦੇ ਵਿਚ ਚਲਾ ਦੇਣ। ਹਰਪ੍ਰੀਤ ਹੁਣਾਂ ਨੇ ਕੁਲਦੀਪ ਮਾਣਕ ਦੀ ਜਿਹੜੀ ਹੈ ਚਾਦਰ ਗੀਤ ਸੁਣਨ ਦੀ ਫਰਮਾਇਸ਼ ਕੀਤੀ ਸੀ, ਤੇ ਵੰਗ ਗੀਤ ਦੀ ਜਿਹੜੀ ਫਰਮਾਇਸ਼ ਸਾਨੂੰ ਆਈ ਹੋਈ ਹੈ। ਸੋ ਪ੍ਰੋਗਰਾਮ ਦੇ ਵਿਚ ਇਹ ਦੋਨੇ ਗੀਤ ਵੀ ਚਲਾਉਣੇ ਆ ਜੀ, ਤੇ ਨਾਲ ਦੀ ਨਾਲ ਇੱਕ ਖਾਸ ਮੁਲਾਕਾਤ ਜਿਹੜੀ ਅੱਜ ਉਹ ਵੀ ਇੱਕ ਇੰਟਰਵਿਊ ਵੀ ਪ੍ਰੋਗਰਾਮ ਤੋਂ ਬਾਅਦ ਚਲਾਈ ਜਾਏਗੀ। ਸਿੱਖ ਖੇਡਾਂ ਦੇ ਬਾਬਤ ਇਹ ਇੰਟਰਵਿਊ ਹੈ ਜੀ ਜਿਹੜੀ ਐਡੀਲੇਡ ਦੇ ਮੇਅਰ ਨਾਲ ਕੀਤੀ ਗਈ ਹੈ। ਸੋ ਜ਼ਰੂਰ ਤੁਸੀਂ ਇਹ ਇੰਟਰਵਿਊ ਵੀ ਸੁਣਨੀ ਹੈ, ਤੇ ਸਿੱਖ ਖੇਡਾਂ ਵੀ ਜਿਹੜੀਆਂ ਹੁਣ ਜ਼ਿਆਦਾ ਦੂਰ ਨਹੀਂ ਰਹੀਆਂ, ਸਮਾਂ ਬੜਾ ਘਟਦਾ ਜਾ ਰਿਹਾ। ਸੋ ਉਹਦੀਆਂ ਤਿਆਰੀਆਂ ਵੀ ਜ਼ੋਰ ਸ਼ੋਰ ਨਾਲ ਕਰਨੀਆਂ, ਤੇ ਸਾਰਿਆਂ ਨੇ ਜੀ ਕਿਸੇ ਵੀ ਤਰ੍ਹਾਂ ਤਨ ਮਨ ਧਨ ਜਿਸ ਤਰ੍ਹਾਂ ਵੀ ਤੁਹਾਡੇ ਤੋਂ ਬਣਦਾ ਇਹਨਾਂ ਖੇਡਾਂ ਦੇ ਵਿਚ ਆਪਣਾ ਹਿੱਸਾ ਪਾਉਣਾ ਹੈ। ਸੋ ਪ੍ਰੋਗਰਾਮ ਦੇ ਵਿਚ ਹੁਣ ਇੰਨਾ ਹੀ ਤੇ ਜਾਂਦੇ ਜਾਂਦੇ ਲਓ ਜੀ ਬਚਿੱਤਰ ਮੌਰ ਭੁੱਲਰ ਹੁਣਾਂ ਨੇ ਇੱਕ ਹੋਰ ਯਾਦ ਜਿਹੜੀ ਤਾਜ਼ਾ ਕਰ ਦਿੱਤੀ ਹੈ। ਪਿੰਡ ਨੂੰ ਜਾਂਦੀ ਸੜਕ ਹੈ ਜੀ, ਇੱਕ ਦੋਨੇ ਪਾਸੇ ਖੇਤ ਹੈ ਤੇ ਨਾਲ ਟਾਹਲੀਆਂ ਲੱਗੀਆਂ ਹੋਈਆਂ, ਤੇ ਮੈਨੂੰ ਲੱਗਦਾ ਖੇਤਾਂ ਦੇ ਵਿਚ ਜਿਹੜਾ ਝੋਨਾ ਹੈ ਉਹ ਬੀਜਿਆ ਹੋਇਆ ਛੋਟਾ ਛੋਟਾ ਜਿਹਾ, ਤੇ ਇੱਕ ਮਾਂ ਜਿਹੜੀ ਆ ਆਪਣੇ ਬੱਚੇ ਦੀ ਆ ਹੱਥ ਫੜ ਕੇ ਤੁਰੀ ਜਾ ਰਹੀ ਹੈ ਤੇ ਲਿਖਿਆ ਆ, ਆਹ ਦ੍ਰਿਸ਼ ਦੇਖ ਚੇਤੇ ਆ ਗਿਆ ਬੀਤਿਆ ਬਚਪਨ ਜਦ ਆਵਾਜਾਈ ਦੇ ਸਾਧਨ ਸੀਮਤ ਸਨ, ਇੱਕ ਪਿੰਡ ਹੀ ਬੱਸ ਆਉਂਦੀ ਸੀ ਉਹ ਵੀ ਟਾਵੀ ਟਾਵੀ ਤੇ ਕਿਲੋਮੀਟਰ ਦੇ ਕਿਲੋਮੀਟਰ ਤੁਰ ਕੇ ਪਿੰਡ ਪੁੱਜੀ ਦਾ ਸੀ। ਕਿਉਂ ਦੋਸਤੋ, ਤੁਹਾਡੇ ਚੇਤਿਆਂ ਚ ਵੀ ਇਹੋ ਜਿਹੇ ਦ੍ਰਿਸ਼ ਘਰ ਕਰੀ ਬੈਠੇ ਹੋਣਗੇ ਨਾ? ਬਿਲਕੁਲ ਭੁੱਲਰ ਸਾਹਿਬ, ਇਹੋ ਜਿਹੇ ਦ੍ਰਿਸ਼ ਜਿਹੜੇ ਸਾਡੇ ਚੇਤਿਆਂ ਚ ਵੀ ਜਿਹੜੇ ਦ੍ਰਿਸ਼ ਸਾਡੇ ਚੇਤਿਆਂ ਚ ਘਰ ਕਰੀ ਬੈਠੇ ਨੇ ਜ਼ਰੂਰ, ਤੇ ਜੇ ਕਿਸੇ ਦੇ ਨਹੀਂ ਵੀ ਕੀਤਾ ਤੇ ਅਸੀਂ ਗੱਲਾਂ ਕਰ ਕਰਕੇ ਉਹ ਚੇਤੇ ਉਹਨਾਂ ਨੂੰ ਯਾਦ ਕਰਾ ਦਿੰਨੇ ਆ। ਸੋ ਇਹੋ ਜਿਹੇ ਚੇਤੇ ਅਸੀਂ ਹੋਰ ਵੀ ਕਰਨੇ ਆ, ਇਹੋ ਜਿਹੀਆਂ ਯਾਦਾਂ ਅਸੀਂ ਹੋਰ ਵੀ ਛੇੜਨੀਆਂ, ਇਹੋ ਜਿਹੀਆਂ ਗੱਲਾਂ ਬਾਤਾਂ ਅਸੀਂ ਹੋਰ ਵੀ ਕਰਨੀਆਂ। ਸੋ ਉਹਦੇ ਲਈ ਸਾਨੂੰ ਜੀ ਅਗਲੇ ਬੁੱਧਵਾਰ ਦਾ ਇੰਤਜ਼ਾਰ ਕਰਨਾ ਪੈਣਾ। ਸੋ ਅਗਲੇ ਬੁੱਧਵਾਰ ਬੈਠ ਕੇ ਫਿਰ ਅਸੀਂ ਆਪਣੀਆਂ ਯਾਦਾਂ ਦੀ ਪੰਡ ਖੋਲਾਂਗੇ ਤੇ ਗੱਲਾਂ ਬਾਤਾਂ ਕਰਾਂਗੇ, ਤੇ ਕੋਸ਼ਿਸ਼ ਕਰਾਂਗੇ ਸ਼ਮਿੰਦਰ ਜੀ ਮੇਰੇ ਨਾਲ ਪ੍ਰੋਗਰਾਮ ਦੇ ਵਿਚ ਫੇਰ ਤੋਂ ਜੁੜ ਸਕਣ। ਸੋ ਅੱਜ ਦੇ ਪ੍ਰੋਗਰਾਮ ਵਿਚ ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸ਼ਮਿੰਦਰ ਜੀ।
ਹਾਂਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ। ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡਾ ਅੱਜ ਦਾ ਦਿਨ ਦਿਖਾ ਕੇ। ਹਾਂਜੀ
ਜੀ, ਸੋ ਲੈਣੇ ਆ ਜੀ ਤੁਹਾਡੇ ਤੋਂ ਇਜਾਜ਼ਤ, ਅਗਲੇ ਬੁੱਧਵਾਰ ਫੇਰ ਹਾਜ਼ਰ ਹੋਵਾਂਗੀ ਇਹਨਾਂ ਯਾਦਾਂ ਦੇ ਨਾਲ, ਇਹਨਾਂ ਖਿਆਲਾਂ ਦੇ ਨਾਲ, ਤੇ ਉਦੋਂ ਤੱਕ ਲਈ ਜੀ ਰੱਬ ਰਾਖਾ।
ਸਤਿ ਸ਼੍ਰੀ ਅਕਾਲ।